ਮਹਿਲ ਇੱਥੋਂ ਤੁਸੀਂ ਲੈ ਸਕਦੇ ਹੋ ਪੈਕ ਡਰਾਈ ਫਰੂਟਸ ਦੇ ਨਾਲ ਹੀ ਦੇਸੀ ਘਿਓ ਤੇ ਸ਼ੁੱਧ ਖੋਏ ਦੀਆਂ ਬਣੀਆਂ ਮਠਿਆਈਆਂ ਥੋੜਾ ਖਾਓ ਪਰ ਵਧੀਆ ਖਾਓ ਦੀਵਾਲੀ ਸਵੀਟ ਮਹਿਲ ਵਾਲੀ ਮਨਾਓ ਹੁਣ 416-679-9191 ਕਾਲ ਕਰੋ ਤੇ ਦੀਵਾਲੀ ਦੇ ਆਰਡਰ ਬੁੱਕ ਕਰਾਓ
ਛੇਤੀ ਕਰ ਆਜਾ ਸਾਰੇ ਸਵੀਟ ਮਹਿਲ ਚੱਲੀਏ
ਆ ਜਾਓ ਫਿਰ
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕੌਫੀ ਅਰੀਨਾ ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669।
ਚੰਡੀਗੜ੍ਹ ਹਿਮਾਚਲ ਤੇ ਹਰਿਆਣਾ ਦੇ ਦਿਓ ਜਿੰਨਾ ਚਿਰ ਸਾਨੂੰ ਸਵਰਨ ਦੀ ਤਾਰਾ ਨਹੀਂ ਦਿੰਦੇ ਓਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ
ਪੋਲੀਟਿਕਸ ਪੰਜਾਬ ਨੂੰ ਰੇਡੀਓ ਨੂੰ ਰੇਡੀਓ ਆਵਾਜ਼ ਸਾਜ਼ੇ ਆਵਾਜ਼ 770 AM ਦੇ ਉੱਤੇ ਸੁਣਨ ਵਾਲੇ ਸਾਰਿਆਂ ਸਰੋਤਿਆਂ ਨੂੰ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਐਤਵਾਰ ਦਾ ਦਿਨ ਆ ਜੀ, ਤਰੀਕ ਜਿਹੜੀ ਆ ਅੱਜ 23 ਅਕਤੂਬਰ ਆ। 23 ਅਕਤੂਬਰ ਕੱਲ੍ਹ ਨੂੰ ਜਿਹੜਾ ਆ ਉਹ ਬੰਦੀ ਛੋੜ ਦਿਹਾੜਾ ਆ, ਕੱਲ੍ਹ ਵਾਲਾ ਸਿੱਖਾਂ ਦਾ ਇਤਿਹਾਸਕ ਦਿਨ ਆ। ਉਹ ਵੱਖਰੀ ਗੱਲ ਆ, ਰਾਜਨੀਤਿਕ ਤਾਕਤ ਨਾ ਹੋਣ ਦੇ ਬਾਵਜੂਦ ਤੁਸੀਂ ਆਪਣਾ ਦਿਨ ਕਦੋਂ ਮਨਾਉਣਾ, ਉਸ ਦੀ ਜਿਹੜੀ ਆ ਮਨਜ਼ੂਰੀ ਜਾਂ ਉਸ ਦੀ ਡੇਟ ਤੁਹਾਨੂੰ ਭਾਰਤੀ ਸਰਕਾਰ ਦੇ ਸਿਸਟਮ ਦੇ ਥਰੂ ਤੁਹਾਨੂੰ ਉਹਨਾਂ ਤੋਂ ਲੈਣੀ ਪੈਂਦੀ ਆ। ਸੋ ਜਦੋਂ ਅਸੀਂ ਇੱਕ ਗੱਲ ਸਵਾਜਦੇ ਇਸ ਪ੍ਰੋਗਰਾਮ ਦੇ ਵਿੱਚ, ਮੇਰੇ ਨਾਲ ਭੁਪਿੰਦਰ ਸਿੰਘ ਜਿਹੜੇ ਕਿ ਸਿੱਖ ਐਕਟਿਵਿਸਟ ਟੋਰਾਂਟੋ ਤੋਂ ਨੇ, ਉਹ ਵੀ ਜਿਹੜੇ ਜੁੜੇ ਹੋਏ ਨੇ। ਭੁਪਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ।
ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਤੁਹਾਡਾ ਮੌਸਮ ਫੇਰ ਅੱਗੇ ਨਾਲੋਂ ਥੋੜ੍ਹਾ ਜਿਹਾ ਸਹੀ ਹੋ ਗਿਆ,
ਵਧੀਆ ਹੋ ਰਿਹਾ।
ਲੱਗਦਾ ਵੀ 6 ਨਵੰਬਰ ਤੱਕ ਸੀਕ ਰਹੂਗਾ,
ਇੱਦਾਂ ਹੀ ਹੋਊਗਾ ਲੱਗਦਾ।
ਚਲੋ ਜੀ, ਬਿਲਕੁਲ 6 ਨਵੰਬਰ ਨੂੰ ਖਾਲਿਸਤਾਨ ਦੀਆਂ ਵੋਟਾਂ ਪੌਲ ਕੌਫੀ ਅਰੀਨਾ ਡੇਅਰੀ ਦੇ ਗੋਰਵੇ ਤੇ ਸਵੇਰੇ 9 ਤੋਂ 5 ਪੈਣੀਆਂ। ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਵੋਟਾਂ 1 ਲੱਖ ਤੋਂ ਉੱਤੇ ਪਹੁੰਚ ਚੁੱਕੀਆਂ ਨੇ। ਦੂਜਾ ਸੈਂਟਰ ਬਣਾਉਣ ਦੀ ਲੋੜ ਵੀ ਤਾਂ ਹੀ ਪਈ ਵੀ ਲੋਕ ਜਿਹੜੇ ਨੇ ਰਹਿ ਗਏ ਸੀ, ਜਿਹੜੇ ਰਹਿ ਗਏ ਸੀ ਉਹਨਾਂ ਦੇ ਦੁਆਰੇ ਵੋਟਾਂ ਭੁਗਤਾਈਆਂ ਜਾਣ। ਇਸ ਦੇ ਉੱਤੇ ਵੀ ਗੱਲਬਾਤ ਖੁੱਲ੍ਹ ਕੇ ਕਰਾਂਗੇ, ਪਰ ਜਿਹੜੀ ਗੱਲਬਾਤ ਦਾ ਮੁੱਦਾ ਮੈਂ ਹੁਣ ਪਹਿਲਾਂ ਛੇੜਿਆ ਸੀ ਵੀ ਕੱਲ੍ਹ ਨੂੰ ਬੰਦੀ ਛੋੜ ਦਿਹਾੜਾ ਆ। ਇਸ ਦਿਨ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਗਵਾਲੀਅਰ ਦੇ ਕਿਲ੍ਹੇ 'ਚੋਂ ਸ਼ਾਹਜਹਾਂ ਦੀ ਕੈਦ 'ਚੋਂ ਨਿਕਲ ਕੇ ਆਏ ਸੀ, ਅਤੇ ਜਦੋਂ ਸ਼ਾਹਜਹਾਂ ਨੇ ਕੈਦ 'ਚੋਂ ਰਿਹਾਅ ਕਰਨ ਦੀ ਗੱਲ ਕਹੀ ਅਤੇ ਉਦੋਂ ਛੇਵੇਂ ਪਾਤਸ਼ਾਹ ਨੇ ਇਹ ਗੱਲ ਕਹੀ ਵੀ ਜਿੰਨੇ ਤਾਂ ਇੱਥੇ ਨਾਲ ਦੇ ਰਾਜੇ ਕੈਦੀ ਬਣਾਏ ਹੋਏ ਨੇ ਉਹਨਾਂ ਨੂੰ ਵੀ ਛੱਡਣਾ ਪੈਣਾ। ਅਤੇ ਉਹ ਜਦੋਂ ਉੱਥੇ ਕੈਦੀਆਂ ਨੂੰ ਛੱਡਣ ਦੀ, ਬਾਕੀ ਰਾਜੇ ਕੈਦੀਆਂ ਨੂੰ ਜਿਹੜੇ ਕਿ ਪੋਲੀਟੀਕਲ ਪ੍ਰਿਜ਼ਨਰ ਸੀ, ਕਿੰਗਡਮ, ਛੋਟੇ ਮੋਟੇ ਕਿੰਗਡਮ, ਪਹਾੜੀ ਰਾਜੇ, ਜਦੋਂ ਅਸੀਂ ਅੱਜ 12 ਜ਼ਿਲ੍ਹੇ ਦੇਖਦੇ ਹਾਂ ਹਿਮਾਚਲ ਪ੍ਰਦੇਸ਼ ਦੇ, ਜਿਹੜੇ ਸਾਡਾ ਪੰਜਾਬ ਦਾ ਇਲਾਕਾ ਸੀ, ਭਾਵੇਂ ਉਹਨੂੰ ਭਾਰਤ ਨੇ 1966 'ਚ ਰੈਫਰੈਂਡਮ ਕਰਵਾ ਕੇ ਕੱਚੀਆਂ ਪੈਨਸਲਾਂ ਦੇ ਨਾਲ ਉਸ ਨੂੰ ਅਲੱਗ ਸਟੇਟ ਬਣਾ ਦਿੱਤੀ ਗਈ। ਸੋ ਉੱਥੇ 12 ਜ਼ਿਲ੍ਹੇ ਨੇ ਅਤੇ ਇੱਕ ਤਰ੍ਹਾਂ ਦੇ 12 ਰਾਜੇ ਹੀ ਸੀਗੇ ਉੱਥੇ ਵੀ। ਸੋ ਜਦੋਂ ਸ਼ਾਹਜਹਾਂ ਨੇ ਕਿਹਾ ਜੀ ਜਿਹੜੇ ਤੁਹਾਡੇ ਤੁਹਾਨੂੰ ਛੂਹ ਕੇ ਤੁਸੀਂ ਜਦੋਂ ਬਾਹਰ ਜਾਓ, ਤੁਹਾਡੇ ਨਾਲ ਜਿਹਦਾ ਹੱਥ ਲੱਗਾ ਰਹਿ ਗਿਆ ਅਤੇ ਉਹਨੂੰ ਤੁਸੀਂ ਆਪਣੇ ਨਾਲ ਕੈਦ 'ਚੋਂ ਰਿਹਾਅ ਕਰਵਾ ਸਕਦੇ ਹੋ। ਤਾਂ ਉਦੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ 52 ਕਲੀਆਂ, ਇੱਕ ਚੋਲਾ ਜਿਹਨੂੰ 52 ਕਲੀਆਂ ਲੱਗੀਆਂ ਹੋਈਆਂ ਸੀ ਉਹ ਬਣਾਇਆ ਅਤੇ ਫਿਰ ਇਹਨਾਂ ਸਾਰਿਆਂ ਦੀ ਜਿਹੜੀ ਬੰਦ ਖਲਾਸੀ ਕਰਵਾਈ ਉਹ ਵੱਖਰੀ ਗੱਲ ਆ। ਫਿਰ ਇਹਨਾਂ 52 ਰਾਜਿਆਂ ਦੇ ਅੱਗੇ ਪੋਤੇ ਪੜਪੋਤੇ ਉਸੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਪੋਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਉਹ ਫਿਰ ਜੰਗਾਂ 13 ਜੰਗਾਂ ਕਰਦੇ ਨੇ। ਉਹ 13 ਜੰਗਾਂ ਕਰਦੇ ਨੇ, ਉਹ ਫਿਰ ਜਿਹੜੀ ਜਿਹਨੂੰ ਅਸੀਂ ਕਹਿੰਦੇ ਹਾਂ ਕਿਰਤ ਘਣਤਾ ਦੀ ਹੱਦ ਹੁੰਦੀ ਆ, ਜਾਂ ਜਿਹੜਾ ਕੀਤੇ ਦਾ ਤੁਹਾਨੂੰ ਵਾਪਸ ਜਿਹੜਾ ਉਹਨਾਂ ਨੇ ਦਿੱਤਾ ਆ, ਸਬਕ ਸਿਖਾਇਆ, ਮੁੱਲ ਮੋੜਿਆ, ਜਿਹਨੂੰ ਜੋ ਮਰਜ਼ੀ ਕਹਿ ਸਕਦੇ ਹੋ। ਸੋ ਉਹ 13 ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਪਹਾੜੀ ਰਾਜਿਆਂ ਦੀਆਂ, ਇਹੀ ਉਹ ਰਾਜੇ ਸੀ, ਇਹਨਾਂ ਦੇ ਪਿਓ ਦਾਦੇ ਸੀ ਜਿਨ੍ਹਾਂ ਨੂੰ ਛੇਵੇਂ ਪਾਤਸ਼ਾਹ ਨੇ ਕੱਲ੍ਹ ਦੇ ਦਿਨ ਜਿਹੜਾ ਰਿਹਾਅ ਕਰਵਾਇਆ ਸੀਗਾ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ। ਸੋ ਜਿਹੜੀ ਮੈਂ ਗੱਲ ਕਹਿਣਾ, ਕੱਲ੍ਹ ਨੂੰ ਦਿਵਾਲੀ ਵੀ ਆ, ਦਿਵਾਲੀ ਹਿੰਦੂਆਂ ਦਾ ਪਵਿੱਤਰ ਜਿਹੜਾ ਆ ਉਹ ਤਿਉਹਾਰ ਆ, ਜਿਹਦੇ ਵਿੱਚ ਭਗਵਾਨ ਰਾਮ ਚੰਦਰ ਬਨਵਾਸ 14 ਸਾਲਾਂ ਦਾ ਕੱਟ ਕੇ ਵਾਪਸ ਜਿਹੜੇ ਨੇ ਉਹ ਪਹੁੰਚੇ ਸੀ, ਅਯੋਧਿਆ ਪਹੁੰਚੇ ਸੀ। ਸੋ ਬੰਦੀ ਛੋੜ ਦਿਹਾੜਾ ਵੀ ਆ। ਸੋ ਜਿਹੜੀ ਮੈਂ ਗੱਲ ਕਰਦਾ ਵੀ ਸਾਡੇ ਇਤਿਹਾਸਿਕ ਦਿਹਾੜੇ ਨੂੰ ਜਿਹੜਾ ਆ ਤਰੀਕ ਜਿਹੜੀ ਆ ਉਹ ਸੇਮ ਤਰੀਕ ਮਿਲੀ ਆ। ਸੋ ਕਿਤੇ ਨਾ ਕਿਤੇ ਰਾਜਨੀਤਿਕ ਤਾਕਤ ਕਿਹਨੂੰ ਕਹਿੰਦੇ ਆ, ਜਾਂ ਰਾਜਨੀਤਿਕ ਤਾਕਤ ਦੇ ਫਾਇਦੇ ਕੀ ਹੁੰਦੇ ਨੇ, ਜਾਂ ਰਾਜਨੀਤਿਕ ਤਾਕਤ ਦਾ ਨਾ ਹੋਣ ਦਾ ਘਾਟਾ ਕੀ ਆ, ਇਹ ਦੱਸਦਾ ਵੀ ਅੱਜ ਸਾਡੇ ਕੋਲ ਆਪਣਾ ਕੈਲੰਡਰ ਵੀ ਨਹੀਂ, ਅਤੇ ਜੇ ਕੈਲੰਡਰ ਕੋਈ ਲਗਭਗ ਬਣਾਉਣ ਦੀ ਕੋਸ਼ਿਸ਼ ਵੀ ਹੁੰਦੀ ਆ ਅਤੇ ਉਹਦੇ ਵਿੱਚ ਵੀ ਜਿਹੜੇ ਨੇ ਕਈ ਤਰ੍ਹਾਂ ਦੇ ਨੁਕਸ ਜਿਹੜੇ ਕੱਢ ਦਿੱਤੇ ਜਾਂਦੇ ਨੇ। ਉਹ ਵੱਖਰੀ ਗੱਲ ਆ ਵੀ ਕੋਈ ਵੀ ਚੀਜ਼ ਪਰਫੈਕਟ ਤਾਂ ਹੁੰਦੀ ਹੋ ਨਹੀਂ, ਪਰਫੈਕਸ਼ਨ ਤਾਂ ਜਿਹੜੀ ਆ ਉਹ ਹੁੰਦੀ ਹੋਈ ਨਹੀਂ ਕਿਸੇ ਵੀ ਇੱਕ ਚੀਜ਼ ਦੇ ਵਿੱਚ, ਪਰ ਫਿਰ ਵੀ ਜਦੋਂ ਅਲੈਦਗੀ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਜਿਹੜੀ ਸਟੇਟ ਦੀ ਇਨਫਲੂਐਂਸ ਆ ਜਾਂ ਉਹਦੀ ਜੂਰਿਸਡਿਕਸ਼ਨ ਆ ਸਟੇਟ ਦੀ, ਜਾਂ ਸਟੇਟ ਦਾ ਜਿਹੜਾ ਡਰ ਆ ਉਹਦਾ ਸਹਿਮ ਆ, ਉਹ ਕਿਤੇ ਨਾ ਕਿਤੇ ਸਾਡੇ ਉੱਤੇ ਲਾਗੂ ਹੁੰਦਾ ਜੀ। ਭੁਪਿੰਦਰ ਸਿੰਘ
ਬਿਲਕੁਲ ਜੀ, ਇੱਕ ਵਰਡ ਆ ਕ੍ਰਾਈਸਿਸ ਮੈਨੇਜਮੈਂਟ। ਜੇ ਤੁਹਾਡੇ ਕੋਲ ਹਾਲ ਦੇ ਹਾਲੇ ਹਾਲਾਤ ਵਿੱਚ ਸੋਵਰੈਨਿਟੀ ਨਾ ਵੀ ਹੋਵੋ, ਜਿਸ ਤਰ੍ਹਾਂ ਬਜ਼ੁਰਗਾਂ ਨੇ ਜਦੋਂ ਹਰਿਦੁਆਰ ਹੱਡ ਪਾਉਣ ਜਿਹੜੇ ਆਪਣੇ ਅਸਤਰ ਰੋੜਨ ਜਾਂਦੇ ਸੀ ਉਹਨਾਂ ਨੂੰ ਹਟਾ ਕੇ ਕੀਰਤਪੁਰ ਸਾਹਿਬ ਜਿਹੜਾ ਅਨੰਦਪੁਰ ਸਾਹਿਬ ਦੇ ਲਾਗੇ ਬਣਾ ਲਿਆ। ਸੋ ਕਈ ਵਾਰੀ ਉਹਨਾਂ ਦੀ ਸਮਾਰਟਨੈਸ ਸੀਗੀ, ਉਹ ਜਦੋਂ ਦੇਖਦੇ ਸੀ ਵੀ ਮਾਸਿਸ ਸਾਡੇ ਕੋਲ ਲੈਕ ਆਫ ਸੋਵਰੈਨਿਟੀ ਆ, ਅਤੇ ਅੰਡਰ ਆਕੂਪੇਸ਼ਨ ਜਿਹੜੇ ਉਹ ਪ੍ਰੋਸੀਜਰਸ ਜਾਂ ਮੈਥਡਸ ਕ੍ਰਾਈਸਿਸ ਮੈਨੇਜਮੈਂਟ ਲਈ ਯੂਜ਼ ਕਰਦੇ ਸੀਗੇ, ਉਹਦੇ ਵਿੱਚ ਕੈਲੰਡਰ ਸਿੱਖਾਂ ਨੇ ਇੱਕ ਵਰਤਿਆ ਕ੍ਰਾਈਸਿਸ ਮੈਨੇਜਮੈਂਟ ਲਈ ਵੀ। ਜੇ ਕੈਲੰਡਰ ਦੇ ਬੇਸ ਦੇ ਉੱਪਰ ਵੀ ਅਸੀਂ ਆਪਣੀ ਵਿਲੱਖਣਤਾ ਜਾਂ ਆਪਣੀ ਜਿਹੜਾ ਸਾਡਾ ਨਿਆਰਾਪਣ ਆ ਉਹਨੂੰ ਕਿੱਦਾਂ ਮੇਨਟੇਨ ਕਰੀਏ, ਕਿਉਂਕਿ ਉਹਨੂੰ ਡਿਲੀਊਟ ਕਰਨ ਦੀ ਕੋਸ਼ਿਸ਼ ਹੋ ਰਹੀ ਆ। ਸੋ ਕੈਲੰਡਰ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਆ ਵੀ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਜਦੋਂ ਤੁਸੀਂ ਅੰਡਰ ਆਕੂਪੇਸ਼ਨ ਹੁੰਦੇ ਆ ਤੁਹਾਡੇ ਕੋਲ ਪੋਲੀਟੀਕਲ ਜਿਹੜੀ ਸੋਵਰੈਨਿਟੀ ਆ ਉਹ ਨਹੀਂ ਹੁੰਦੀ ਪ੍ਰੈਕਟਿਸ ਕਰਨ ਦੀ, ਉਸ ਵੇਲੇ ਕਿਸ ਤਰੀਕੇ ਦੇ ਨਾਲ ਤੁਹਾਨੂੰ ਹੀ ਇਲੈਕਟ ਕੀਤੇ ਤੁਹਾਡੇ ਹੀ ਬੰਦੇ ਉਹ ਕਿਸ ਤਰੀਕੇ ਦੇ ਨਾਲ ਉਸ ਚੀਜ਼ ਨੂੰ ਵੀ ਡਿਲੀਊਟ ਕਰ ਦਿੰਦੇ ਨੇ। ਪਰ ਫਿਰ ਵੀ ਕਿਉਂਕਿ ਜੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿੱਖਾਂ ਨੇ, ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਬੰਦੀ ਛੋੜ ਦਿਵਸ ਜਿਹੜਾ ਆ ਉਹ ਜਿਹੜੀ ਤੁਸੀਂ ਸਾਰਾ ਇੰਸੀਡੈਂਟ ਇਤਿਹਾਸਕ ਦੱਸਿਆ ਉਹਦੇ ਵਿੱਚ ਇੱਕ ਤੁੱਕ ਆਉਂਦੀ ਆ ਗੁਰਬਾਣੀ ਦੀ, ਨੋਰਮਲੀ ਮੈਂ ਕਦੀ ਕਰਦਾ ਨਹੀਂ ਕੋਟ, ਕੀਤਾ ਨਾ ਜਾਤਾ ਹਰਾਮਖੋਰ। ਸੋ ਨੋਰਮਲੀ ਹਰਾਮਖੋਰ ਕਿਹਨੂੰ ਕਹਿੰਦੇ ਆਪਾਂ ਸਮਝਦੇ ਹਾਂ, ਮਤਲਬ ਗੁਰੂ ਸਾਹਿਬ ਉਹਨੂੰ ਸਮਝਦੇ ਆ ਜਿਹੜਾ ਕੀਤੇ ਨੂੰ ਨਾ ਜਾਣੇ, ਨਾ ਕਿ ਕਰਨ ਵਾਲਾ, ਜੇ ਨਾ ਕੋਈ ਪਛਾਣ ਬੇਪਛਾਣ ਹੋਵੇ ਉਹਨੂੰ ਇਹੋ ਜਿਹਾ ਕਹਿ ਦਿੱਤਾ ਜਾਂਦਾ। ਪਰ ਗੁਰੂ ਸਾਹਿਬ ਓਪੋਜ਼ਿਟ ਚੱਲਦੇ ਨੇ ਵੀ ਜਿਹੜਾ ਕਿਸੇ ਦਾ ਕੀਤਾ ਜਿਹੜਾ ਆ ਉਹਨੂੰ ਰਿਟਰਨ ਜਾਂ ਉਹਨੂੰ ਯਾਦ ਨਹੀਂ ਰੱਖਦਾ, ਜਿੱਦਾਂ ਨਵਾਬ ਮਲੇਰਕੋਟਲੇ ਦਾ ਸਿੱਖਾਂ ਨੇ ਯਾਦ ਰੱਖਿਆ, ਔਰ ਅੱਜ ਤੱਕ 1947 ਦੇ ਵਿੱਚ ਮਤਲਬ ਕਿ ਲਹੂ ਡੁਲਵੀਂ ਮਾਰ ਧਾੜ ਦੇ ਜਿਹੜੀ ਸਟੇਟ ਸਪੋਂਸਰਡ ਸੀਗੀ ਦੋਨੋਂ ਪਾਸਿਓਂ ਹੀ, ਉਹਨਾਂ ਦੇ ਬਾਵਜੂਦ ਵੀ ਜਿਹੜਾ ਆ ਉਹ ਉਹਨਾਂ ਨੇ ਇਹੋ ਜਿਹਾ ਕੰਮ ਨਹੀਂ ਕੀਤਾ। ਸੋ ਇਹ ਅੱਜ ਦੇ ਹਾਲਾਤ ਜਿਹੜੇ ਆ ਸਾਨੂੰ ਸਾਰਾ ਇਹ ਦੱਸ ਰਹੇ ਆ ਕਿ ਜਿਹੜੀਆਂ ਤੁਸੀਂ ਕੁਛ ਵੀ ਕਰ ਲਓ ਕਿਸੇ ਲਈ, ਇਹ ਤਾਂ ਮੈਂ ਅਮੈਰੀਕਾ ਨੇ ਇੱਕ ਬੰਦੇ ਨੂੰ ਸੁਣ ਰਿਹਾ ਸੀ, ਇਨ ਦੀ ਐਂਡ ਜੇ ਤੁਸੀਂ ਆਪ ਨਹੀਂ ਕੁਛ ਕਰਨ ਜੋਗੇ, ਤੁਹਾਡਾ ਉਹ ਕੀਤਾ ਕਿਸੇ ਵੀ ਵੈਲਿਊ ਦੇ ਵਿੱਚ ਤੁਹਾਨੂੰ ਹੈਲਪ ਨਹੀਂ ਕਰ ਸਕਦਾ। ਸੋ ਚਾਹੇ ਅਸੀਂ ਅੱਜ ਕਹੀ ਜਾਈਏ ਵੀ ਅਸੀਂ ਇਹਨਾਂ ਦੇ ਬੰਦੇ ਛੁਡਾਏ, ਅਸੀਂ ਫਲਾਨੇ ਥੈਂ ਛੁਡਾਏ, ਜਿੱਦਾਂ ਬੱਚੇ ਸਾਡੇ ਬੰਦੇ ਕੀ ਕਹਿੰਦੇ ਧੀਆਂ ਛੁਡਾਈਆਂ, ਪਰ ਉਹ ਮੈਟਰ ਨਹੀਂ ਕਰਦਾ ਕਿਉਂਕਿ ਉਹ ਬੰਦਾ ਜਿਹੜਾ ਆ ਉਹ ਸਵਰਨ ਆ, ਅਤੇ ਤੁਸੀਂ ਜਾਂ ਥੋੜ੍ਹਾ ਕਹਿ ਲਓ ਵੀ ਕਿਸੇ ਤਰੀਕੇ ਦੇ ਨਾਲ ਉਹ ਰਾਜ ਮਾੜਾ ਮੋਟਾ ਦੇਖਣ ਨੂੰ ਟ੍ਰਾਂਸਫਰ ਆਫ ਪਾਵਰ ਕਰ ਗਏ ਆ, ਪਰ ਤੁਸੀਂ ਜਿਹੜੇ ਆ ਤੁਹਾਡੇ ਵਾਲੇ ਜਿਹੜੇ ਇਹੀ ਕਹੀ ਗਏ ਵੀ ਸਾਡੀ ਗੱਲ ਇਹਨਾਂ ਦੇ ਨਾਲ ਆ, ਤੁਸੀਂ ਜਾਓ, ਅਸੀਂ ਇਹਨਾਂ ਦੇ ਨਾਲ ਬਾਅਦ 'ਚ ਗੱਲ ਕਰ ਲਵਾਂਗੇ। ਸੋ ਅੱਜ ਉਸ ਗੱਲ ਦਾ ਰਿਜ਼ਲਟ ਦੇਖ ਲਓ ਸਾਨੂੰ ਕੀ ਮਿਲਦਾ।
ਜੀ ਬਿਲਕੁਲ ਜੀ। ਸੋ ਅੱਜ ਬਾਬਾ ਬੁੱਢਾ ਜੀ ਦਾ, ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਵੀ ਆ। ਸੋ ਬਾਬਾ ਬੁੱਢਾ ਜੀ ਗੁਰੂ ਗ੍ਰੰਥ ਸਾਹਿਬ ਦੇ ਮੇਰੇ ਖਿਆਲ ਜਿਨ੍ਹਾਂ ਨੇ ਛੇ ਪਾਤਸ਼ਾਹੀਆਂ ਨੌਂ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਨੇ, ਅਤੇ ਛੇ ਪਾਤਸ਼ਾਹੀਆਂ ਨੂੰ ਗੁਰਗੱਦੀ ਜਿਹੜੀ ਆ ਬਾਬੇ ਬੁੱਢੇ ਦੇ ਹੱਥੋਂ ਜਿਹੜੀ ਆ ਮਿਲੀ ਆ। ਸੋ ਅੱਜ ਬਾਬਾ ਬੁੱਢਾ ਜੀ ਦਾ ਜਿਹੜਾ ਉਹ ਜਨਮ ਦਿਹਾੜਾ ਆ। ਸੋ ਬਾਬਾ ਬੁੱਢਾ ਜੀ ਬਾਬੇ ਨਾਨਕ ਦੇ ਵੇਲੇ ਸਨ, ਜਦੋਂ ਬਾਬਾ ਨਾਨਕ ਆਪਣੀਆਂ ਉਦਾਸੀਆਂ ਦੇ ਉੱਤੇ ਸੀ ਜਾਂ ਪ੍ਰਚਾਰ ਕਰਦੇ ਸੀ, ਅਤੇ ਉਦੋਂ ਇੱਕ ਛੋਟਾ ਜਿਹਾ ਇੱਕ ਬੱਚਾ ਸੀ ਜਿਹੜਾ ਕਿ ਜਦੋਂ ਬਾਬੇ ਨਾਨਕ ਨੂੰ ਮਿਲਿਆ ਅਤੇ ਬਾਬੇ ਨਾਨਕ ਨੇ ਕਿਹਾ ਵੀ ਤੂੰ ਤਾਂ ਗੱਲਾਂ ਬੜੀਆਂ ਬੁੱਢਿਆਂ ਵਾਲੀਆਂ ਗੱਲਾਂ ਕਰਦਾ, ਭਾਵ ਬੜੀਆਂ ਸਿਆਣੀਆਂ ਗੱਲਾਂ ਕਰਨਾ, ਅਤੇ ਨਾ ਹੀ ਬਾਬਾ ਬੁੱਢਾ ਜਿਹੜਾ ਉਹ ਪੈ ਗਿਆ ਸੀ।
ਹਾਂਜੀ।
ਸੋ ਅੱਜ ਉਹਨਾਂ ਦਾ ਜਨਮ ਦਿਹਾੜਾ ਆ। ਸੋ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੇ ਉੱਤੇ ਵੀ ਪੂਰੀ ਕੌਮ ਨੂੰ ਜਿਹੜੀਆਂ ਨੇ ਉਹ ਮੁਬਾਰਕਬਾਦ ਅਸੀਂ ਦਿੰਦੇ ਹਾਂ, ਪਰ ਨਾਲ ਦੀ ਨਾਲ ਕੁਝ ਕੁ ਮੰਤਰੀ ਪੱਧਰ ਦੇ ਖ਼ਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਅੱਜ ਦੇ ਦਿਨ ਜੱਸਾ ਸਿੰਘ ਆਹਲੂਵਾਲੀਆ 1783 ਦੇ ਵਿੱਚ ਆਪਣਾ ਸਰੀਰ ਛੱਡ ਕੇ ਜਿਹੜਾ ਨੇ ਉਹ ਸੱਚਖੰਡ ਬਰਾਜੇ ਸੀ। ਜੱਸਾ ਸਿੰਘ ਆਹਲੂਵਾਲੀਆ ਸਿੱਖ ਮਿਸਲਾਂ ਦਾ ਜਰਨੈਲ ਸੀ ਜਿਹਨੇ ਸਿੱਖ ਰਾਜ ਦੀ ਕਾਇਮੀ, ਜਦੋਂ ਅਸੀਂ ਰਣਜੀਤ ਸਿੰਘ ਦੇ ਰਾਜ ਦੀ ਕਾਇਮੀ ਦੀ ਗੱਲ ਕਰਦੇ ਹਾਂ, 1799 ਦੇ ਵਿੱਚ ਲਾਹੌਰ ਦੇ ਉੱਤੇ ਰਾਜ ਕਾਇਮ ਕਰਨ ਦੀ ਗੱਲ ਚੱਲਦੀ ਆ, ਪਰ ਉਸ ਰਾਜ ਦੇ ਪਿੱਛੇ ਤਕਰੀਬਨ 1799 ਤੋਂ ਪਹਿਲਾਂ ਜਦੋਂ ਅਸੀਂ ਗੱਲ ਕਰਦੇ ਹਾਂ 1775 ਜਾਂ 80 ਦਾ ਸਮਾਂ ਆ ਜਾਂਦਾ, ਤਾਂ 20-25 ਸਾਲ ਸਾਡੇ ਭਾਵੇਂ ਉਹ ਛੋਟੇ ਭੰਗੀ ਮਿਸਲਾਂ ਹੋਣ, ਆਹਲੂਵਾਲੀਆ ਮਿਸਲ ਹੋਵੇ, ਰਾਮਗੜੀਆ ਮਿਸਲ ਹੋਵੇ, ਸ਼ਹੀਦਾਂ ਮਿਸਲ ਹੋਵੇ, ਫੁਲਕੀਆਂ ਮਿਸਲ ਹੋਵੇ, ਨਕਈ ਮਿਸਲ ਹੋਵੇ, ਬਹੁਤ ਮਿਸਲਾਂ ਦੇ ਥੋੜ੍ਹੇ ਥੋੜ੍ਹੇ ਇਲਾਕੇ ਸੀਗੇ, ਜਿਸ ਇਲਾਕੇ ਦੇ ਨਾਲ ਆਖਿਰਕਾਰ 1799 ਨੂੰ ਰਣਜੀਤ ਸਿੰਘ ਨੇ ਇੱਕ ਵੱਡਾ ਰਾਜ ਕਾਇਮ ਕੀਤਾ। ਸੋ ਰਾਜ ਦੀ ਜਿਹੜੀ ਆ ਜਿੱਥੇ ਰਣਜੀਤ ਸਿੰਘ ਨੂੰ ਰਾਜ ਦਾ ਜਾਂਦਾ ਵੀ ਸਿੱਖ ਰਾਜ ਕਾਇਮ ਕਰਨ ਵਾਲਾ, ਪਰ ਉਸਦੇ ਪਿੱਛੇ ਮਿਸਲਾਂ ਦਾ ਬਹੁਤ ਵੱਡਾ ਜਿਹੜਾ ਉਹ ਯੋਗਦਾਨ ਜਿਹੜਾ ਉਹ ਰਿਹਾ ਆ। ਸੋ ਅੱਜ ਚਲੋ ਅਸੀਂ ਪਹਿਲਾਂ ਤਿੰਨ ਚੀਜ਼ਾਂ ਨੇ ਮੇਰੇ ਕੋਲ ਜੀ, ਅਸੀਂ ਇਹਨੂੰ ਨਾਲ ਨਾਲ ਕੰਪੇਅਰ ਕਰਨਾ, ਕੌਮਾਂਤਰੀ ਪੱਧਰ ਦੀ ਖਬਰ ਆ, ਫਿਰ ਰੈਫਰੈਂਡਮ ਦੇ ਉੱਤੇ ਵੀ ਆਵਾਂਗੇ। ਇੱਕ ਖਬਰ ਆ ਜੀ, ਬ੍ਰਿਟਿਸ਼ ਦੀ PM ਸਟੈਪ ਡਾਊਨ ਕਰ ਗਈ ਆ। ਇੱਕ ਖਬਰ ਆ ਜੀ, ਜਿਹੜਾ ਸ਼ੀ ਜਿੰਗਪਿੰਗ ਚੀਨ ਦਾ ਪ੍ਰਧਾਨ ਮੰਤਰੀ ਆ, ਪ੍ਰੀਮੀਅਰ ਆ, ਪ੍ਰੈਜ਼ੀਡੈਂਟ ਆ, ਪ੍ਰਾਈਮ ਮਿਨਿਸਟਰ ਆ, ਜੋ ਮਰਜ਼ੀ ਕਹਿ ਲਓ, ਚੇਅਰਪਰਸਨ ਆ, ਉਸ ਨੇ ਆਪਣੇ ਪਹਿਲਾਂ ਦੇ ਜਿਹੜਾ ਪ੍ਰੈਜ਼ੀਡੈਂਟ ਸੀ ਚਾਈਨਾ ਦਾ, ਉਹਨੂੰ ਆਪਣੀ ਕਾਂਗਰਸ 'ਚ ਜਿੱਥੇ ਉਹਨਾਂ ਦੀ ਕਾਂਗਰਸ ਹੋ ਰਹੀ ਸੀਗੀ ਉੱਥੋਂ ਲਾਈਵ ਟੈਲੀਕਾਸਟ ਸਾਰੀ ਦੁਨੀਆ ਵੈਸ ਕਰਦੀ ਸੀ, ਅਤੇ ਉੱਥੋਂ ਕੱਛਾਂ 'ਚੋਂ ਹੱਥ ਪਵਾ ਕੇ ਸਿਕਿਉਰਿਟੀ ਗਾਰਡਾਂ ਤੋਂ ਉਹਨਾਂ ਨੇ ਚੁਕਾ ਕੇ ਜਿਹੜਾ ਆ ਉਹ ਬਾਹਰ ਮਾਰਿਆ। ਅਤੇ ਦੂਜੇ ਪਾਸੇ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਦੇ ਉੱਤੇ ਉਹਨਾਂ ਨੇ ਚੱਕ ਕੇ ਉਹਨੂੰ ਬਾਹਰ ਮਾਰਿਆ, ਕਹਿੰਦੇ ਚੱਲ ਵੀ ਕਾਕਾ ਬਹੁਤ ਹੋ ਗਿਆ, ਰੌਲਾ ਬਹੁਤ ਪਾਉਣਾ, ਲੜਦਾ ਬਹੁਤ ਆ ਤੂੰ, ਉਹ ਕਹਿੰਦੇ ਤੂੰ ਬਾਹਰ ਚੱਲ। ਅਤੇ ਦੂਜੇ ਪਾਸੇ ਸਾਡੇ ਕੋਲ ਵਲਾਦਿਮਿਰ ਪੁਤਿਨ ਆ, ਜਿਹੜਾ ਕਿ ਪਿਛਲੇ 25 ਸਾਲਾਂ ਤੋਂ ਉੱਥੇ ਬੈਠਾ ਹੈ, ਅਤੇ ਜੇ ਕੋਈ ਨੇੜੇ ਤੇੜੇ ਵੀ ਲੱਗਦਾ ਉਹਦੇ ਜ਼ਹਿਰ ਦੀ ਗੋਲੀ ਖਵਾ ਦਿੰਦਾ, ਜ਼ਹਿਰ ਦਾ ਟੀਕਾ ਲਵਾ ਦਿੰਦਾ, ਜਾਂ ਜ਼ਹਿਰ ਜਿਹੜੀ ਸੰਘਾ ਸੰਘੂ ਕੇ ਉਹਦਾ ਕੰਮ ਕਰਾ ਦਿੰਦਾ। ਸੋ ਸਾਡੇ ਕੋਲ ਇੱਕ ਪਾਸੇ ਬ੍ਰਿਟਿਸ਼ PM ਸਟੈਪ ਡਾਊਨ ਕਰਦੀ ਆ, 45 ਦਿਨਾਂ ਦੇ ਬਾਅਦ ਆਪਣੇ ਆਪ ਕਰ ਦਿੰਦੀ ਆ, ਨਹੀਂ ਮੇਰੇ ਖਿਆਲ ਦੇ ਵਿੱਚ ਪਿੰਡ ਦੀ ਸਰਪੰਚੀ ਛੱਡਣੀ ਬਹੁਤ ਔਖੀ ਆ। ਮੈਨੂੰ ਚੇਤੇ ਆ ਜਦੋਂ ਪ੍ਰਕਾਸ਼ ਸਿੰਘ, ਜਦੋਂ 2003 ਦੇ ਵਿੱਚ ਕੈਪਟਨ ਅਮਰਿੰਦਰ ਪੰਜਾਬ ਦਾ ਚੀਫ ਮਿਨਿਸਟਰ ਬਣਦਾ, ਅਤੇ ਉਹਦੇ ਵੇਲੇ ਫਿਰ ਜਿਹੜੇ MLA ਬਣੇ ਹੁੰਦੇ ਉਹਨਾਂ ਨੂੰ ਨਾ ਕੋਠੀਆਂ ਚੰਡੀਗੜ੍ਹ ਅਲਾਟ ਹੋ ਜਾਂਦੀਆਂ, ਅਤੇ ਉਹਦੇ 'ਚ ਇੱਕ ਭੱਠਲ ਸੀ, ਬੀਬੀ ਭੱਠਲ, ਜਿਹੜੀ ਕਿ ਸੰਗਰੂਰ ਵਾਲੇ ਪਾਸਿਓਂ, ਅਤੇ ਉਹ ਜਿਹੜੀ ਆ MLA ਸੀਗੀ। ਅਤੇ ਜਦੋਂ ਬਾਦਲਾਂ ਦੀ ਸਰਕਾਰ ਆਈ ਅਤੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਵੀ ਤੂੰ ਬੀਬੀ ਤੂੰ ਹੁਣ ਹਾਰ ਗਈਆਂ, ਅਗਲੇ 5 ਸਾਲਾਂ ਬਾਅਦ ਹੁਣ ਨਵੇਂ MLA ਨੂੰ ਕੋਠੀਆਂ ਜਾਣੀਆਂ ਨੇ, ਅਤੇ ਉਹਨੇ ਕੋਠੀ ਨਹੀਂ ਖਾਲੀ ਕੀਤੀ ਸੀ, ਅਤੇ 5 ਸਾਲ ਅਗਲੇ 5 ਸਾਲਾਂ ਤੱਕ ਉਹਨੇ ਕੋਠੀ ਦੇ ਉੱਤੇ ਕਬਜ਼ਾ ਹੀ ਰੱਖਿਆ ਭੱਠਲ ਨੇ, ਬੀਬੀ ਭੱਠਲ ਨੇ। ਸੋ ਇੱਥੇ ਤਾਂ ਹਾਰੇ ਹੋਇਆ MLA ਆਪਣੀ ਕੋਠੀ ਨਹੀਂ ਛੱਡਦਾ, ਅਤੇ 45 ਦਿਨਾਂ ਬਾਅਦ ਇੱਕ ਮਚੋਰ ਡੈਮੋਕ੍ਰੇਸੀ ਜਿਹਨੂੰ ਕਹਿ ਲਈਏ ਉਸਦਾ ਪ੍ਰਾਈਮ ਮਿਨਿਸਟਰ ਸਟੈਪ ਡਾਊਨ ਕਰਦਾ ਆ ਬੜੇ ਤਰੀਕੇ ਦੇ ਨਾਲ, ਵੀ ਮੈਂ ਇਨਫਲੇਸ਼ਨ ਨੂੰ ਕੰਟਰੋਲ ਨਹੀਂ ਕਰ ਸਕਿਆ, ਮੈਂ ਇਸ ਕਰਕੇ ਆਇਆ ਸੀ ਵੀ ਮੈਂ ਇਨਫਲੇਸ਼ਨ ਨੂੰ ਕੰਟਰੋਲ ਕਰੂੰਗੀ। ਮਤਲਬ ਤੁਸੀਂ ਇਹ ਦੇਖੋ ਵੀ ਰੀਜ਼ਨਿੰਗ ਕੀ ਆ, ਇੱਕ ਛੋਟੇ ਜਿਹੇ ਕਰਕੇ ਆਪਣੀ ਪ੍ਰਾਈਮ ਮਿਨਿਸਟਰ ਜਿਸ ਦੇ ਉੱਤੇ ਜਿਹੜਾ ਪੋਲੀਟੀਸ਼ੀਅਨ ਦਾ ਸਾਰੀ ਜ਼ਿੰਦਗੀ ਦਾ ਦਾਰੋਮਦਾਰ ਲੱਗਿਆ ਹੁੰਦਾ, ਉਹਦੀ ਕੰਪੇਨ ਲੱਗੀ ਹੁੰਦੀ ਵੀ ਮੈਂ ਬਣਨਾ ਆ, ਉਹ ਇੱਕ ਰੀਜ਼ਨ ਪਿੱਛੇ ਜਿਹੜਾ ਉੱਤਰ ਜਾਂਦਾ। ਦੂਸਰੇ ਪਾਸੇ ਸਾਡੇ ਵਾਲਾ ਮੁਲਕ ਆ ਜਿਹੜਾ ਕਿ ਬੜਾ ਸੱਭਿਅਕ ਆ, ਬੜੀ ਸਿਵਲਾਈਜੇਸ਼ਨ ਆ, ਬੜੀ ਉਹ ਤਾਕੜੇ ਨੇ ਜੀ, ਉਹ ਬਹੁਤ ਪਤਾ ਨਹੀਂ ਕਿੰਨੇ ਹਜ਼ਾਰ ਸਾਲਾਂ ਦਾ ਇਤਿਹਾਸ ਆ। ਚੀਨ ਵਾਲਿਆਂ ਨੇ ਐਡੀ ਕੁ ਬੇਇੱਜ਼ਤੀ ਕੀਤੀ ਵੀ ਸਾਰੀ ਦੁਨੀਆ ਵਾਚ ਕਰਦੀ ਆ ਵੀ ਕੱਛਾਂ 'ਚ ਹੱਥ ਪਵਾ ਕੇ ਫਾਰਮਰ ਪ੍ਰੈਜ਼ੀਡੈਂਟ ਨੂੰ ਆਪਣੀ ਕਾਂਗਰਸ 'ਚ ਚੱਕ ਕੇ ਬਾਹਰ ਮਾਰਿਆ। ਇਮਰਾਨ ਖਾਨ ਵਿਚਾਰਾ ਉਹਨਾਂ ਨੇ ਕਿਹਾ ਲੜਦਾ ਬਹੁਤ, ਮੈਨੂੰ ਲੱਗਦਾ ਹੁਣ ਜ਼ਿਆਦਾ ਲੜੂਗਾ, ਹੁਣ ਜ਼ਿਆਦਾ ਲੜੂਗਾ, ਉਹ ਪਹਿਲਾਂ ਘੱਟ ਲੜਦਾ ਸੀ, ਸੋ ਉਹ ਵੀ ਬਾਹਰ ਕਰ ਦਿੱਤਾ। ਤੁਸੀਂ ਕਿੱਦਾਂ ਦੇਖਦੇ ਹੋ ਭਾਰਤ ਦੇ ਵਿੱਚ ਵੀ ਇੱਦਾਂ ਦੇ ਹਾਲਾਤ ਨੇ? ਉੱਥੇ ਵੀ ਕੋਈ ਜਿਵੇਂ ਦੱਸ ਕੇ ਵੀ MLA ਦੇ ਕੋਠੀਆਂ ਨਹੀਂ ਖਾਲੀ ਕਰਦੇ ਅਤੇ ਸੀਟਾਂ ਕਿੱਥੋਂ ਖਾਲੀ ਹੋਣਗੀਆਂ?
ਜਦੋਂ ਵੀ ਅਮਰੀਕਾ ਦਾ ਪ੍ਰੈਜ਼ੀਡੈਂਟ ਇਲੈਕਸ਼ਨ ਜਿਹੜਾ ਨਵੰਬਰ ਦੇ ਵਿੱਚ ਮੋਸਟਲੀ ਹੁੰਦਾ ਆ, ਜਨਵਰੀ ਦੇ ਵਿੱਚ ਜਦੋਂ ਟ੍ਰਾਂਸਫਰ ਆਫ ਪਾਵਰ ਹੁੰਦੀ ਆ, ਉਹ ਜਿਹੜੇ 2 ਮਹੀਨੇ ਵਿੱਚ ਦਿੱਤੇ ਜਾਂਦੇ ਆ, ਉਹ ਇੱਕ ਬਹੁਤ ਵੱਡਾ ਉਸ ਵੇਲੇ ਐਕਟ ਹੋ ਰਿਹਾ ਹੁੰਦਾ ਸਾਰੀ ਵਰਲਡ ਦੇ ਲਈ, ਕਿਉਂਕਿ ਸੁਪਰ ਪਾਵਰ ਆ ਇਸ ਵੇਲੇ ਤਕਰੀਬਨ ਸਿੰਗੂਲਰ ਹੀ ਆ ਵਰਲਡ ਦਾ, ਜਿੰਨਾ ਵੀ ਆਰਡਰ ਚੱਲ ਰਿਹਾ ਰੂਲਸ ਬੇਸਡ ਆਰਡਰ। ਟ੍ਰਾਂਸਫਰ ਆਫ ਪਾਵਰ ਤੁਸੀਂ ਮੁਗਲ ਬਾਦਸ਼ਾਹਾਂ ਦਾ ਵੀ ਦੇਖਿਆ ਹੋਣਾ, ਸਾਰੇ ਭਰਾ ਵੱਢ ਦਿੱਤੇ ਜਾਂਦੇ ਸੀ, ਇੱਕ ਰਹਿ ਜਾਂਦਾ ਸੀ, ਇੱਕ ਵੀ ਫਿਰ ਛੋਟੇ ਵੱਡਾ ਉੱਥੇ ਕੋਈ ਮੈਟਰ ਨਹੀਂ ਕਰਦਾ ਸੀ ਜਿੰਨੀ ਵਾਰੀ ਵੀ ਹੋਇਆ। ਇਹ ਡੈਮੋਕ੍ਰੇਸੀ ਦੇ ਵਿੱਚ ਵੀ ਜਾਂ ਜਿਹੜੀ ਪੋਲੀਟਿਕਸ ਹੈ ਨਾ, ਉਹਦੇ ਵਿੱਚ ਜਦੋਂ ਵੀ ਕਿਸੇ ਦੀ ਟ੍ਰਾਂਸਫਰ ਆਫ ਪਾਵਰ ਸੀਗੀ, ਉਹ ਬੜੀ ਬੜੀ ਡੇਂਜਰਸ ਮੂਵਮੈਂਟ ਹੁੰਦੀ ਉਸ ਵੇਲੇ।
ਔਰੰਗਜ਼ੇਬ ਵੀ ਆਪਣੇ ਜਵਾਈਆਂ ਨੂੰ, ਜੀਜਿਆਂ ਨੂੰ, ਭਾਈਆਂ ਨੂੰ, ਸਾਰਿਆਂ ਨੂੰ ਮਾਰ ਕੇ ਉੱਤੇ ਬੈਠਾ ਸੀ।
ਹਾਂਜੀ, ਭੈਣਾਂ ਨੂੰ ਵੀ, ਵਿਚਾਰੀਆਂ ਨੂੰ ਉੱਦਾਂ ਹੀ ਰੱਖਿਆ ਸੀ, ਵਿਆਹ ਵੀ ਨਹੀਂ ਕਰਾਉਣ ਦਿੱਤਾ ਜੀ। ਸੋ ਉਹ ਥ੍ਰੈਟ ਜਿਹੜਾ ਨਾ, ਇਹ ਬੜਾ, ਇਹ ਜਿਹੜਾ ਪਾਵਰ ਦਾ ਇੱਕ ਇਹੋ ਜਿਹਾ ਨਸ਼ਾ ਜਿਹੜਾ ਛੱਡ ਨਹੀਂ ਹੁੰਦਾ, ਔਰ ਇਹ ਇੱਕ ਬੜਾ ਵੱਡਾ ਸਬਜੈਕਟ ਹੈ ਅੱਜ ਕੱਲ੍ਹ ਦੁਨੀਆ ਦੇ ਵਿੱਚ। ਉਹਦੇ ਵਿੱਚ ਜਿਹੜਾ ਤੁਸੀਂ ਹੂ ਜਿੰਤਾਓ ਜਿਹੜਾ ਇਸ ਤੋਂ ਪਹਿਲਾਂ ਸੀਗਾ XI ਤੋਂ, ਉਹਦਾ ਬੜਾ ਕਲਿੱਪ ਵਾਇਰਲ ਹੋ ਰਿਹਾ, ਕੁਛ ਆਪਾਂ ਨੂੰ ਉਹਦੇ ਬਾਰੇ ਕਲੈਰਿਟੀ ਨਹੀਂ, ਪਰ ਜੋ ਦੇਖ ਰਹੇ ਹਾਂ ਤੁਸੀਂ ਮਹਿਸੂਸ ਕਰ ਸਕਦੇ ਹੋ, ਕਿਉਂਕਿ ਜਦੋਂ 2 ਬੰਦੇ ਆਉਂਦੇ ਆ ਉਹਦੇ ਕੋਲ, ਕਮਿਊਨਿਸਟ ਪਾਰਟੀ ਆਫ ਚਾਈਨਾ ਦੀ ਜਿਹੜੀ ਉਹ ਬਹੁਤ ਵੱਡੀ ਡੈਲੀਗੇਟਸ ਦਾ ਇਜਲਾਸ ਹੈ, ਜਿਹਦੇ ਵਿੱਚ ਉਹਨਾਂ ਨੇ ਥਾਪ ਦਿੱਤਾ, ਮਤਲਬ ਇਲੈਕਟ ਨਹੀਂ ਤੁਸੀਂ ਕਹਿ ਸਕਦੇ, ਥਾਪ ਦਿੱਤਾ XI ਨੂੰ ਫਿਰ ਮੁੜ ਕੇ, ਅਤੇ ਉਹ ਬੈਠਾ ਵੀ XI ਦੇ ਨਾਲ ਆ, ਅਤੇ XI ਜਿਹੜਾ ਆ ਉਹ ਇਸ ਤਰ੍ਹਾਂ ਐਕਟ ਕਰ ਰਿਹਾ ਵੀ ਉਹਨੂੰ ਕੋਈ ਮਹਿਸੂਸ ਨਹੀਂ ਹੋ ਰਿਹਾ ਵੀ, ਜਾਂ ਉਹ ਆਪਣੀ ਇੰਟਰਫੇਰੈਂਸ ਨਹੀਂ ਕਰ ਰਿਹਾ ਵੀ ਕਿਉਂ ਤੁਸੀਂ ਬਹਿਣ ਨਹੀਂ ਦਿੰਦੇ ਇਹਨਾਂ ਨੂੰ। ਪਰ ਉੱਥੋਂ ਅੱਜ ਕਲੈਰੀਫਿਕੇਸ਼ਨ ਜ਼ਰੂਰ ਆਈਆਂ ਵੀ ਕੋਈ ਹੈਲਥ ਰਿਲੇਟਡ ਇਸ਼ੂ ਸੀਗਾ ਉਹਦਾ, ਚਲੋ ਜੋ ਵੀ ਹੋਵੇ, ਨਹੀਂ ਤਾਂ ਬੰਦਾ ਅਗਲਾ ਵਟ ਐਵਰ ਦੇ ਸੇ, ਉਹਨਾਂ ਨੇ ਕਹਿਣਾ ਹੀ ਮੈਨੇਜਮੈਂਟ ਹੁੰਦੀ ਪਰਸੈਪਸ਼ਨ ਦੀ। ਸੋ ਜਿਹੜੀ ਪੁਤਿਨ ਦੀ ਆ ਉਹਦੇ ਵਿੱਚ ਤੁਸੀਂ ਦੱਸਿਆ ਹੀ ਦਿੱਤਾ ਵੀ ਕਦੀ ਕਿਸੇ ਨੂੰ ਜ਼ਹਿਰ, ਕਦੀ ਕਿਸੇ ਨੂੰ ਜ਼ਹਿਰ। ਇਹ ਜਿਹੜੀ ਟ੍ਰਾਂਸਫਰ ਆਫ ਪਾਵਰ ਹੈ ਨਾ, ਇੱਕ ਲਾਈਨ ਆ, ਸਹਿ ਟਿੱਕਾ ਦਿੱਤੋ ਸਜੀਵ ਦੇ, ਆਪਣੇ ਉਹਦੇ ਵਿੱਚ 966 ਅੰਗ 'ਤੇ ਆ ਵੀ ਜੀਂਦੇ ਜੀ ਪਾਵਰ ਗੁਰੂ ਨਾਨਕ ਨੇ ਟ੍ਰਾਂਸਫਰ ਕੀਤੀ ਲੈਣੇ ਨੂੰ, ਅਤੇ ਉਹਨੂੰ ਮੱਥਾ ਵੀ ਟੇਕਿਆ। ਮੈਂ ਸਿਰਫ ਕੰਪੈਰੇਟਿਵ ਕਰ ਰਿਹਾ ਵੀ ਗੁਰੂਸ਼ਿਪ ਦੇ ਵਿੱਚ ਵੀ ਕਈ ਵਾਰੀ ਬਹੁਤ ਕਤਲੇਆਮ ਹੁੰਦੇ ਆ। ਸੋ ਉਹਨਾਂ ਨੇ ਜੀਂਦੇ ਜੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕ ਕੇ, ਅਤੇ ਖੁਦ ਵੀ ਉਹਨਾਂ ਨੂੰ ਫਿਰ ਜਾਂਦੇ ਰਹੇ ਮਿਲਣ, ਜਿੱਦਾਂ ਸ਼ਾਮ ਨੂੰ ਐਜ਼ ਏ ਡਿਸਾਈਪਲ। ਸੋ ਇਹ ਜਿਹੜੀ ਟ੍ਰਾਂਸਫਰ ਆਫ ਪਾਵਰ ਦਾ ਨਸ਼ਾ, ਉਹਦੇ ਵਿੱਚ ਇਹਨਾਂ ਨੇ ਅਮੈਰੀਕਾ ਦੀ ਇੱਕ ਮਚਿਓਰ ਡੈਮੋਕ੍ਰੇਸੀ, ਇਹਨਾਂ ਨੇ ਪ੍ਰੈਜੀਡੈਂਟ ਨੂੰ ਇਮਿਊਨਿਟੀ ਦਿੱਤੀ ਆ ਲਾਈਫ ਲੌਂਗ, ਉਹ ਕੁਛ ਵੀ ਕਰੇ, ਜੋ ਵੀ ਕਰੇ, ਉਹਦੇ 'ਤੇ ਉਹਦੀ ਪ੍ਰੋਸੀਕਿਊਸ਼ਨ ਨਹੀਂ ਹੋ ਸਕਦੀ। ਸੋ ਉਹਦੇ ਨਾਲ ਉਹਦੀ ਸੇਫਟੀ ਰਹਿੰਦੀ, ਸੇਫਟੀ ਨੈੱਟ ਰਹਿੰਦਾ ਆ ਵੀ ਜੇ ਕੁਛ ਕਰ ਵੀ ਲਿਆ ਕੀ ਗੱਲ ਆ, ਇਹ ਤਾਂ ਹੁਣ ਇੰਟਲੈਕਚੁਅਲ ਆ, ਪੋਲੀਟੀਕਲ ਸਾਇੰਸ ਵਾਲੇ ਬੰਦੇ ਸਮਝਦੇ ਨੇ। ਪਰ ਚਾਈਨਾ ਦੇ ਵਿੱਚ ਉਹਨਾਂ ਨੇ ਇਹ ਦਿਖਾਤਾ ਵੀ ਜਿਹੜਾ ਜੇ ਕੁਛ ਕੀਤਾ ਵੀ ਆ, ਜਾਂ ਪ੍ਰੈਜੀਡੈਂਟ ਵੀ ਰਿਹਾ ਆ, ਜਾਂ ਕੁਛ ਵੀ ਰਿਹਾ ਆ, ਉਹਨੂੰ ਜਾਂ ਜਿਹੜਾ ਬੰਦਾ ਉਸ ਵੇਲੇ ਤਾਕਤ 'ਤੇ ਬੈਠਾ, ਉਹਦੀ ਵਿੱਲ ਕੀ ਆ, ਉਹ ਡਿਕਟੇਟੋਰੀਅਲ ਅਥੋਰਟੇਰੀਅਨ ਵਿੱਲ ਹੀ ਆ। ਹੁਣ ਤੁਸੀਂ ਇਹ ਸਮਝ ਲਓ ਵੀ ਜੇ ਪੁਤਿਨ ਮੈਡਵਡੇਵ ਜਿਹੜਾ ਆ ਰਹਿ ਚੁੱਕਾ, ਪ੍ਰੈਜੀਡੈਂਟ ਪੁਤਿਨ ਨੇ ਥੋੜ੍ਹੇ ਚਿਰ ਲਈ ਛਾਪਿਆ ਸੀ, ਆਪ ਪ੍ਰਾਈਮ ਮਿਨਿਸਟਰ ਬਣ ਗਿਆ ਸੀਗਾ, ਉਹ ਰਾਖ ਹਮਲੇ ਤੋਂ ਬਾਅਦ ਉਹਨੇ ਇੱਕਦਮ ਉਹਨੂੰ ਲਾਇਆ 2 ਸਾਲਾਂ ਬਾਅਦ, ਅਤੇ ਅੱਜ ਵੀ ਮੈਡਵਡੇਵ ਹੈਗਾ ਆ। ਪਰ ਜਦੋਂ ਵੀ ਪੁਤਿਨ ਦੀ ਪ੍ਰੈਜੈਂਸ ਹੁੰਦੀ ਆ, ਤੁਸੀਂ ਆਲੇ ਦੁਆਲੇ ਉਹਦੇ ਜਿੰਨੇ ਬੰਦੇ ਬੈਠੇ ਆ, ਉਹ ਉਹਨੂੰ ਇਹ ਨਹੀਂ ਦੱਸਣਗੇ ਕਦੀ ਵੀ ਖਤਰਾ ਕੀ ਆ, ਉਹ ਉਹਨੂੰ ਇਹ ਦੱਸਣਗੇ ਕਿ ਤੂੰ ਜੋ ਕਹਿ ਰਿਹਾ ਉਹ ਪਰਸੀਵ ਕਰਨਗੇ ਵੀ ਇਹ ਕੀ ਚਾਹੁੰਦਾ ਆ। ਸੋ ਇਹਦਾ ਬੜਾ ਨੁਕਸਾਨ ਆ ਜਿਹੜਾ ਇੱਦਾਂ ਦੇ ਅਥੋਰਟੇਰੀਅਨ ਰੂਲ ਹੁੰਦੇ ਆ। ਖੈਰ ਆਪਣੀ ਆਪਣੀ ਸਿਵਲਾਈਜੇਸ਼ਨ ਆ,
ਪਰ ਇਹਦੇ 'ਤੇ ਜਿਹੜੀ ਤੁਸੀਂ ਗੱਲ ਕਰਦੇ ਹੋ, ਅੱਜ ਰੈਫਰੈਂਡਮ ਦੀਆਂ ਨਵੰਬਰ 6 ਨੂੰ ਵੋਟਾਂ ਪੈਣੀਆਂ ਨੇ। ਟੋਟਲ ਭਾਰਤ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ, ਭਾਰਤ ਦਾ ਸਾਰਾ ਹੀ ਮੀਡੀਆ ਇਸ ਗੱਲ ਦੇ ਉੱਤੇ ਰੋਜ਼ ਐਵਰੀ ਡੇ ਇੱਕ ਜ਼ਹਿਰ ਉਗਲਦਾ ਆ ਟੈਰੋਰਿਜ਼ਮ ਦੇ ਨਾਂ ਦੇ ਉੱਤੇ। ਮਤਲਬ ਜਦੋਂ ਇੱਕ ਤੁਸੀਂ ਗੱਲ ਕਰਦੇ ਆ ਵੀ ਚਾਹੁੰਦਾ ਜਿਹੜਾ ਨਾਲ ਦਾ, ਇਹਦਾ ਮਤਲਬ ਜਿਹੜੀ ਇੱਕ ਨੇਸ਼ਨ ਨੇ ਇੱਕ ਡਾਕਟ੍ਰਿਨ ਬਣਾਈ ਹੈ ਇਸ ਮਕਸਦ ਦੇ ਉੱਤੇ ਰੈਫਰੈਂਡਮ ਖਾਲਿਸਤਾਨ ਦੀਆਂ ਵੋਟਾਂ ਦੇ ਉੱਤੇ, ਉਹ ਸਾਰੇ ਉਹਨੂੰ ਫੋਲੋਅਪ ਕਰਨੀਆਂ ਪੈਂਦੀਆਂ ਨੇ। ਉਹ ਕੋਈ ਬੰਦਾ ਨਹੀਂ ਕਹਿ ਸਕਦਾ ਜੀ ਨਹੀਂ ਨਹੀਂ ਦੇਖੋ XY ਜਾਂ Z ਆ। ਈਵਨ ਕਿ ਪੱਤਰਕਾਰ, ਮੈਂ ਜਿੰਨੇ ਕੋਈ ਮੈਂ ਸੁਣੇ ਨੇ, ਕੋਈ ਪੱਤਰਕਾਰ ਭਾਵੇਂ ਉਹ ਵਾਇਰ ਹੋਵੇ, ਪ੍ਰਿੰਟ ਹੋਵੇ, ਜਿਹਨਾਂ ਨੂੰ ਸ਼ਾਇਦ ਲੱਗਦਾ NDTV ਹੋਵੇ ਜੀ ਸ਼ਾਇਦ ਇਹ ਤੋਂ ਬੜੀ ਅੱਛੀ ਬਾਤ ਕਰਤੇ ਹੈ, ਜੇ ਸੁਥਰੀ ਬਾਤ ਕਰਤੇ ਹੈ, ਜੇ ਤੋਂ ਬੜੀ ਲੌਜਿਕ ਸੇ ਬਾਤ ਕਰਤੇ ਹੈ, ਮੋਦੀ ਜੀ ਕੇ ਖਿਲਾਫ਼ ਹੈ, ਉਹ ਮੀਡੀਆ ਚਲੋ ਗੋਦੀ ਮੀਡੀਆ 'ਤੇ ਗੱਲੇ ਕੀ ਕਰਨੇ ਜਿਹਨੂੰ ਕਹਿੰਦੇ ਆ। ਸੋ ਸਾਰਾ ਹੀ ਸਟੇਟ ਦਾ ਮੀਡੀਆ ਹੁੰਦਾ। ਸੋ ਮੈਨੂੰ ਇੱਕ ਵੀ ਮੀਡੀਆ ਨਹੀਂ ਲੱਭਿਆ ਜਿਹਦਾ ਇੱਕ ਵੀ ਪੱਤਰਕਾਰ ਕੋਈ ਇੱਕ ਗੱਲ ਸਲੀਕੇ ਨਾਲ ਕਰ ਸਕੇ ਵੀ ਭਾਈ ਇਹ ਜਿਹੜਾ ਕੰਪੇਨ ਰੈਫਰੈਂਡਮ ਦੀ ਇਹਨੂੰ ਤੁਸੀਂ ਟੈਰੋਰਿਜ਼ਮ ਦੇ ਨਾਲ ਕਿੱਦਾਂ ਜੋੜ ਸਕਦੇ ਹੋ, ਕੀ ਚੀਕਾਂ ਮਾਰਨ ਦੇ ਨਾਲ ਰੌਲਾ ਪਾਉਣ ਦੇ ਨਾਲ ਵੋਟਾਂ ਅੱਤਵਾਦ 'ਚ ਤਬਦੀਲ ਹੋ ਸਕਦੀਆਂ ਨੇ? ਮੈਨੂੰ ਤਾਂ ਨਹੀਂ ਮਿਲਿਆ। ਇਹਦਾ ਮਤਲਬ ਆ ਵੀ ਜਿਹਨੂੰ ਤੁਸੀਂ ਡਿਕਟੇਟਰਸ਼ਿਪ ਕਹਿੰਦੇ ਆ ਵੀ ਇੱਕ ਡਿਕਟੇਟਰ ਦਾ ਇੱਕ ਹੁਕਮ ਆ ਵੀ ਇਹਨੂੰ ਕੰਡੈਮ ਕਰਨਾ ਇਹ ਗਲਤ ਆ, ਇਹ ਸਜ਼ਾਏ ਮੌਤ ਦੇਣੀ ਆ, ਤਾਂ ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਸੋ ਜਿਹੜੀ ਪਾਲਿਸੀ ਜਿਹੜੀ ਬਣ ਕੇ ਆ ਗਈ ਆ ਉਹਨੂੰ ਕੋਈ ਵੀ ਬੰਦਾ ਫੋਰਗੈਟ ਅਬਾਊਟ ਵੀ ਤੁਸੀਂ ਕੋਈ ਆਪਣਾ ਕਿਸ ਅਹੁਦੇ ਦੇ ਉੱਤੇ ਹੋ, ਜਿਹੜੇ ਇੰਡੀਵਿਜੁਅਲ ਉਹ ਵੀ ਡਰਦੇ ਨੇ ਵੀ ਇਹਨੂੰ ਚੈਲੰਜ ਨਾ ਕਰੀਏ ਜੋ ਸਰਕਾਰ ਦੀ ਇਹਦੇ 'ਤੇ ਸਰਕਮ, ਕਿਉਂਕਿ ਸਰਕਾਰ ਦੀ ਪਾਲਿਸੀ ਦਾ ਬੜੀ ਛੇਤੀ ਲੋਕਾਂ ਨੂੰ ਪਤਾ ਲੱਗ ਜਾਂਦਾ ਸਰਕਾਰ ਦਾ ਇਸ ਪ੍ਰਤੀ ਮੂਡ ਕੀ ਆ। ਬਾਦਲਾਂ ਨੂੰ ਛੱਜ ਕੁੱਟਣਾ ਕੁੱਡੀ ਚਲੋ, ਉਹਦੇ ਲੋਕ ਸਰਕਾਰਾਂ ਨੂੰ ਪਤਾ ਵੀ ਬਾਦਲਾਂ ਨੂੰ ਕੈਪਟਨ ਨੂੰ ਜਿੰਨਾ ਮਰਜ਼ੀ ਗਾਲਾਂ ਕੱਢ ਲਓ ਭਗਵੰਤ ਮਾਨ ਨੂੰ ਸਰਕਾਰ ਕੁਛ ਨਹੀਂ ਕਹਿੰਦੀ, ਉਹ ਕਹਿੰਦੀ ਜੀ ਇਹ ਘਰੇ ਬੈਠੇ ਲੜਦੇ ਨੇ ਆਪ ਛਿੱਤਰ ਛਿੱਤਰੀ ਹੋਈ ਜਾਂਦੇ ਹੋਈ ਜਾਣ ਦਿਓ, ਪਰ ਸਟੇਟ ਦੀ ਪਾਲਿਸੀ ਨਹੀਂ ਚੈਲੰਜ ਹੋ ਸਕਦੀ।
ਹਾਂਜੀ, ਜਿਸ ਤਰ੍ਹਾਂ ਤੁਸੀਂ ਲਿਜ਼ ਟਰੱਸਟ ਦਾ ਕੰਪੈਰੀਜ਼ਨ ਕਰ ਰਹੇ ਸੀ 44 ਡੇ ਦਾ ਉਹਨਾਂ ਦਾ ਜਿਹੜਾ ਕਾਰਜਕਾਲ ਸੀਗਾ, ਸੋ ਉਹ ਕਿੰਨਾ ਛੋਟਾ ਸੀਗਾ। ਉਸ ਤੋਂ ਪਹਿਲਾਂ ਮਿਸਟਰ ਕੇਨ ਨਾਂ ਦਾ ਇੱਕ ਪ੍ਰਾਈਮ ਮਿਨਿਸਟਰ ਸੀ 18th century ਦੇ ਵਿੱਚ, 1819 ਦੇ ਵਿੱਚ ਉਹ ਆਪਣੇ ਆਫਿਸ 'ਚ ਮੇਰੇ ਖਿਆਲ 110 ਦਿਨ ਉਹਨਾਂ ਨੇ ਪੂਰੇ ਕੀਤੇ ਸੀ। ਪਰ ਇੱਕ ਚੀਜ਼ ਜ਼ਰੂਰ ਆ, ਤੁਸੀਂ ਇਹ ਦੇਖੋ ਉਹ 10 Downing Street ਦੇ ਬਾਹਰ ਖੜੀ ਹੋ ਕੇ 1.5 ਮਿੰਟ ਦੀ ਸਪੀਚ, ਇਹ ਵੀ ਨਹੀਂ ਵੀ 4 ਮਿੰਟ ਦੀ ਸਪੀਚ ਦਿੰਦੀ ਜਾਂ ਅੱਧੇ ਘੰਟੇ
ਦੀ, ਲਾਲ ਕਿਲੇ ਚੜ ਜਾਓ ਮੁੜ ਕੇ ਉਤਰੋ ਹੀ ਨਾ।
ਹਾਂ, ਮਤਲਬ ਉਹਨੇ ਬੜੀ ਸਿੰਪਲ ਜਿਹੀ ਸਪੀਚ ਦਿੱਤੀ ਵੀ ਮੈਂ ਆਹ ਕੀਤਾ ਸੀ 1.5 ਮਿੰਟ ਵਿੱਚ, ਅਤੇ ਉਹਦੇ ਨਾਲ ਹੀ ਵੀ ਮੈਂ ਕਿੰਗ ਨੂੰ ਆਪਣਾ ਜਿਹੜਾ ਰੈਜ਼ਿਗਨੇਸ਼ਨ ਆ ਹਿਜ਼ ਮੈਜੈਸਟੀ ਦੇ ਕਿੰਗ ਚਾਰਲਸ ਨੂੰ ਸਬਮਿਟ ਕਰ ਦਿੱਤਾ। ਸੋ ਇਹ ਜਿਹੜੀ ਸੋਚਣ ਵਾਲੀ ਗੱਲ ਇੱਥੇ ਇਹ ਪੈਦਾ ਹੁੰਦੀ ਆ ਵੀ ਨਾ ਉੱਥੇ ਕੋਈ ਇੱਦਾਂ ਆਉਂਦਾ ਆ ਜਿੱਦਾਂ ਇਹ ਆਈ ਸੀ ਇੱਕ ਪ੍ਰੋਸੈਸ ਦੇ ਨਾਲ, ਕੰਜ਼ਰਵੇਟਿਵ ਪਾਰਟੀ ਦੀ ਡੈਮੋਕ੍ਰੈਟਿਕ ਪ੍ਰੋਸੈਸ ਦੇ ਨਾਲ, ਨਾ ਹੀ ਉੱਥੇ ਕੋਈ ਇੱਦਾਂ ਜਾਂਦਾ ਆ। ਹੁਣ ਤੁਸੀਂ ਗੱਲ ਕੀਤੀ ਪੁਤਿਨ ਦੀ ਅਤੇ XI ਦੀ, ਦੋਨੋਂ ਹੀ ਥਾਪਿਓ ਲੀਡਰ ਆ, ਥਾਪਿਓ ਮਤਲਬ ਮੈਂ ਨਹੀਂ ਕਹਿੰਦਾ ਉਹ ਇਲੈਕਟਡ ਬੇਸ ਹੈ ਉਹਨਾਂ ਦੇ ਕੋਲ, ਜੋ ਮਰਜ਼ੀ ਕਰੀ ਜਾਣ, ਡੈਲੀਗੇਟਸ ਬੁਲਾਉਣ ਕੁਛ ਵੀ ਕਰਨ, ਉਹ ਤਾਂ ਵਿਰੋਧ ਕਰ ਸਕਦੇ ਰੈਫਰੈਂਡਮ ਦਾ। ਪਰ ਜੇ ਕੋਈ ਕੰਟਰੀ ਦਾਅਵਾ ਕਰਦੀ ਆ ਵੀ ਅਸੀਂ 900 ਸਾਡੇ ਇਲੈਕਟਰੋਲ ਡਿਸਟ੍ਰਿਕਟ ਆ, ਐਡੀ ਬੜੀ ਸਾਡੀ ਇਲੈਕਟਰੋਲ ਦੀ, ਅਸੀਂ ਇੱਕ ਸੈਲੀਬ੍ਰੇਸ਼ਨ ਕਰਦੇ ਹਾਂ ਦਿਵਾਲੀ ਵਾਂਗੂ ਜਾਂ ਕਿਸੇ ਫੈਸਟੀਵਲ ਵਾਂਗੂ ਵੋਟਾਂ ਦੀ, ਸਾਡਾ ਕਮਿਸ਼ਨ ਇੰਨਾ ਵੱਡਾ ਆ, ਅਸੀਂ ਕਦੀ ਮਾਰਸ਼ਲ ਲਾਅ ਨਹੀਂ ਲਾਉਣ ਦਿੱਤਾ, ਉਹ ਫਿਰ ਰੈਫਰੈਂਡਮ ਦੀ ਅਪੋਜੀਸ਼ਨ ਕਿਉਂ ਕਰਦੀ ਆ? ਚਾਹੇ ਉਹ, ਮੈਂ ਇੱਥੇ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਚਾਹੇ ਉਹ ਜੰਮੂ ਕਸ਼ਮੀਰ ਆ, ਚਾਹੇ ਉਹ ਪੰਜਾਬ ਆ, ਚਾਹੇ ਉਹ ਕਿਸੇ ਵੀ ਹੋਰ ਪਾਸੇ ਹੋਵੇ, ਜੇ ਅੱਜ ਕੈਨੇਡਾ ਨੂੰ ਜਾਂ USA ਨੂੰ ਕਦੀ ਕਿਸੇ ਰੈਫਰੈਂਡਮ ਦਾ ਵਿਰੋਧ ਕਰਨਾ ਪੈ ਜਾਏ ਤਾਂ ਤੁਸੀਂ ਸਮਝ ਸਕਦੇ ਵੀ ਇਹ ਗੌਰਮੈਂਟ ਇੱਦਾਂ ਉਹਨੂੰ ਅੱਤਵਾਦ ਕਹੇਗੀ? ਇਹਦਾ ਮਤਲਬ ਸਮਥਿੰਗ ਤਾਂ ਰੋਂਗ ਹੈ ਨਾ, ਕਿ ਅਥੋਰੋਟੇਰੀਅਨ ਹੀ ਕੰਮ ਚੱਲ ਰਿਹਾ ਹੈ ਧੱਕੇ ਵਾਲਾ ਹੀ, ਪਰ ਉਹਦਾ ਇੱਕ ਕਬਜ਼ਾ ਜਿੱਦਾਂ ਦਾ ਕੱਲ੍ਹ ਡੈਲੀਗੇਸ਼ਨ ਇਜਲਾਸ ਉਹਨੂੰ ਕਹਿੰਦੇ ਆ ਕੋਰੀਓਗ੍ਰਾਫ ਕਰਨਾ, ਜਿੱਦਾਂ ਡਾਂਸ ਕੋਰੀਓਗ੍ਰਾਫ ਕਰੀਦਾ, ਮਤਲਬ ਕਿ ਕੋਰੀਓਗ੍ਰਾਫ ਕੀਤਾ ਇਵੈਂਟ ਜਿੱਦਾਂ ਦਾ ਕੱਲ੍ਹ XI ਨੇ ਦਿਖਾਇਆ ਆਪਣੀ ਇਲੈਕਸ਼ਨ ਦਾ, ਅਤੇ ਪੁਤਿਨ ਹੁਣੀ ਵੀ ਅਨਾਊਂਸ ਕਰ ਦਿੰਦਾ ਵੀ ਵੋਟਾਂ ਆ ਗਈਆਂ, ਹੁਣ ਤਾਂ 99% ਜਾਂ 93% ਵੋਟਾਂ ਪੁਤਿਨ ਨੂੰ ਪੈ ਗਈਆਂ। ਇੱਕ ਉਸੇ ਤਰ੍ਹਾਂ ਦਾ ਨਹੀਂ ਤੁਹਾਨੂੰ ਲੱਗਦਾ ਵੀ ਕੱਪੜਾ ਚਾਦਰ ਵੋਟ ਲਈ ਉਹ ਡੈਮੋਕ੍ਰੇਸੀ ਦੀ, ਪਰ ਚੱਲ ਸਾਰਾ ਕੁਛ ਹੋ ਹੀ ਰਿਹਾ
ਇਹਦੇ 'ਚ? ਦੇਖੋ ਕਾਫੀ ਕੁਛ ਆ, ਆਪਾਂ ਜਿਹੜੀਆਂ ਗੱਲਾਂ ਆਪਣੇ ਸਾਹਮਣੇ ਆਉਂਦੀਆਂ ਨੇ, ਕਿਉਂਕਿ ਸਾਊਥ ਏਸ਼ੀਆ ਦੇ ਵਿੱਚ ਉੱਥੇ KGB ਸਟਾਈਲ ਜੀ ਤੁਸੀਂ ਗੱਲ ਕਰਦੇ ਹੁੰਦੇ ਆ, ਐਡਮਿਨਿਸਟ੍ਰੇਸ਼ਨ KGB ਸਟਾਈਲ, ਜਿਹੜੀ ਪੜ੍ਹਾਈ ਲਿਖਾਈ, ਕਿਉਂਕਿ ਭਾਵੇਂ ਹਾਂਗਕਾਂਗ ਹੋਵੇ, ਵੀਅਤਨਾਮ ਵਾਲਾ ਪਾਰਟ ਹੋਵੇ, ਥਾਈਲੈਂਡ ਹੋਵੇ, ਬਰਮਾ ਹੋਵੇ, ਭਾਰਤ ਹੋਵੇ, ਚਾਹੇ ਚਾਈਨਾ ਹੋਵੇ, ਉਹ ਸਾਰੇ ਰਸ਼ੀਅਨ ਇਨਫਲੂਐਂਸ ਦੇ ਥੱਲੇ ਹੀ ਸੀਗੇ। ਸੋ ਉਹਨਾਂ ਦੀ ਡਾਕਟਰ ਰਸ਼ੀਅਨ ਡਾਕਟਰੇ ਨੇ ਆ, ਸੋ ਉਹਦੇ 'ਚ ਮਤਲਬ ਜਿਹੜਾ ਬੰਦਾ ਆ ਕੇ ਬਹਿ ਜਾਂਦਾ ਅਤੇ ਉਹ ਜਾਣਦਾ, ਜਿਵੇਂ MLA ਆ ਵੀ ਉਹ ਕੋਠੀਆਂ ਤੱਕ ਖਾਲੀ ਨਹੀਂ ਕਰਕੇ ਰਾਜੀ, ਅਤੇ ਕੁਰਸੀਆਂ ਕਿਹਨੇ ਖਾਲੀ ਕਰਨੀਆਂ ਨੇ। ਸੋ ਬਿਲਕੁਲ ਠੀਕ ਹੈ ਜੀ। ਸੋ ਆਪਣੇ ਇਹਦੇ 'ਚ ਮੈਂ ਇੱਕ ਜਿਹੜਾ ਨੁਕਤਾ ਹੋਰ ਮੈਨੂੰ ਅੱਜ ਬੈਠੇ ਬੈਠੇ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀਗਾ ਵੀ ਜਿਹੜੀਆਂ ਸਟੇਟਸ ਨੇ, ਜਿੱਦਾਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਮੈਨੇਜਮੈਂਟ ਪਰਸੈਪਸ਼ਨ ਦੀ ਗੱਲ ਕੀਤੀ ਸੀ ਵੀ ਤੁਸੀਂ ਤੁਹਾਡੀ ਜਿੱਦਾਂ ਵੀ ਤੁਸੀਂ ਕੀ ਸੈੱਲ ਕਰਨ 'ਚ ਕਾਮਯਾਬ ਹੋ ਚੁੱਕੇ ਹੋ। ਮੈਨੂੰ ਚੇਤਾ ਆ ਵੀ ਮੈਨੂੰ ਇੱਕ ਵਾਰੀ ਨਾ, ਜਿੱਦਾਂ ਮੈਂ ਪਹਿਲਾਂ ਗੱਲ ਆਪਾਂ ਕੱਲ੍ਹ ਕੀਤੀ ਸੀ ਵੀ ਭਾਰਤ ਦੇ ਵਿੱਚ ਪਾਕਿਸਤਾਨ ਦੇ ਨਾਲੋਂ ਜ਼ਿਆਦਾ ਇਨਸਰਜੈਂਸੀ ਆ ਅਤੇ ਜ਼ਿਆਦਾ ਆਪਣੀ ਇਨਸਟੇਬਿਲਟੀ ਆ, ਪਰ ਸੈੱਲ ਭਾਰਤ ਨੇ ਇਹ ਕੀਤਾ ਵੀ ਮੇਰਾ ਸਾਰਾ ਕੁਛ ਠੀਕ ਆ
ਪਾਕਿਸਤਾਨ ਦਾ ਗੱਲ, ਅਤੇ
ਪਾਕਿਸਤਾਨ ਦੇ ਵਿੱਚ ਜ਼ਿਆਦਾ ਇਨਸਟੇਬਿਲਟੀ ਆ, ਕਿਉਂਕਿ ਉਹ ਦੱਸਣ 'ਚ ਫੇਲ ਹੋਏ ਨੇ। ਉਹਦੇ 'ਚ ਕਾਰਨ ਕੀ ਆ ਵੀ ਭਾਰਤ ਕੋਲ ਜਿਹੜਾ ਬਾਲੀਵੁੱਡ ਆ, ਜਿਹਨੂੰ ਕਿ ਸੋਫਟ ਪਾਵਰ ਕਹਿੰਦੇ ਆ, ਉਸ ਦਾ ਲੋਕਾਂ ਨੂੰ ਲੱਗਦਾ ਵੀ ਜਰ ਨੱਚਣ ਟੱਪਣ ਵਾਲੇ ਲੋਕ ਨੇ, ਗੀਤ ਗਾਉਂਦੇ ਨੇ, ਇੰਜੋਏ ਕਰਦੇ ਨੇ, ਇਸਕੇ ਸਾਥ ਉਸਕੇ ਸਾਥ ਮੂਵੀਆਂ ਆਉਂਦੀਆਂ, ਇਹਦਾ ਇੱਧਰੋਂ ਬਿਜੀ ਬੰਦੇ ਨੂੰ ਬੇਲ ਨਹੀਂ ਮਿਲਦਾ, ਹੋਰ ਤਾਂ ਇਹਨਾਂ ਨੂੰ ਕੀ ਹੋਊਗਾ, ਹੈ ਨਾ?
ਬਿਲਕੁਲ,
ਇੱਕ ਪਰਸੈਪਸ਼ਨ ਮੈਨੇਜਮੈਂਟ ਜਿਹੜੀ ਜਿਹਨੂੰ ਕਹਿ ਲਈਏ। ਅਤੇ ਈਵਨ ਕਿ ਮੈਨੂੰ ਇੱਕ ਵਾਰੀ ਨਿਊਯਾਰਕ ਇੱਕ ਜਿਹੜੇ ਨੇ ਅਫਰੀਕੀ ਮੂਲ ਦਾ ਬੰਦਾ ਸੀਗਾ ਅਤੇ ਉਹ ਮੈਂ ਦੇਖਿਆ, ਕਹਿੰਦਾ ਮੈਂ ਹਿੰਦੀ ਮੂਵੀਆਂ ਦੇਖਦਾ, ਤੁਸੀਂ ਬੰਦੇ, ਮੈਨੂੰ ਉਹਨੇ ਸਮਝੇ ਵੀ ਇਹ ਭਾਰਤੀ ਆ, ਇੰਡੀਅਨ ਆ, ਅਤੇ ਉਹ ਕਹਿੰਦਾ ਤੁਸੀਂ ਬੰਦੇ ਬਹੁਤ ਸੋਹਣੇ ਆ, ਤੁਸੀਂ ਤਾਂ ਡਾਂਸ ਲਾਈਕ ਕਰਦੇ ਆ, ਤੁਸੀਂ ਯੋਗਾ ਲਾਈਕ ਕਰਦੇ ਆ, ਤੁਸੀਂ ਤਾਂ ਨੱਚਦੇ ਹੋ, ਤੁਸੀਂ ਤਾਂ ਗੀਤ ਗਾਈ ਜਾਂਦੇ ਹੋ, ਇੰਡੀਆ ਬੜਾ ਬਿਊਟੀਫੁੱਲ ਆ, ਉੱਥੇ ਤਾਂ ਫਿਰ ਸੌਂਗ ਚੱਲਦੇ ਨੇ, ਮੈਂ ਉਹਨੂੰ ਪੁੱਛਿਆ ਵੀ ਤੈਨੂੰ ਇਹ ਕਿੱਥੋਂ ਲੱਗਦਾ ਪਿਆ ਵੀ ਏਦਾਂ ਕੁਛ ਉੱਥੇ ਚੱਲਦਾ ਪਿਆ, ਇਹ ਵੱਖਰੀ ਗੱਲ ਆ ਵੀ 80 ਕਰੋੜ ਬੰਦਾ ਰਾਤ ਨੂੰ ਭੁੱਖਾ ਸੌਂਦਾ। ਅਤੇ ਉਹ ਕਹਿੰਦਾ ਜੀ ਮੈਂ ਮੂਵੀਆਂ ਦੇਖਦਾ, ਇੱਕ ਸੌਫਟ ਪਾਵਰ ਨੇ ਸੈੱਲ ਕਰ ਦਿੱਤਾ ਅਤੇ ਲੋਕਾਂ ਨੇ ਬਾਏ ਕਰ ਦਿੱਤਾ, ਬਾਏ ਕਰ ਲਿਆ। ਸੋ ਇਹਦੇ ਨਾਲ ਨਾਲ ਮੈਨੂੰ ਇੱਕ ਵਾਰੀ ਗੋਰਾ ਵੀ ਟੱਕਰਿਆ ਸੀ, ਮੈਂ ਤੁਹਾਨੂੰ ਯਾਦ ਕਰ ਦੱਸਣਾ ਚਾਹੁੰਦਾ। ਮੈਨੂੰ ਗੋਰੇ ਨੇ ਗੱਲ ਕਹੀ, ਕਹਿੰਦਾ ਵੀ ਜਦੋਂ ਇੱਕ ਭਾਰਤੀ ਨੌਜਵਾਨ ਕਿਸੇ ਬਿਲੀਅਨੇਅਰ ਨੂੰ ਦੇਖਦਾ ਹੈ ਅਤੇ ਉਹ ਕਹਿੰਦਾ ਅਵਨ ਆ ਬੀ ਲਾਈਕ ਹਿਮ, ਇੱਕ ਇੰਡੀਅਨ ਮੁੰਡਾ ਜਦੋਂ ਬਿਲੀਅਨੇਅਰ ਨੂੰ ਦੇਖਦਾ ਹੈ ਉਹ ਕਹਿੰਦਾ ਵੀ ਮੈਂ ਇਹਦੇ ਵਰਗਾ ਬਣਨਾ। ਉਹ ਕਹਿੰਦਾ ਜਦੋਂ ਇੱਕ ਪਾਕਿਸਤਾਨੀ ਮੁੰਡਾ ਬਿਲੀਅਨੇਅਰ ਨੂੰ ਦੇਖਦਾ ਉਹ ਕਹਿੰਦਾ ਅਵਨ ਆ ਕਿਲ ਹਿਮ, ਮੈਨੂੰ ਮਾਰਨਾ। ਹੁਣ ਉਹ ਗੋਰਾ ਕਹਿੰਦਾ, ਮੈਂ ਇਹਨੂੰ ਪੁੱਛਿਆ, ਮੈਂ ਕਿਹਾ ਤੈਨੂੰ ਇਹ ਕਿੱਥੋਂ ਤੇਰੇ ਦਿਮਾਗ 'ਚ ਇਹ ਗੱਲ ਆਈ ਕਿੱਥੋਂ ਆ ਵੀ ਆਹ ਚੀਜ਼ ਹੈਗੀ ਆ? ਉਹ ਕਹਿੰਦਾ ਵੀ ਇਹ ਤਾਂ ਸਾਡੇ ਜਿੰਨਾ ਮਤਲਬ ਆਮ ਗੱਲਾਂ ਸਰਕਲ 'ਚ ਜਿੱਥੇ ਮੈਂ ਕੰਮ ਕਰਦਾ ਬਿਜ਼ਨਸ 'ਚ ਵੀ ਇਹ ਜਿਹੜਾ ਪ੍ਰੋਪੇਗੈਂਡਾ ਗੱਲਬਾਤ ਜਿਹੜੀ ਆ ਉਹ ਹੈਗੀ ਆ ਵੀ ਇੱਦਾਂ ਹੀ ਇਹ ਸੋਚਦੇ ਨੇ, ਜਿਹੜੇ ਭਾਰਤ ਦੇ ਲੋਕ ਨੇ ਉਹ ਚੰਗਾ ਸੋਚਦੇ ਨੇ, ਜਿਹੜੇ ਪਾਕਿਸਤਾਨ ਦੇ ਲੋਕ ਨੇ ਉਹ ਮਾੜਾ ਸੋਚਦੇ ਨੇ। ਜਿਹੜੀ ਮੈਂ ਜਿਹੜੀ ਗੱਲ ਕਹਿੰਦਾ ਜਿਹਨੂੰ ਕਹਿੰਦੇ ਪਰਸੈਪਸ਼ਨ ਮੈਨੇਜਮੈਂਟ, ਵੀ ਤੁਸੀਂ ਸੈੱਲ ਕੀ ਕੀਤਾ, ਤੁਹਾਡਾ ਦੁਨੀਆਂ 'ਚ ਅਕਸ ਕੀ ਹੈ? ਉਹ ਇਹ ਗਿਆ ਵੀ ਭਾਰਤ ਕੋਲ ਭਾਵੇਂ ਡਿਸਐਡਵਾਂਟੇਜ ਹੋਣ ਦੇ ਨਾਤੇ ਵੀ ਇੰਸਰਜੈਂਸੀ ਜ਼ਿਆਦਾ, ਇੰਸਟੈਬਿਲਿਟੀ ਜ਼ਿਆਦਾ ਆ, ਪਰ ਉਹ ਸੈੱਲ ਕਰ ਗਿਆ ਵੀ ਸਾਰਾ ਕੁਛ ਠੀਕ ਆ। ਹੁਣ ਜਿਹੜੀ ਗੱਲ 'ਤੇ ਮੈਂ ਆਉਣਾ ਚਾਹੁੰਦਾ, ਭਾਰਤ ਖਾਲਿਸਤਾਨ ਨੂੰ ਪਾਬੰਦੀ ਲਾਉਂਦਾ, ਉਹਦਾ ਵਕੀਲ ਜਿਹੜਾ ਕਿ ਬਾਰ ਲਾਇਸੈਂਸ ਜਿਹਦੇ ਕੋਲ ਹੈਗਾ ਆ ਨਿਊਯਾਰਕ 'ਚ ਪ੍ਰੈਕਟਿਸ ਕਰਦਾ, ਉਹਨੂੰ ਅੱਤਵਾਦੀ ਐਲਾਨ ਦਿੰਦਾ, ਜ਼ਮੀਨਾਂ ਕੁਰਕ ਕਰ ਦਿੰਦਾ, ਉਹਦੇ 'ਤੇ ਇੰਟਰਪੋਲ ਦੇ ਉੱਤੇ ਪਾਬੰਦੀਆਂ ਲਾਉਂਦਾ, ਉਹਨਾਂ ਦੀਆਂ ਵੈਬਸਾਈਟਾਂ ਤੱਕ ਨਹੀਂ ਚੱਲਣ ਦਿੰਦਾ, ਅਤੇ ਉਹ ਵੋਟਾਂ ਪਾਉਣ ਵਾਲੇ ਲੋਕਾਂ ਨੂੰ ਵੀ ਡਰਾਉਂਦੇ ਨੇ ਜੀ ਤੁਹਾਨੂੰ ਵੀਜ਼ਾ ਨਹੀਂ ਦਿਆਂਗੇ, ਤੁਹਾਡਾ ਅਸੀਂ ਪੀਲਾ ਨੀਲਾ ਕਾਰਡ ਜਿਹੜਾ ਦਿੱਤਾ ਹੋਇਆ ਉਹ ਚੱਕ ਦਿਆਂਗੇ, ਅਸੀਂ ਪਾਸਵਰਡ ਵਾਪਸ ਲੈ ਲਾਂਗੇ। ਉਹ ਵੱਖਰੀ ਗੱਲ ਆ ਵੀ ਦਿੱਲੀ ਏਅਰਪੋਰਟ ਉੱਤਮ ਸਾਰ ਉਹਨਾਂ ਦੇ ਆਪਣੇ ਅਫਸਰ ਕਹਿੰਦੇ ਜੇ ਕਹਾਂ ਸੇ ਲਿਆ ਹੈ, ਉਹਨਾਂ ਦਾ ਆਪਣਾ ਹੀ ਪਾਸਵਰਡ ਨੂੰ ਦੇ ਕੇ ਉਹ ਕਹਿੰਦੇ ਨੇ ਯਾਰ ਜੇ ਕਹਾਂ ਸੇ ਲੈ ਕੇ ਆਏ ਹੋ, ਕਹਾਂ ਸੇ ਬਣਵਾਇਆ, ਕਿਤਨੇ ਕਿਆ ਬਣਵਾਇਆ, ਉਹਦੀ ਉਹ ਕਹਿੰਦੇ ਵੀ ਇਹਨੂੰ ਅਸੀਂ ਕੈਂਸਲ ਕਰ ਦਿਆਂਗੇ। ਪਰ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਭਾਰਤ ਨੇ ਸੈੱਲ ਕਰ ਦਿੱਤਾ ਵੀ ਸਾਰਾ ਕੁਛ ਠੀਕ ਆ, ਹੁਣ ਮੈਂ ਇਹ ਗੱਲ ਕਰਦਾ ਵੀ ਰੈਫਰੈਂਡਮ ਦੇ ਉੱਤੇ ਪਾਬੰਦੀ ਅਤੇ ਅੱਤਵਾਦ, ਰੌਲਾ ਇਹ ਨਹੀਂ ਵੀ ਭਾਰਤ ਪੰਜਾਬ ਦੇ ਵਿੱਚ ਵੋਟਾਂ ਨਹੀਂ ਪਵਾਉਣ ਦੇਣਾ ਚਾਹੁੰਦਾ, ਰੌਲਾ ਇਸ ਗੱਲ ਦਾ ਖੜ ਗਿਆ ਭਾਰਤ ਕਹਿੰਦਾ ਵਿਦੇਸ਼ਾਂ 'ਚ ਵੀ ਨਾ ਪਵੇ, ਕਹਿਣ ਤੋਂ ਭਾਵ ਵੀ ਸਿੱਖ ਇਸ ਦੇ ਨਾਲ ਜਿਹੜੀ ਇਹਨਾਂ ਦੀ ਪਰਸੈਪਸ਼ਨ ਮੈਨੇਜਮੈਂਟ ਹੈ ਇਹ ਦੁਨੀਆਂ ਨੂੰ ਕੀ ਦੱਸ ਰਹੇ ਨੇ, ਦੁਨੀਆਂ 'ਚ ਇਹਨਾਂ ਦੀ ਇਮੇਜ ਕਿੱਦਾਂ ਦੀ ਜਾ ਰਹੀ? ਅਦਰਵਾਈਜ਼ ਤੁਸੀਂ ਕਹੀ ਚਲੋ ਜੀ ਚੱਕ ਦਿਆਂਗੇ, ਠੋਕ ਦਿਆਂਗੇ, ਅਸੀਂ ਨਿਬੇੜ ਦਿਆਂਗੇ, ਅਸੀਂ ਐਕਸ ਵਾਈ ਜ਼ੀ ਕਰ ਦਿਆਂਗੇ, ਅਤੇ ਫਿਰ ਉਦੋਂ ਉਹਨਾਂ ਨੂੰ ਸਾਰਾ ਕੁਛ ਮਨਜ਼ੂਰ ਆ, ਕਿਉਂਕਿ ਇੰਡੀਆ ਦੀ ਬੜੀ ਜ਼ਿਆਦਾ ਐਕਸਪਰਟੀਜ਼ ਆ ਇੱਦਾਂ ਦੇ ਚੱਕਣ ਠੋਕਣ ਵਾਲੇ ਵਿੱਚ ਆਪਣਾ ਕਰਨ ਵਾਲਿਆਂ ਨੂੰ ਵੀ, ਉਹਨਾਂ ਨੇ ਕਿਉਂਕਿ 50-75 ਸਾਲਾਂ ਦੇ ਵਿੱਚ ਉਹਨਾਂ ਦੀ ਆਰਮਡ ਸਟਰਗਲ ਕਿਹਨੇ ਵੀ ਕੀਤੀ ਆ, ਉਹ ਐਕਸਪਰਟ ਨੇ ਉਹਦੇ ਵਿੱਚ ਉਹਨੂੰ ਡਰੇਲ ਕਰਨ ਨੂੰ ਅਤੇ ਉਹਨੂੰ ਯੂਜ਼ ਕਰਨੇ ਨੂੰ। ਕਸ਼ਮੀਰ ਦਾ ਵੀ ਜਿਹੜੀ ਸਟਰਗਲ ਆ ਆਮ ਸਟਰਗਲ ਉਹਨੇ ਯੂਜ਼ ਕੀਤੀ ਆ ਕਸ਼ਮੀਰ ਦੇ ਉਲਟੀ ਦੁਨੀਆਂ 'ਚ ਵੀ ਆਹ ਦੇਖੋ ਜੀ ਬੰਦੇ ਮਾਰਦੇ ਆ, ਬੰਦੇ ਗਲਤ ਨੇ। ਸੋ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਮ ਸਟਰਗਲ ਤੋਂ, ਕਿਉਂਕਿ ਉਹ ਐਕਸਪਰਟ ਨੇ, ਉਹਨਾਂ ਨੂੰ ਪਤਾ ਆ ਵੀ ਕੀ ਕਰਨਾ। ਪੰਜਾਬ 'ਚ ਇੱਕ DGP ਹੁੰਦਾ, ਉਹਦੇ ਥੱਲੇ 7 ਅਡੀਸ਼ਨਲ DGP ਲੱਗੇ ਹੁੰਦੇ ਆ ਵੀ ਜਿਨ੍ਹਾਂ ਨੇ ਕਦੇ ਆਲਮ ਸੈਨਾ ਬਣਾਈ ਆ, ਕਦੇ ਕਿਸੇ ਨੇ ਕੋਈ ਸੈਨਾ ਬਣਾਈ ਆ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ। ਸੋ ਹੁਣ ਜਿਹੜੀ ਪੁਆਇੰਟ 'ਤੇ ਮੈਂ ਆਉਣਾ ਚਾਹੁੰਦਾ ਵੀ ਰੈਫਰੈਂਡਮ ਦੀਆਂ ਵੋਟਾਂ ਵਿਦੇਸ਼ਾਂ 'ਚ 6 ਨਵੰਬਰ ਨੂੰ ਪੈਣ 'ਤੇ ਵੀ ਪਾਬੰਦੀ ਲਾਉਣ ਦੀ ਗੱਲ ਕਰਦੇ ਹਾਂ ਵੀ ਇਹਦੇ ਨਾਲ ਜਿਹੜੀ ਭਾਰਤ ਨੇ ਇੱਕ ਤਰੀਕਾ ਵਰਤਿਆ ਸੀ ਵੀ ਆਪਣਾ ਭਾਵੇਂ ਜਿੰਨੀ ਉਹਨਾਂ 'ਚ ਜਿੰਨੀ ਮਰਜ਼ੀ ਇੰਸਟੈਬਿਲਿਟੀ ਸੀ, ਜਿੰਨੀ ਮਰਜ਼ੀ ਇੰਸਰਜੈਂਸੀ ਸੀ, ਸੈੱਲ ਕਰ ਦਿੱਤਾ ਵੀ ਸਾਰਾ ਕੁਛ ਠੀਕ ਆ, ਵੀ ਆਰ ਬੈਸਟ। ਸਿੱਖ ਇਸ ਰੈਫਰੈਂਡਮ ਦੇ ਜ਼ਰੀਏ ਜਿੱਥੇ ਦੁਨੀਆਂ ਦੇ ਵਿੱਚ ਦੁਨੀਆਂ ਨੂੰ ਨਾਲ ਖੜਾ ਕਰ ਰਹੇ ਹੋ, ਉੱਥੇ ਇੱਕ ਪਰਸੈਪਸ਼ਨ ਮੈਨੇਜ ਬਿਲਟ ਹੋ ਰਹੀ ਆ ਵੀ ਇਹ ਬੰਦੇ ਰਾਈਟ ਨੇ, ਇਹਨਾਂ ਦਾ ਕੌਜ਼ ਰਾਈਟ ਆ, ਐਂਡ ਦੇ ਹੈਵ ਦ ਰਾਈਟ ਫਰੀਡਮ, ਰਾਈਟ ਆਫ ਦ ਫਰੀਡਮ, ਰਾਈਟ ਫੋਰ ਫਰੀਡਮ। ਉਸ ਜਿਹੜਾ ਵੈਪਨ ਦੇ ਨਾਲ ਭਾਰਤ ਨੇ ਆਪਣੀ ਇਮੇਜ ਦੁਨੀਆਂ 'ਚ ਖੜੀ ਕੀਤੀ ਆ, ਸਿੱਖ ਨੇ ਵੀ ਉਹੀ ਵੈਪਨ ਜਿਹੜਾ ਯੂਜ਼ ਕੀਤਾ ਆਪਣੀ ਪਰਸੈਪਸ਼ਨ ਲੋਕਾਂ ਪ੍ਰਤੀ ਬਿਲਡਅਪ ਕਰਨ ਦੇ ਲਈ। ਭਾਰਤ ਨੂੰ ਇਸ ਤੋਂ ਪ੍ਰੋਬਲਮ ਆ, ਪੰਜਾਬ ਦੇ ਵਿੱਚ ਛੱਡੋ ਵੀ ਪੰਜਾਬ 'ਚ ਨਹੀਂ ਪੈਣ ਦੇਣੀ, ਉਹ ਕਹਿੰਦੇ ਬਾਹਰ ਵੀ ਨਹੀਂ ਪੈਣ ਦੇਣੀ, ਅਦਰਵਾਈਜ਼ ਕੋਈ ਹੋਰ ਚੀਜ਼ ਬੰਦਾ ਕੋਈ ਹੋਰ ਗੱਲ ਕਰੇ ਉਹ ਸਾਰਾ ਕੁਛ ਮਨਜ਼ੂਰ ਆ।
ਬਿਲਕੁਲ, ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਨਾ ਸਾਊਥ ਅਫਰੀਕਾ ਜਦੋਂ ਕਾਲਿਆਂ ਨੂੰ ਵੋਟ ਦਾ ਹੱਕ ਨਹੀਂ ਦਿੰਦਾ ਸੀ, ਉਹ ਵੀ ਜੋਹਨਸਬਰਗ ਜਿਹੜਾ ਸਾਊਥ ਅਫਰੀਕਾ ਦਾ ਮੇਰੇ ਖਿਆਲ ਉਸ ਵੇਲੇ ਕੈਪੀਟਲ ਸੀ ਜੇ ਮੈਂ ਗਲਤ ਨਾ ਹੋਵਾਂ, ਜਾਂ ਇੱਕ ਸਿਟੀ ਸੀ ਕਹਿ ਲਓ, ਉਹਦੇ ਵਿੱਚ ਹਮੇਸ਼ਾ ਹੀ ਉਹ ਦਿਖਾਉਂਦੇ ਹੁੰਦੇ ਸੀਗੇ ਵੀ ਲੋਕ ਬੜੇ ਵਧੀਆ, ਬੜਾ ਡਿਸਿਪਲਨ ਆ, ਸਾਰਾ ਕੁਛ ਚੱਲ ਰਿਹਾ ਆ। ਪਰ ਉਹ ਜਿਹੜੇ ਕਾਲੇ ਰੀਜਨ ਦੇ ਲੋਕ ਸੀ ਉਹਨਾਂ ਨੂੰ ਵੋਟ ਦੀ ਰਾਈਟ ਨਹੀਂ ਦਿੰਦੇ ਸੀ, ਵੋਟ ਦੀ ਪ੍ਰਿਵਿਲੇਜ ਜਿਹੜੀ 12% ਜਿਹੜੀ ਸੀਗੇ ਲੋਕ ਉਹਨਾਂ ਨੂੰ ਸੀ। ਹੁਣ ਗੱਲ ਇਹ ਹੁੰਦਾ ਕਿ ਤੁਹਾਡੇ ਡੈਰੇਵੇਟਿਵਸ ਹੁੰਦੇ ਵੀ ਤੁਹਾਡੇ ਵਿੱਚ ਇੰਟਰਸਟ ਕੀ ਆ ਦੁਨੀਆਂ ਦੀਆਂ ਕਾਰਪੋਰੇਸ਼ਨਸ ਦਾ, ਵੱਡੇ ਵੱਡੇ ਬਿਜ਼ਨਸ ਦਾ, ਹੁਣ ਤੁਸੀਂ ਉਹਨੂੰ ਕਿੱਦਾਂ ਮੈਨੇਜਮੈਂਟ ਕਰਦੇ ਆ। ਜਿਹੜੀ ਪਰਸੈਪਸ਼ਨ ਮੈਨੇਜਮੈਂਟ ਨੂੰ ਜੇ ਤੁਸੀਂ ਇਹ ਸਮਝ ਲਓ ਵੀ ਜਿਹੜਾ ਬੰਦਾ ਮੀਡੀਆ ਕੰਟਰੋਲ ਕਰਦਾ ਉਹ ਮਾਇੰਡ ਕੰਟਰੋਲ ਕਰਦਾ ਹੈ। ਹੁਣ ਤੁਸੀਂ ਦੇਖੋ ਨਾ, ਸਾਡਾ ਦੀਵਾਲੀ ਦੇ ਨਾਲ ਕੋਈ ਲਿੰਕ ਨਹੀਂ, ਸਾਡਾ ਉਹ ਤਿਉਹਾਰ ਨਹੀਂ ਹੈਗਾ ਸਿੱਖਾਂ ਦਾ ਕਿਸੇ ਮੌਕੇ, ਵੀ ਮੁਸਲਾਮ ਦਾ ਵੀ ਨਹੀਂ ਹੈਗਾ, ਹਾਂ ਹਿੰਦੂ ਵੀਰਾਂ ਦਾ ਹੈਗਾ, ਉਹ ਉਹਨੂੰ ਮਨਾਉਂਦੇ ਆ, ਪਰ ਉਸ ਵੇਲੇ ਸਾਡੇ ਦਰਬਾਰ ਸਾਹਿਬ ਵੀ ਉਹ ਦੀਪਮਾਲਾ ਕਰ ਦਿੰਦੇ ਆ, ਹੈ ਨਾ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ, ਇਹ ਜਿਹੜੀ ਤੁਸੀਂ ਗੱਲ ਕਰਦੇ ਵੀ ਜੋ ਆਲੇ ਦੁਆਲੇ ਜਿਸ ਤਰ੍ਹਾਂ ਬੰਦਾ ਕਹਿ ਰਿਹਾ ਵੀ ਉਹ ਗੋਰੇ ਨੇ ਤੁਹਾਨੂੰ ਕਿਹਾ ਵੀ ਉਹ ਕਹਿੰਦਾ ਮੈਂ ਤਾਂ ਉਹਦੇ ਵਰਗਾ ਬਣੂੰਗਾ ਅਤੇ ਉਹ ਕਹਿ ਰਿਹਾ ਮੈਂ ਮਾਰ ਦੂੰਗਾ, ਇਹ ਸਾਰਾ ਜਿਹੜਾ ਪਰਸੈਪਸ਼ਨ ਮੈਨੇਜਮੈਂਟ ਆ। ਸੋ ਜਿਹੜੇ ਮੋਸਟਲੀ ਲੋਕ ਜਦੋਂ ਬਾਬਾ ਦੀ ਆਪਣਾ ਦੀਪ ਸਿੱਧੂ ਕਹਿੰਦਾ ਹੁੰਦਾ ਸੀਗਾ ਵੀ ਲੋਕ ਜਿਹੜੇ ਆ ਉਹ ਛੇਤੀ ਫੋਲੋਅਰ ਬਣ ਜਾਂਦੇ ਆ ਰੈਦਰ ਦੈਨ ਲੀਡਰ ਬਣ। ਲੀਡ ਕਰਨਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਇਕੱਲੇ ਇਕੱਲੇ ਨੇ ਲੀਡਰ ਬਣ ਜਾਣਾ, ਤੁਸੀਂ ਆਪਣੇ ਲੀਡਰ ਖੁਦ ਆ ਜਦੋਂ ਤੁਸੀਂ ਆਪਣੇ ਪੁਆਇੰਟ ਆਫ ਵਿਊ ਦੀ ਗੱਲ ਲੋਕਾਂ ਦੇ ਵਿੱਚ ਐਕਸਪ੍ਰੈਸ ਕਰਦੇ, ਨਾ ਕਿ ਇੱਕ ਐਕਸਪ੍ਰੈਸਡ ਜਿਹੜਾ ਨੈਰੇਟਿਵ ਆ ਜਿਹੜਾ ਕਿ ਉਹਨਾਂ ਦੇ ਮੀਡੀਆ ਦੇ ਥਰੂ ਇੱਥੇ ਵੀ ਤਕਰੀਬਨ ਫੈਲ ਰਿਹਾ ਆ। ਸੋ ਜਿਹੜੀ ਗੱਲ ਇਹ ਸੀਗੀ ਵੀ ਉਹ ਰੈਫਰੈਂਡਮ ਦਾ ਵਿਰੋਧ ਸਿਰਫ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਕਰਦੇ ਵੀ ਸਿੱਖਾਂ ਨੂੰ ਜਾਂ ਕਸ਼ਮੀਰੀਆਂ ਨੂੰ ਨਹੀਂ ਕਰ ਦੇਣਾ, ਉਹ ਇਹ ਕਹਿੰਦੇ ਆ ਵੀ ਕਿਸੇ ਹੋਰ ਦੁਨੀਆਂ ਦੇ ਵਿੱਚ ਜਿਹੜਾ 5-6 ਹਜ਼ਾਰ ਮੀਲ ਦੂਰ ਕੋਈ ਏਰੀਆ ਆ ਉਹਦੇ ਵਿੱਚ ਵੀ ਸਿੱਖ ਜਿਹੜੇ ਰੈਫਰੈਂਡਮ ਦਾ ਜਿਹੜਾ ਪ੍ਰੋਸੈਸ ਆ ਉਹਨੂੰ ਕਿਸੇ ਤਰੀਕੇ ਦੇ ਨਾਲ ਨੋਨ ਵਾਇਲੈਂਟ ਚਾਹੇ ਹੋਣ ਚਾਹੇ ਉਹਦੇ ਲਈ ਉਹ ਇਹ ਵੀ ਕਹਿਣ। ਇੱਕ ਤਾਂ ਇਹ ਹੁੰਦਾ ਨਾ ਸਿੱਖ ਕਹਿਣਗੇ ਵੀ ਯੈਸ ਵਾਲੇ ਹੀ ਵੋਟ ਪਾਉਣਾ, ਉਹ ਵੀ ਜਿਹੜੇ ਕਈ ਬੰਦਿਆਂ ਨੇ ਕ੍ਰਿਟੀਸਾਈਜ਼ ਕੀਤਾ ਵੀ ਇੱਕ ਧਰਮ ਦੇ ਲੋਕ ਜਿਹੜਾ ਮਿਲੈਸ ਕੀਤਾ ਮੈਂ ਪੜ੍ਹਦਾ ਸੀ, ਪਰ ਉਹ ਮਿਲੈਸ ਇੱਕ ਸਾਡੇ ਕੋਲ ਬਹੁਤ ਵੱਡਾ ਉਹਦਾ ਡਿਫੈਂਸ ਆ ਕਿ ਅਸੀਂ ਉੱਥੇ ਨਾਲ ਹੀ ਇਹ ਲਿਖਿਆ ਕਿ ਤੁਸੀਂ ਨੋ 'ਚ ਵੀ ਪਾ ਸਕਦੇ ਹਾਂ, ਚੋਇਸ ਇਹ ਨਹੀਂ ਹੈਗੀ ਵੀ ਇੱਕੋ ਹੀ ਆ ਜਾਂ ਦੂਸਰੀ ਇੱਕ ਬੇਈਮਾਨੀ ਦੇ ਨਾਲ।
ਜਦੋਂ ਰੈਫਰੈਂਡਮ ਹੋਈ ਡੇਨ ਵਾਟਰਸ ਪਾਲ ਜੈਕਬ ਵਰਗੇ ਜਿਨ੍ਹਾਂ ਨੇ ਕੁਰਦਿਸਤਾਨ ਹੋਵੇ ਕਤਲੂਨੀਆ ਹੋਵੇ ਵਰਗੇ ਮੁਲਕਾਂ ਦਾ ਕਰਵਾਇਆ, ਜਦੋਂ ਉਹਨਾਂ ਦੀ
ਇਲੈਕਸ਼ਨ ਕਮਿਸ਼ਨ
ਉਹ ਹੋਣ ਤੇ ਥਰਡ ਪਾਰਟੀ ਜਿਹੜੀ ਕਿ ਕਿਸੇ ਦੇ ਪੇਅਰ ਰੋਲ ਤੇ ਚੱਲਦੀ ਹੋਵੇ ਤੇ ਉਹ ਕ੍ਰਿਟੀਸਾਈਜ਼ ਕਰਦੇ ਉਹਦੀ ਵੈਲਿਊ ਕੀ ਰਹਿ ਜਾਂਦੀ ਹੈ।
ਹੁਣ ਮੈਨੂੰ ਲੱਗਦਾ ਸਾਨੂੰ ਇਹ ਪ੍ਰਚਾਰ ਕਰਨਾ ਚਾਹੀਦਾ ਵੀ ਮਿਲੈਸਕੀ ਜਿਹਨੂੰ ਕਿ ਜਿੱਦਾਂ ਉਹ ਤਾਂ ਆਪਣੇ ਕਹਿੰਦੇ ਵੀ ਆਈਐਸਆਈ ਇਹ ਖਾਲਿਸਤਾਨ ਇਹ ਪ੍ਰੋਜੈਕਟ ਆਫ ਆਈਐਸਆਈ ਇੱਕ ਹੈਡਲਾਈਨ ਸੀਗੀ। ਸੋ ਸਾਨੂੰ ਇਹ ਕਹਿਣਾ ਚਾਹੀਦਾ ਵੀ ਆਹ ਜਿਹੜਾ ਹੈਗਾ ਨਾ ਇਹ ਪ੍ਰੋਜੈਕਟ ਆਫ ਰੌਜ ਆ, ਸਾਨੂੰ ਇੱਦਾਂ ਦਾ ਕੋਈ ਨਾ ਕੋਈ ਸਾਡੀ ਵੀ ਕੋਈ ਨਾ ਕੋਈ ਪੰਜ ਲਾਈਨਾਂ ਦੇ ਬਰਾਬਰ ਚੱਲਣੀ ਚਾਹੀਦੀ, ਪਰ ਆਪਣੇ ਚਲੋ ਆਪਾਂ ਇੱਦਾਂ ਦਾ ਕੰਮ ਨਹੀਂ ਕਰਦੇ ਕਿਉਂਕਿ
ਹਾਂਜੀ ਕਿਉਂਕਿ ਸਾਡੇ ਕੋਲ ਜਿਹੜੇ ਥੱਲੇ ਦਰਜੇ ਦੀਆਂ ਗੱਲਾਂ ਨਹੀਂ ਨਾ ਹੁੰਦੀਆਂ।
ਹਾਂਜੀ ਹਾਂਜੀ
ਚਲੋ, ਪਰ ਫਿਰ ਵੀ ਜਿਹੜੀ ਮੈਂ ਗੱਲ ਕਹਿੰਦਾ ਸੀਗਾ ਵੀ ਜਿਸ ਦੇ ਨਾਲ ਦੁਨੀਆ ਖੜੀ ਹੋਣੀ ਹੈ ਇਸ ਕਰਕੇ ਭਾਰਤ, ਬਹੁਤਿਆਂ ਨੂੰ ਸ਼ਾਇਦ ਲੱਗਦਾ ਹੋਵੇ ਯਾਰ ਵੋਟਾਂ ਹੀ ਪੈਣੀਆਂ ਭਾਰਤ, ਕਿਉਂਕਿ ਆਮ ਆਪਣੇ ਲੋਕ ਵੀ ਇਸ ਗੱਲ ਦੇ ਉੱਤੇ ਬੜੇ ਚੰਬੇ ਵਾਲੇ ਆ ਯਾਰ ਵੋਟਾਂ ਹੀ ਆ, ਸਰਕਾਰ ਪਾਬੰਦੀ ਕਿਉਂ ਲਾ ਰਹੀ ਆ, ਰੌਲਾ ਕਿਉਂ ਪਾ ਰਹੀ ਆ,
ਬਿਲਕੁਲ
ਵੋਟਾਂ ਹੀ ਨੇ ਇਹਦੇ ਨਾਲ ਕਿਹੜਾ, ਉਸ ਦਿਨ ਕੰਧ ਬਣ ਜਾਣੀਆਂ ਜਾਂ ਕੰਡਿਆਲੇ ਵਾਲੀ ਤਾਰ ਲੱਗ ਜਾਣੀ ਆ ਜਾਂ ਇਧਰਲੇ ਪਾਸੇ ਜਿੱਦਾਂ ਉਹਨਾਂ ਕੋਲ BSF ਆ ਇਹਨਾਂ ਨੇ KSF ਖੜੀ ਕਰ ਦੇਣੀ ਆ, ਇੱਦਾਂ ਦਾ ਤਾਂ ਕੁਛ ਵੀ ਨਹੀਂ ਹੋਣਾ,
ਕੁਛ ਵੀ ਨਹੀਂ।
ਪਰ ਫਿਰ ਵੀ ਕਦੇ ਬੰਦ ਕਰਨਾ ਚਾਹੁੰਦੀ, ਗੰਧ ਇਸ ਕਰਕੇ ਕਰਨਾ ਚਾਹੁੰਦੀ ਆ ਵੀ ਇਸ ਵੋਟਾਂ ਦੇ ਥੱਲੇ ਜਿਹੜੀ ਤੁਹਾਡੀ ਇਮੇਜ ਆ ਜਾਂ ਤੁਹਾਡਾ ਜਿਹੜਾ ਕਲੇਮ ਆ ਉਸ ਨੂੰ ਸਾਰੀ ਦੁਨੀਆ ਰੈਟੀਫਾਈ ਕਰਦੀ ਆ, ਤੁਹਾਡਾ ਜਿਹੜਾ ਆ ਆਪਣਾ ਇਹ ਵੱਧਦਾ ਆ, ਇਹਦਾ ਪ੍ਰਭਾਵ ਵੱਧਦਾ ਆ, ਇਸ ਜਿਸ ਤਰੀਕੇ ਦੇ ਨਾਲ ਸਾਰੀਆਂ ਖਾਮੀਆਂ ਸਾਰੇ ਦੁੱਖ ਦਰਦ ਜਿਹੜੇ ਨੇ ਕੋਈ ਕਮੀਆਂ ਇਸ ਦੇ ਥੱਲੇ ਜਿਹੜੀਆਂ ਦੱਬ ਜਾਂਦੀਆਂ ਨੇ, ਜਿੱਦਾਂ ਭਾਰਤ ਨੇ ਆਪਣੇ ਬਾਲੀਵੁੱਡ ਦੇ ਵਿੱਚ ਬਾਲੀਵੁੱਡ ਦੇ ਜ਼ਰੀਏ ਆਪਣੀ ਇਮੇਜ ਇੱਕ ਐਸੀ ਕ੍ਰੀਏਟ ਕਰ ਲਈ ਵੀ ਉਸ ਐਡੀ ਵੱਡੀ ਇਨਸਟੇਬਿਲਟੀ ਅਤੇ ਇੰਸਰਜੈਂਸੀ ਨੂੰ ਉਹਨੇ ਉਹਦੇ ਥੱਲੇ ਕਵਰ ਕਰਕੇ ਰੱਖ ਦਿੱਤਾ ਵੀ ਸਾਰਾ ਕੁਛ ਠੀਕ ਆ। ਸੋ ਰੈਫਰੈਂਡਮ ਉਹ ਚਾਦਰ ਆ ਜਿਹਦੇ ਤਹਿਤ ਤੁਹਾਡੇ ਭਾਵੇਂ ਮਾੜੀ ਮੋਟੀ ਕੋਈ ਕਮੀ ਹੈ ਨਹੀਂ ਹੈ ਵੱਖਰੀ ਗੱਲ ਆ, ਸਾਰੀਆਂ ਜਿਹੜੀਆਂ ਚੀਜ਼ਾਂ ਦੇ ਥੱਲੇ ਕਵਰ ਅਪ ਹੋ ਜਾਣੀਆਂ ਅਤੇ ਤੁਹਾਨੂੰ ਇੱਕ ਲਜਿਟਮੇਸੀ ਮਿਲਣੀ ਆ, ਤੁਹਾਨੂੰ ਕਵਰ ਅਪ ਮਿਲਣਾ ਆ, ਤੁਹਾਨੂੰ ਦੁਨੀਆ ਨੇ ਰੈਕਗਨਾਈਜ਼ ਕਰਨਾ ਆ ਅਤੇ ਤੁਹਾਡੀ ਸੇ ਦੁਨੀਆ 'ਚ ਬਣੀ ਜਾਣੀ ਹੈ ਅਤੇ ਦੁਨੀਆ ਨੇ ਤੁਹਾਡੇ ਨਾਲ ਖੜ ਜਾਣਾ ਆਗੇ।
ਸੋਫਟ ਡਿਪਲੋਮੇਸੀ ਤੁਸੀਂ ਕਹਿ ਲਓ ਇਹ ਸਿੱਖਾਂ ਦੀ,
ਸੋਫਟ ਡਿਪਲੋਮੇਸੀ ਦੁਨੀਆ ਨੇ ਮਗਰ ਖੜ, ਜਿਹੜਾ ਬੰਦਾ ਜਿਹੜਾ ਸਿੱਖ ਜਿਹੜਾ ਆਜ਼ਾਦੀ ਨੂੰ ਸਮਰਪਿਤ ਹੈ, ਜੇ ਉਸ ਦੇ ਬਾਵਜੂਦ ਜੇ ਸਮਰਪਿਤ ਹੋਣ ਦੇ ਬਾਵਜੂਦ ਵੀ ਉਹਨੂੰ ਇਹ ਗੱਲ ਨਹੀਂ ਸਮਝ ਲੱਗਦੀ ਤਾਂ ਮੂਰਖ ਆ,
ਮੂਰਖ
ਮੂਰਖਾਂ ਦਾ ਮੂਰਖ ਆ। ਅਤੇ ਜਿਹੜਾ ਇਸ ਦਾ ਵਿਰੋਧ ਕਰਦਾ ਉਹ ਤੁਸੀਂ ਸਮਝ ਲਓ ਵੀ ਉਹ ਨੋਇੰਗਲੀ ਅਨਨੋਇੰਗਲੀ ਉਹ ਸਟੇਟ ਦੇ ਹੱਕ 'ਚ ਭੁਗਤ ਰਿਹਾ।
ਇਹ ਦੋਨੋਂ ਚੀਜ਼ਾਂ ਦਾ ਡੈਮੇਜ ਇੱਕੋ ਜਿਹਾ ਹੀ ਆ, ਚਾਹੇ ਕੋਈ ਮੂਰਖਤਾ ਕਰੇ ਚਾਹੇ ਕੋਈ ਨੋਇੰਗਲੀ ਕਰੇ ਚਾਹੇ ਕੋਈ ਅਨਨੋਇੰਗਲੀ ਕਰੇ, ਜੋ ਸਿੱਖਾਂ ਦੀ ਸੋਫਟ ਡਿਪਲੋਮੇਸੀ ਜਿਹੜੀ ਆ ਉਹਦੇ ਅਗੇਂਸਟ ਕੰਮ ਕਰਦਾ ਬੋਲਦਾ ਕਹਿੰਦਾ ਆ, ਅਤੇ ਬੇਸਿਕਲੀ ਉਹ ਕੰਮ ਨਾ ਜਾਂਦੇ ਹੋਏ ਵੀ ਗਲਤ ਡੈਮੇਜ ਦੀ
ਡੈਮੇਜ ਦੀ ਆ, ਡੈਮੇਜ ਹੈਜ਼ ਡਨ ਜਿਹਨੂੰ ਕਹਿ ਦਿੰਦੇ ਆ ਨੋਇੰਗਲੀ ਅਨਨੋਇੰਗਲੀ,
ਉਹ ਡਜ਼ਨਟ ਮੈਟਰ।
ਹਾਂ ਤੁਸੀਂ ਮਤਲਬ ਕਿਉਂਕਿ ਨੋਇੰਗਲੀ ਤਾਂ ਉਹ ਹੁੰਦਾ ਜਿਹੜਾ ਜਿਹਨੂੰ ਪਤਾ ਹੁੰਦਾ ਅਤੇ ਜਿਹਨੇ ਸਟੇਟ ਦਾ ਪੱਖ ਪੂਰਨ ਆਉਂਦਾ ਸਟੇਟ ਦੇ ਹੱਕ 'ਚ, ਅਨਨੋਇੰਗਲੀ ਉਹ ਹੁੰਦਾ ਜਿਹੜਾ ਕਿ ਪ੍ਰਭਾਵ ਥੱਲੇ ਹੁੰਦਾ, ਜਿਹਨੂੰ ਪਤਾ ਹੀ ਨਹੀਂ ਲੱਗਦਾ 2 ਰੁਪਏ ਕਿਲੋ ਆਟਾ ਦਾਲ ਸਕੀਮ ਦਾ ਵਿਕਟਮ ਹੁੰਦਾ ਅਤੇ ਉਹਨੂੰ ਨਾਲ ਦੇ ਨੇ ਕਹਿ ਦਿੱਤਾ ਚਾਚੇ ਨੇ ਕਹਿ ਦਿੱਤਾ ਭੂਆ ਦਾ ਮੁੰਡਾ ਆ ਗਿਆ ਸ਼ਾਮ ਨੂੰ ਲਿਵਿੰਗ ਰੂਮ 'ਚ, ਉਹਨੇ ਕਿਹਾ ਨਹੀਂ ਨਹੀਂ ਮੈਂ ਜਾਣਦਾ, ਮੈਨੂੰ ਪਿੱਛੋਂ ਬੰਦੇ ਨੇ ਦੱਸਿਆ ਮੇਰਾ ਅੰਦਰ ਬੰਦਾ ਕੰਮ ਕਰਦਾ ਮੇਰਾ ਬਾਹਰ ਕਰਦਾ, ਉਹ ਬੰਦੇ ਗਲਤ ਨੇ, ਉਹ ਅਨਨੋਇੰਗਲੀ ਬੰਦੇ ਉਹ ਹੁੰਦੇ ਨੇ, ਜਾਂ ਅਨਨੋਇੰਗਲੀ ਬੰਦੇ ਉਹ ਹੁੰਦੇ ਨੇ ਜਿਨ੍ਹਾਂ ਦੀ ਜਿਨ੍ਹਾਂ ਦਾ ਭਾਰਤੀ ਮੀਡੀਆ ਨੇ ਐਡਾ ਕੁ ਵੱਡਾ
ਬ੍ਰੇਨ ਵਾਸ਼ ਕੀਤਾ,
ਜਾਂ ਜਿਵੇਂ ਮੈਂ ਕਹਿਣਾ ਹੁੰਦਾ ਤੁਹਾਡੇ ਕੋਲ ਆਈਫੋਨ ਆ ਉਹਦੀ 256 MB ਸਟੋਰੇਜ ਆ ਅਤੇ ਤੁਸੀਂ ਸਾਰੀ ਫੁੱਲ ਕਰ ਲਈ ਆ, ਸਾਰਾ ਅਨਨੈਸਸਰੀ ਚੀਜ਼ਾਂ ਦੇ ਨਾਲ, ਤੇ ਹੁਣ ਤੁਹਾਨੂੰ ਜੇ ਕੋਈ ਚੱਜ ਦੀ ਚੀਜ਼ ਤੁਹਾਡੇ ਦਿਮਾਗ ਉਹ 'ਚ ਤੁਸੀਂ ਐਡ ਵੀ ਕਰਨੀ ਚਾਹੋ ਤੇ ਐਡ ਨਹੀਂ ਹੁੰਦੀ।
ਉਹਦਾ ਇੱਕ ਐਗਜ਼ਾਮਪਲ ਹੈ ਜੇ ਨੂਣ ਤੁਸੀਂ ਘੋਲੀ ਜਾਓ ਨਾ, ਇੱਕ ਲਿਮਿਟ 'ਚ ਜਾ ਕੇ ਜਦੋਂ ਤੁਸੀਂ ਉਹ ਪੂਰਾ ਰਲ ਜਾਂਦਾ, ਉਹਦੇ ਸੈਚੂਰੇਸ਼ਨ ਪੁਆਇੰਟ ਕਹਿੰਦੇ ਆ, ਉਦੋਂ ਗਾਹ ਤੁਸੀਂ ਪਾਈ ਜਾਓ ਫਿਰ ਉਹ ਰਲਦਾ ਨਹੀਂ। ਹੁਣ ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ ਨੂੰ ਦੱਸਣ ਦੀ ਵੀ ਇਹ ਸੋਫਟਵੇਅਰ ਬਾਈ, ਸੋ ਉਹਨਾਂ ਦਾ ਪੁਆਇੰਟ ਉਹ ਰੀਚ ਹੋ ਚੁੱਕਾ, ਜਿੱਦਾਂ ਤੁਸੀਂ ਕਹਿੰਦੇ 229 MB ਪੂਰਾ ਹੋ ਗਿਆ,
256 MB ਪੂਰੀ ਹੋ ਗਈ, ਤੇ ਉਸ ਤੋਂ ਬਾਅਦ ਇੱਕ ਪਿਕਚਰ ਵੀ ਐਡ ਨਹੀਂ ਹੋ ਸਕਦੀ। ਸੋ ਤੁਸੀਂ ਆਪਣਾ ਜਿਹੜਾ ਤੁਹਾਡੇ ਤੇ ਸਟੇਟ ਇਨਫਲੂਐਂਸ ਜਿਹੜੀ ਤੁਸੀਂ ਸਟੋਰੇਜ ਪਾਈ ਹੋਈ ਆ, ਫਿਰ ਕੀ ਹੋਊਗਾ, ਪਹਿਲਾਂ ਸਿੱਖ ਬਣ ਜਾਓ, ਪਹਿਲਾਂ ਪੱਗ ਬੰਨ ਲਓ, ਫਿਰ ਰਾਜ ਦੀ ਗੱਲ ਕਰਿਓ। ਹੁਣ ਜਿੰਨੇ ਪਾਕਿਸਤਾਨ ਦੇ ਵਿੱਚ ਸਾਰੇ ਪੰਜ ਨਵਾਜੀ ਹੋ ਨੇ, ਜਾਂ ਜਿਹੜੇ ਕ੍ਰਿਸਚਨਸ 100 ਮੁਲਕ ਲਈ ਬੈਠੇ ਨੇ, ਤੁਹਾਨੂੰ ਲੱਗਦਾ ਸਾਰੇ ਚਾਚੇ ਜਾਂਦੇ ਨੇ, ਜਾਂ ਜਿਹੜੇ ਜਾਂ ਕਿਸੇ ਹੋਰ ਮੁਲਕ ਦੀ ਵੀ ਹੋਵੇ, ਵੀ ਸਾਰੇ ਉਹ ਜੇ ਉਹਨਾਂ ਕੋਲ ਕੰਟਰੀ ਨੇ, ਸਾਰੇ ਲੋਕ ਤਾਂ ਧਰਮ ਦੇ ਉੱਤੇ ਪੂਰੇ ਨਹੀਂ ਨਾ ਹੁੰਦੇ।
ਇਹ ਵੀ ਭਾਜੀ ਤੁਹਾਨੂੰ ਮੈਂ ਦੱਸਦਾ, ਇਵੇਂ ਕਈ ਵਾਰੀ ਨਾ ਜਿਹੜਾ ਸਵਾਲ ਇੱਕ ਤਾਂ ਦੂਸਰੀ ਧਿਰ ਕਰਦੀ ਆ, ਉਹਨਾਂ ਦਾ ਚਲੋ ਬਣਦਾ ਵੀ ਆ ਜਿਹੜੇ ਨਹੀਂ ਗੇ ਸਿੱਖ, ਗੈਰ ਸਿੱਖ ਨੇ, ਪਰ ਜਿਹੜੇ ਆਪਣੇ ਲੋਕ ਇਹ ਕਰਨ ਲੱਗ ਪਏ ਨੇ ਨਾ, ਇਹ ਵੀ ਇੱਕ ਜਿਹੜਾ ਨੈਗੇਟਿਵ ਪ੍ਰਚਾਰ ਬ੍ਰੇਨ ਵਾਸ਼ ਦਾ ਆ, ਕਿਉਂਕਿ 2 ਵਾਰੀ ਪ੍ਰੈਕਟੀਕਲੀ ਅਪਲਾਈ ਹੋਇਆ ਇਹ ਸੋਲਿਊਸ਼ਨ। ਤੁਸੀਂ ਮੈਨੂੰ ਇੱਕ ਵਾਰੀ ਵੀ ਨਾ, ਤੁਸੀਂ ਰਿਸਰਚ ਕਰੋ, ਜਿਹੜੇ ਸੁਣਨ ਵਾਲੇ ਵੀਰ ਨੇ ਜਾਂ ਕਿਸੇ ਵਿਚਾਰੇ ਹਿੰਦੁਸਤਾਨੀ ਨੇ, ਖਾਲਿਸਤਾਨੀ ਨੇ, ਪਾਕਿਸਤਾਨੀ ਨੇ, ਵੀ ਜਦੋਂ ਸਿੱਖਾਂ ਨੇ ਕਿਸੇ ਨੂੰ ਵੀ 50 ਸਾਲ ਦੇ ਸਰਕਾਰੇ ਖਾਲਸਾ ਦੇ ਵਿੱਚ ਕੋਈ ਇੱਕ ਬੰਦਾ ਵੀ ਆ ਕੇ ਕਹਿ ਦੇ ਵੀ ਕਿਸੇ ਨੂੰ ਕਿਹਾ ਹੋਵੇ ਵੀ ਤੁਸੀਂ ਵੀ ਸਾਡੇ ਨਾਲ ਬੜੇ ਜ਼ੁਲਮ ਕੀਤੇ, ਤੁਹਾਡੇ ਬਜ਼ੁਰਗਾਂ ਨੇ ਸਾਡੇ ਗੁਰੂ, ਉਦੋਂ ਤਾਂ 100 ਸਾਲ ਹੀ ਹੋਇਆ ਸੀ, ਕਈ ਬੰਦੇ ਜੀਂਦੇ ਵੀ ਹੋਣਗੇ 1799 ਵਿੱਚ, ਵੀ ਉਹਨਾਂ ਨੇ ਵੀ ਕਿਸੇ ਨੇ ਕਿਹਾ ਹੋਵੇ ਵੀ ਆਓ ਆਪਾਂ ਇਹ ਪ੍ਰੈਸੀਡੈਂਟ ਸੈੱਟ ਕਰੀਏ, ਵੀ ਆਪਾਂ ਇਹਨਾਂ ਨੂੰ ਹੁਣ ਆਹ ਚੀਜ਼ ਕਰੀਏ, ਇਹਨਾਂ ਨੂੰ ਵੀ ਦੁਬਾਰਾ ਸਿੱਖ ਬਣਾਈਏ ਜਾਂ ਕੁਛ ਕਰੀਏ। ਜੇ ਉਸ ਰਾਹ 'ਚ ਸਿੱਖ ਉਦੋਂ ਤੁਰਦੇ ਹੁੰਦੇ, ਕੋਈ ਐਗਜ਼ਾਮਪਲ ਹੁੰਦਾ ਤੁਹਾਡੇ ਕੋਲ, ਤਾਂ ਫਿਰ ਤੁਹਾਡਾ ਕੁਐਸਚਨ ਕਰਨਾ ਲੈਜੀਟੀਮੇਟ ਸੀਗਾ ਵੀ ਹਾਂ ਬਈ ਸਿੱਖ ਧੱਕਾ ਕਰਨਗੇ। ਇਹ ਕਦੀ ਹੋ ਹੀ ਨਹੀਂ ਸਕਦਾ ਕਿ ਸਿੱਖ ਕਦੀ ਵੀ ਡਿਫਰੈਂਸ ਆਫ ਓਪੀਨੀਅਨ ਨੂੰ, ਧਰਮ ਦਾ ਡਿਫਰੈਂਸ ਹੋਵੇ, ਕਿਸੇ ਦਾ ਪਹਿਨਣ ਦਾ ਡਿਫਰੈਂਸ ਹੋਵੇ, ਕਿਸੇ ਦਾ ਖਾਣ ਦਾ ਡਿਫਰੈਂਸ ਹੋਵੇ, ਉਹ ਨਹੀਂ ਹੋਏਗਾ। ਹਾਂ ਜੇ ਤੁਸੀਂ ਸਮਝਦੇ ਹਾਂ ਵੀ ਰਾਜਾ ਰਣਜੀਤ, ਕਿਉਂਕਿ ਮੈਂ ਕਈ ਵਾਰੀ ਸੁਣਿਆ ਉਹਦਾ ਬੁੱਤ ਲਾਇਆ ਸੀ ਲਾਹੌਰ ਵਿੱਚ, ਉਹ ਤੋੜਿਆ ਕਿਸੇ ਨੇ, ਉਹ ਜਿਹੜੀ ਫੈਮਿਲੀ ਘਰ ਲੈ ਕੇ ਗਈ, ਉਸ ਬੰਦੇ ਨੇ ਕਿਹਾ ਕਹਿੰਦਾ ਬਕਵਾਸ ਕਰਦੇ ਤੁਸੀਂ, ਕਹਿ ਰਹੇ ਕਾਫਰ ਦਾ ਬੁੱਤ ਲਾਇਆ ਆ, ਇਹਨੇ ਦੁਆ ਕਰਾਈ ਸੀ ਸਾਡੇ ਬਜ਼ੁਰਗਾਂ ਤੋਂ, ਅਤੇ ਜਿਹੜੇ ਤੁਸੀਂ ਘੋੜੇ ਮਸਜਿਦ 'ਚ ਬੰਨਣ ਦੀ ਗੱਲ ਕਰਦੇ ਆ, ਜਦੋਂ ਉਹ ਦੁਆ ਪੂਰੀ ਹੋਈ, ਉਹ ਘੋੜੇ ਲੈ ਕੇ ਫੌਜ ਲੈ ਕੇ ਸਣੇ ਆਪ ਆਇਆ ਮਸਜਿਦ ਵਿੱਚ ਸਿੱਖ ਹੋਣ ਦੇ ਨਾਤੇ, ਉਸ ਦੁਆ ਦੇ ਵਿੱਚ ਕਹਿੰਦਾ ਉਹ ਸ਼ਾਮਿਲ ਹੋਇਆ ਮੇਰੇ ਬਜ਼ੁਰਗਾਂ ਨਾਲ, ਸਾਨੂੰ ਉਹਨਾਂ ਨੇ ਵਜ਼ੀਫੇ ਦਿੱਤੇ ਪੈਸੇ, ਮੇਰੇ ਕੋਲ ਲਿਖਤੀ ਹੁਕਮਨਾਮੇ ਆ, ਕਹਿੰਦਾ ਵੀ ਸਾਡੇ ਖਿਲਾਫ਼ ਕੁਛ ਵੀ ਨਹੀਂ ਸੀ।
ਸਟੇਟ ਜਿਹੜੀ ਹੈ ਨਾ, ਜਦੋਂ ਤੁਸੀਂ ਇਹ ਗੱਲ ਕਰਦੇ ਹੋ, ਜਦੋਂ ਤੁਸੀਂ ਇੱਕ ਵਾਰੀ ਤੁਹਾਡੇ ਸਟੇਟ ਦੇ ਜਿਹੜੇ ਤੁਹਾਡੇ ਪੋਲੀਟੀਕਲ ਇੰਟਰਸਟ ਬਦਲ ਜਾਂਦੇ ਨੇ, ਤੇ ਫਿਰ ਕਹਾਣੀਆਂ ਬਦਲ ਜਾਂਦੀਆਂ
ਜਦੋਂ ਮਰਜ਼ੀ।
ਸੋ ਮੈਂ ਕੱਲ੍ਹ ਟਵਿੱਟਰ ਦੇ ਵਿੱਚ ਇੱਕ ਗੱਲ ਇੱਕ ਪਾਕਿਸਤਾਨ ਦੇ ਮੌਲਵੀ ਦੀ ਸੁਣਦਾ ਪਿਆ ਸੀ, ਮੈਨੂੰ ਨਹੀਂ ਸੀ ਪਤਾ ਕੌਣ, ਕਈ ਵਾਰ ਤੁਹਾਡੇ ਰੈਂਡਮਲੀ ਤੁਹਾਡੇ ਮੂਹਰੇ ਤੁਹਾਡੀ ਨਿਊਜ਼ ਫੀਡ ਦੇ ਵਿੱਚ ਆ ਜਾਂਦੀਆਂ, ਅਤੇ ਉਹਨੇ ਇੱਕ ਮੌਲਵੀ ਗੱਲ ਸੁਣਾਉਂਦਾ ਸੀਗਾ ਵੀ ਉਸ ਨੂੰ ਦਰਸ਼ਨ ਹੋਏ, ਮਤਲਬ ਪੈਗੰਬਰ ਮੁਹੰਮਦ ਸਾਹਿਬ ਦੇ ਦਰਸ਼ਨ ਹੋਏ, ਅਤੇ ਉਹਨਾਂ ਦੇ ਨਾਲ ਜਿਹੜੇ ਨੇ ਆਪਣੇ ਪਾਕਿਸਤਾਨ ਦੇ ਜਿਹੜਾ ਜਿਹਨਾਂ ਨੇ ਕਾਇਮ ਕੀਤਾ, ਕੀ ਨਾਂ ਉਹਨਾਂ ਦਾ,
ਮੁਹੰਮਦ ਅਲੀ ਜਨਾਹ,
ਜਨਾਹ ਸੀਗੇ, ਅਤੇ ਉਹਨਾਂ ਨੇ ਕਿਹਾ ਵੀ ਇਹ ਮੇਰਾ ਜਿਹਨੂੰ ਉਹ ਕਹਿੰਦੇ ਹੁੰਦੇ ਨੇ ਵੀ ਮੇਰਾ ਬੰਦਾ ਆ, ਅਤੇ ਮਤਲਬ ਕਹਿਣ ਤੋਂ ਭਾਵ ਵੀ ਜਿਹੜੀ ਉਸ ਵੇਲੇ ਦੀ ਰਿਐਲਿਟੀ ਸੀਗੀ, ਉਸ ਵੇਲੇ ਜਦੋਂ ਪਾਕਿਸਤਾਨ ਬਣਿਆ ਅਤੇ ਉਦੋਂ ਉਹਨਾਂ ਨੂੰ ਲੱਗਦਾ ਸੀ ਮੌਲਵੀਆਂ ਨੂੰ ਵੀ ਭਾਈ ਇਹ ਯਾਰ ਸਾਡੀ ਇੱਥੇ ਪ੍ਰੈਜੈਂਸ ਚਾਹੀਦੀ ਸੀ, ਇਹ ਬੰਦਾ ਜਿਹੜਾ ਇਹ ਕ੍ਰੈਡਿਟ ਲੈ ਗਿਆ ਆ। ਅਤੇ ਉਦੋਂ ਜਿਹੜੀ ਇਗਵਿਸਟਿਕ ਪ੍ਰੋਬਲਮ ਹੁੰਦੀ ਆ, ਉਸ ਵੇਲੇ ਉਹਦਾ ਮੁਹੰਮਦ ਅਲੀ ਜਿਨ੍ਹਾਂ ਦਾ ਸਾਰੇ ਜਿਹੜੇ ਧਾਰਮਿਕ ਲੋਕ ਸੀ ਉਹਨਾਂ ਨੇ ਵਿਰੋਧ ਵੀ ਕੀਤਾ, ਪਰ ਅੱਜ ਜਦੋਂ ਉਹ ਚੇਂਜ ਹੋ ਗਿਆ, ਪੋਲੀਟੀਕਲੀ ਸਿਨੈਰੀਓ ਚੇਂਜ ਹੋ ਗਿਆ, ਰਾਜਨੀਤਿਕ ਤੌਰ ਦੇ ਉੱਤੇ ਦੇਸ਼ ਦੀਆਂ ਜਿਹੜੀਆਂ ਨੇ ਬਦਲ ਚੁੱਕੀਆਂ ਨੇ ਉਹਨਾਂ ਦੀਆਂ ਲੋੜਾਂ ਅਤੇ ਉਹਨਾਂ ਦੇ ਇੰਟਰਸਟ, ਅਤੇ ਉਹਦੇ ਵਿੱਚ ਉਹਨਾਂ ਨੇ ਚੀਜ਼ਾਂ ਚੇਂਜ ਕਰ ਦਿੱਤੀਆਂ ਵੀ ਨਹੀਂ ਨਹੀਂ ਇਹ ਉਹ ਬੰਦਾ ਜਿਹਦੇ ਵੱਡੇ ਮੌਲਵੀ ਦੇ ਸੁਪਨੇ ਦੇ ਵਿੱਚ ਆਇਆ, ਅਤੇ ਉਹ ਮਤਲਬ ਪੈਗੰਬਰ ਸਾਹਿਬ ਦੇ ਨਾਲ, ਮੁਹੰਮਦ ਸਾਹਿਬ ਦੇ ਨਾਲ ਇਹ ਖੜਾ ਸੀ, ਅਤੇ ਉਹਨਾਂ ਨੇ ਕਿਹਾ ਜੀ ਇਹ ਮੇਰਾ ਬੇਟਾ ਆ, ਮੈਂ ਨਿਊਜ਼ ਫੀਡ 'ਚ ਦੇਖਦਾ ਸੀ।
ਹਾਂਜੀ ਹਾਂਜੀ।
ਸੋ ਜਿਹੜੀ ਤੁਸੀਂ ਗੱਲ ਕਹਿੰਦੇ ਆ ਵੀ ਅੱਜ ਸ਼ਾਇਦ ਕਈਆਂ ਨੂੰ ਲੱਗਦਾ ਹੋਵੇ ਵੀ ਸਿੱਖਾਂ ਦੇ ਰਾਜਨੀਤਿਕ ਤਾਕਤ ਦਾ ਕੀ ਇੰਪ੍ਰੈਸ਼ਨ ਪੈਂਦਾ, ਅਤੇ ਉਹਨਾਂ ਨੂੰ ਕਿਹਾ ਜੀ ਕਹਾਣੀਆਂ ਉੱਪਰ ਥੱਲੇ ਹੋ ਜਾਂਦੀਆਂ ਹੁੰਦੀਆਂ ਨੇ। ਸੋ ਇਹਦੇ 'ਚ ਤਾਂ ਬਹੁਤ ਵਾਰ ਆਪਾਂ ਦੇਖਿਆ ਇੰਟਰਸਟ ਦੇ ਉੱਤੇ ਸਾਰਾ ਕੁਛ ਜਿਹੜਾ ਚੱਲਦਾ ਦੇਖ।
ਮੌਲਵੀਆਂ ਨੇ ਵਿਰੋਧ ਕੀਤਾ ਮੁਹੰਮਦ ਅਲੀ ਜਨਾਹ ਦਾ ਉਸ ਵੇਲੇ ਕਿ ਇਹ ਸਾਡਾ ਜਿਹੜਾ ਪੂਰਵਜਾਂ ਦਾ ਐਡਾ ਬੜਾ ਰਾਜ ਆ, ਜਿਹੜਾ ਨਿਜ਼ਾਮ ਹੈਦਰਾਬਾਦ ਬੰਗਲਾਦੇਸ਼ ਨੂੰ ਹੁਣ ਬਣਿਆ ਆ, ਅਤੇ ਈਵਨ ਹਿੰਦੁਸਤਾਨ ਵਿੱਚ ਵੀ ਕਈ ਜਗ੍ਹਾ ਆ, ਉਹਨੂੰ ਛੋਟਾ ਕਰਨਾ ਚਾਹੁੰਦਾ ਆ, ਅਸੀਂ ਤਾਂ ਸਾਡੇ ਤਾਂ ਪੂਰਵਜਾਂ ਦਾ ਇਹ ਰਾਜ ਆ, ਅਸੀਂ ਨਹੀਂ ਪਾਕਿਸਤਾਨ ਦੇ ਹੱਕ 'ਚ,
ਸਾਡਾ ਸਾਰੇ
ਸਾਡਾ। ਤਾਂ ਉਹ ਜਿਹੜਾ ਉਹਦਾ ਵਿਰੋਧ ਕੀਤਾ, ਔਰ ਇਹ ਵੀ ਕਿਹਾ ਕਿ ਉਹ ਸ਼ਰਾਬ ਦਾ ਸੇਵਨ ਕਰਦਾ, ਉਹਨੇ ਵਿਆਹ ਜਿਹੜਾ ਆ ਇੱਕ ਨੌਨ ਇਸਲਾਮਿਕ, ਕੋਈ ਮੇਰਾ ਖਿਆਲ ਪਾਰਸੀ ਡੋਟ, ਜੇ ਮੈਂ ਗਲਤ ਨਾ ਹੋਵਾਂ, ਕਿਉਂਕਿ ਮੈਨੂੰ ਜਿੰਨਾ ਕੁ ਪਤਾ, ਕਿਉਂਕਿ ਉਹਨਾਂ ਦਾ ਲੀਡਰ ਆ ਉਹ ਕੀਤਾ, ਅਤੇ ਉਹ ਪਰ ਉੱਥੇ ਉਹ ਇਸ ਗੱਲ 'ਤੇ ਸਮਝ ਚੁੱਕਾ ਸੀਗਾ ਕਿ ਜੇ ਨਾ ਬਣਾਇਆ ਤਾਂ ਫਿਰ ਇਹ ਜਿਹੜਾ ਪੂਰਵਜਾਂ ਦਾ ਲੱਭਦੇ ਆ ਇਹ ਸਿੱਖਾਂ ਵਾਂਗੂ ਹੀ ਫਿਰ ਲੱਭਦੇ ਫਿਰਨਗੇ, ਜਿਹੜੇ ਉਹਦੀ ਇੱਕ ਲਾਈਨ ਆ
ਜਾਂਦੇ ਲੱਗਣਗੇ,
ਜਿਹੜੀ ਇੱਕ ਲਾਈਨ ਉਹਦੀ ਆ, ਉਹ ਕਹਿੰਦਾ ਸੀ ਜਿਹੜੇ ਜਿੱਦਾਂ ਵੀ ਮੁਸਲਮਾਨ ਅੱਜ ਪਾਕਿਸਤਾਨ 'ਚ ਨਹੀਂ ਆਉਂਦੇ, ਪਾਕਿਸਤਾਨ ਵਿੱਚ ਉਹ ਸਾਰੀ ਉਮਰ ਇਹ ਯਕੀਨ ਦਵਾਉਂਦੇ ਮਰ ਜਾਣਗੇ ਹਿੰਦੂਆਂ ਨੂੰ ਕਿ ਅਸੀਂ ਤੁਹਾਡੇ ਤੋਂ ਪੱਕੇ ਹਿੰਦੂ ਹਾਂ, ਅਤੇ ਇਹੀ ਸਿੱਖਾਂ ਨਾ ਹੋਣਾ ਜੇ ਆਉਂਦੇ 10-15 ਸਾਲਾਂ 'ਚ ਸਿੱਖ ਰਾਜ ਐਸਟੈਬਲਿਸ਼ ਨਹੀਂ ਹੁੰਦਾ ਤਾਂ ਸਿੱਖ ਇਹੀ ਯਕੀਨ ਦਵਾਇਆ ਕਰਨਗੇ ਵੀ ਮੈਂ ਸਿੱਖ ਬਾਅਦ 'ਚ ਪਹਿਲਾਂ ਪੱਕਾ ਹਿੰਦੂ ਹਾਂ।
ਪੱਕਾ ਭਾਰਤੀ?
ਹਾਂਜੀ ਪੱਕਾ।
ਬਿਲਕੁਲ ਜੀ, ਸਟੇਟ ਦੇ ਜਿਹੜੇ ਨੇ ਦੁਨੀਆਂ ਦੇ ਵਿੱਚ ਜਦੋਂ ਰਾਜ ਹੁੰਦਾ ਆ ਅਤੇ ਰਾਜਨੀਤਿਕ ਤਾਕਤ ਇੱਦਾਂ ਦੀ ਹੁੰਦੀ ਆ ਵੀ ਮਾੜੇ ਤੋਂ ਮਾੜੇ ਵੀ ਬੜੇ ਤਾਕਤਵਰ ਲੋਕ ਬਣ ਜਾਇਆ ਕਰਦੇ ਨੇ, ਇਹ ਰਾਜਨੀਤਿਕ ਤਾਕਤ ਦੇ ਨਾਲ ਹੀ ਹੁੰਦਾ ਹੈ। ਪੋਲੀਟੀਕਲ ਪਾਵਰ ਜਿਹੜੀ ਆ ਉਹ ਗਾਂ ਨੂੰ ਵੀ ਬਹੁਤ ਵੱਡਾ ਜਿਹੜਾ ਉਹ ਬਣਾ ਦਿੰਦੀ ਆ, ਸ਼ੇਰ ਤੋਂ ਵੱਡੀ ਤਾਕਤ ਭਰ ਦਿੰਦੀ ਆ ਗਾਂ ਦੇ ਵਿੱਚ ਰਾਜਨੀਤਿਕ ਤਾਕਤ,
ਗੋਬਰ ਨੂੰ ਰੇਡੀਏਸ਼ਨ ਪਰੂਫ ਬਣਾ ਦਿੰਦੀ।
ਹਾਂ, ਇਹ ਰਾਜਨੀਤਿਕ ਤਾਕਤ ਦੇ ਵਿੱਚ ਆਉਂਦਾ ਜੀ। ਚਲੋ ਅਸੀਂ ਅੱਗੇ ਨਾਲ ਨਾਲ ਵਧੀ ਜਾਣਾ, ਸਾਡੇ ਕੋਲ ਹੋਰ ਖਬਰ
ਵਾਲੀ ਗੱਲ ਨਹੀਂ, ਸੀਰੀਅਸ ਆ।
6 ਨਵੰਬਰ ਨੂੰ ਗੱਲ ਸੀਰੀਅਸ ਆ, ਮੈਂ ਤਾਂ ਦੱਸਦਾ
ਹੱਸਣ ਲੱਗ ਪਿਆ ਸਾਡੇ ਹੋਸਟ ਨਾਲ ਬੈਠੇ
ਜੀ। ਹੱਸਣਾ ਖੇਲਣਾ ਇਹ ਵੀ
ਜ਼ਰੂਰੀ ਆ,
ਨਾਲ ਨਾਲ ਜ਼ਰੂਰੀ,
ਪਰ ਇਹ ਜ਼ਰੂਰੀ ਆ ਕਿ ਗਾਂ ਜਿਹੜੀ ਆ ਅਤੇ ਉਹਦੇ ਗੋਬਰ ਨੂੰ ਉਹ ਕਹਿੰਦੇ ਬੰਬ ਦੇ ਵਿੱਚ ਵੀ ਨਾ ਤੁਸੀਂ ਆਪਣੇ ਮੋਰਚਿਆਂ ਦੇ ਉੱਪਰ ਪਾਥੀਆਂ ਦਾ ਢੇਰ ਲਾ ਲਓ, ਰੇਡੀਏਸ਼ਨ ਅੰਦਰ ਨਹੀਂ ਆਏਗੀ। ਉਹਨਾਂ ਦੇ ਮਿਨਿਸਟਰ ਆ,
ਮਿਨਿਸਟਰ ਆ ਜੀ, ਬੜੀ ਵਧੀਆ ਗੱਲ ਆ ਜੀ। ਏਡਾਂ ਦੀ ਮੈਨੂੰ ਲੱਗਦਾ ਅਮਰੀਕਾ ਦੇ ਕੋਲ ਕਿਤੇ ਅਮਰੀਕਾ ਵਾਲੇ ਨੇ ਸਾਡਾ ਪ੍ਰੋਗਰਾਮ ਸੁਣ ਲੈਣ, ਨਾਸਾ ਵਾਲੇ ਆਈਡੀਆ ਨਾ ਚੋਰੀ ਹੋ ਜੇ ਕਿਤੇ।
ਹਾਂਜੀ, ਪੇਟੈਂਟ ਕਰਾ ਲਓ,
ਪੇਟੈਂਟ ਕਰਾ ਲਈਏ। ਚਲੋ ਜੀ, ਬਿਲਕੁਲ, ਜਿੱਥੇ ਸਰਕਾਰਾਂ ਨੂੰ 6 ਨਵੰਬਰ ਦੀਆਂ ਵੋਟਾਂ ਤੋਂ ਬੜੀ ਤਕਲੀਫ ਆ, ਬੰਦ ਕਰਾਉਣ ਲਈ ਡਿਮੋਰਸੇ ਜਾਰੀ ਹੋ ਰਹੇ ਨੇ, ਉੱਥੇ ਲੋਕ ਵੱਡੀ ਗਿਣਤੀ 'ਚ ਤਿਆਰ ਵੀ ਨੇ। 29 ਅਕਤੂਬਰ ਨੂੰ ਰੈਲੀ ਆ, ਕਾਰਾਂ, ਮੈਂ ਕੱਲ੍ਹ ਵੀਡੀਓ ਦੇਖਦਾ ਸੀਗਾ, ਸਿੰਘਾਂ ਨੇ ਗੁਰਦੁਆਰਿਆਂ 'ਚ ਕੈਂਪ ਲਾਏ ਹੋਏ ਸੀ, ਸ਼ੈਡਨ ਪਲਾਜ਼ੇ ਕੈਂਪ ਲਾਇਆ ਹੋਇਆ ਸੀ ਅਤੇ ਉੱਥੇ ਕਾਰ ਰੈਲੀ ਦੇ ਪ੍ਰਚਾਰ ਕਰ ਰਹੇ ਸੀ ਵੀ 29 ਤਰੀਕ ਆਉਂਦੇ ਸ਼ਨੀਵਾਰ ਨੂੰ ਦੁਪਹਿਰੇ 12 ਵਜੇ ਜਿੱਥੇ ਵੋਟਾਂ ਪੈਣੀਆਂ ਨੇ ਪੌਲ ਕੌਫੀ ਅਰੀਨਾ, ਉੱਥੋਂ ਜਿਹੜੀ ਆ ਕਾਰ ਰੈਲੀ ਜਿਹੜੀ ਆ ਸ਼ੁਰੂ ਹੋਣੀ ਆ, ਉੱਥੋਂ ਸ਼ੁਰੂਆਤ ਹੋਣੀ ਆ, ਖਾਲਸਾ ਦੇ ਝੰਡਿਆਂ ਦੇ ਨਾਲ ਹੋਣੀ ਆ। ਸੋ ਤੁਸੀਂ ਜਿੰਨੇ ਵੀ ਸਾਨੂੰ ਸੁਣਦੇ ਹੋ, ਆਪਣੀਆਂ ਕਾਰਾਂ ਨੂੰ ਚਮਕਾ ਲਓ, ਲਾ ਲਓ ਜਿਹੜੇ ਗਰੀਸ ਗਰੂਸ ਲਾਈਦਾ ਹੁੰਦਾ ਆ ਅਤੇ ਝੰਡੇ ਖਾਲਿਸਤਾਨ ਦੇ ਮਿਲਣੇ ਅਤੇ ਗੱਡੀਆਂ ਦੇ ਨਾਲ ਕਾਰ ਰੈਲੀ ਕਰਨੀ ਆ। ਅਤੇ ਜਿਹੜੇ ਰਹਿ ਗਏ ਨੇ ਵੋਟਾਂ ਪਾਉਣ ਤੋਂ, ਉਹਨਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਆਪ ਵੀ ਵੋਟਾਂ ਪਾਉਣ ਵਾਲੀਆਂ ਅਤੇ ਨਾਲ ਹੋਰਾਂ ਨੂੰ ਵੀ ਖਿੱਚ ਕੇ ਲਿਆਉਣਾ, ਅਤੇ ਜਿਹੜਾ ਵੀ ਕੋਈ ਕਾਮਰੇਡ ਸੋਚਦਾ ਵੀ ਉਹ ਹੱਕ 'ਚ ਨਹੀਂ ਹੈ ਉਹਨੂੰ ਵੀ ਬੇਨਤੀ ਕਰਨੀ ਹੈ ਬੜੇ ਪਿਆਰ ਦੇ ਨਾਲ ਵੀ ਭਾਈ ਤੂੰ ਆਹ ਵੋਟ ਨਾ 'ਚ ਪਾ ਦੇ ਪਰ ਤੇਰਾ ਹੱਕ ਬਣਦਾ ਆ, ਤੂੰ ਆਪਣੇ ਹੱਕ ਦਾ ਇਸਤੇਮਾਲ ਕਰ।
ਬਿਲਕੁਲ,
ਕਿਉਂਕਿ ਇੱਕ ਅਮਰੀਕਾ ਦਾ ਕਿਸੇ ਨੇ ਲਿਖਿਆ ਵੀ ਤੁਹਾਡੇ ਹੱਕ ਉਦੋਂ ਮਾਰੇ ਜਾਂਦੇ ਨੇ ਜਦੋਂ ਤੁਸੀਂ ਹੱਕਾਂ ਦਾ ਵਰਤੋਂ ਕਰਨ ਨੂੰ ਛੱਡ ਦਿੰਦੇ ਹੋ।
ਬਿਲਕੁਲ,
ਤੁਹਾਡੇ ਜਿਹੜੇ ਰਾਈਟਸ ਨੇ, ਮੇਕ ਇਫ ਯੂ ਵਾਂਟ ਟੂ ਪ੍ਰੋਟੈਕਟ ਯੂਰ ਰਾਈਟ ਮੇਕ ਸ਼ੋਰ ਯੂ ਐਕਸਰਸਾਈਜ਼ ਯੂਰ ਰਾਈਟ, ਉਹ ਵੱਖਰੀ ਗੱਲ ਆ ਵੀ ਚੀਨ ਜਿਹੜਾ ਕੌਮਨਿਜ਼ਮ ਆ, ਕਾਮਰੇਡਾਂ ਦੀ ਵਿਚਾਰਧਾਰਾ ਦਾ ਜਨਮ ਭੂਮੀ ਆ, ਜਿੱਥੋਂ ਕਾਮਰੇਡ ਵਿਚਾਰਧਾਰਾ ਸ਼ੁਰੂ ਹੋਈ ਆ, ਉਹ ਉੱਥੇ ਕਿੰਨੀਆਂ ਕੁ ਵੋਟਾਂ ਪੈਂਦੀਆਂ ਨੇ ਜਾਂ ਉੱਥੇ ਵੋਟਾਂ ਉਹਨਾਂ ਦੀ ਪਾਈ ਦੀ ਕੀ ਵੈਲਿਊ ਆ ਚੀਨ ਅਤੇ ਰੂਸ ਦੇ ਵਿੱਚ, ਉਹ ਵੱਖਰੀ ਗੱਲ ਆ, ਉਹ ਵੱਖਰੀ ਗੱਲ ਆ, ਅਸੀਂ ਉੱਧਰ ਨਹੀਂ ਜਾਣਾ। ਪਰ ਤੁਸੀਂ ਇੱਥੇ ਵੋਟ ਪਾ ਸਕਦੇ ਹੋ, ਚਾਹੇ ਤੁਸੀਂ ਹਾਂ 'ਚ ਹੋ, ਚਾਹੇ ਤੁਸੀਂ ਨਾ 'ਚ ਹੋ, ਤੁਸੀਂ ਹਮ ਖਿਆਲੀ ਹੋ, ਤੁਸੀਂ ਕਿਸੇ ਤਰ੍ਹਾਂ ਦੇ ਵੀ ਰੱਖਦੇ ਹੋ, ਆਓ ਅਤੇ ਵੋਟ ਪਾਓ। ਅਤੇ ਨਾਲ ਦੀ ਨਾਲ ਅੱਜ ਦੀ ਇੱਕ ਹੋਰ ਵੱਡੀ ਖਬਰ ਵੀ ਆ, 9 ਮਿਲੀਅਨ ਲੋਕ ਜਿਹੜੇ ਨੇ ਸ਼੍ਰੀਲੰਕਾ ਦੇ ਵਿੱਚ, ਜਿਹੜੀਆਂ ਜੰਗ ਯੂਕਰੇਨ ਦੀ ਲੱਗੀ ਆ, ਉਸ ਜੰਗ ਦਾ ਇੰਪੈਕਟ ਸ਼੍ਰੀਲੰਕਾ ਦੇ ਉੱਤੇ ਸਾਰਿਆਂ ਤੋਂ ਵੱਧ ਪਿਆ। ਮਤਲਬ ਤੁਸੀਂ ਇਮੇਜਿਨ ਕਰ ਸਕਦੇ ਹੋ
ਜੰਗ ਕਿੱਥੇ ਆ ਅਤੇ ਇਫੈਕਟ ਕਿੱਥੇ,
ਜੰਗ ਕਿੱਥੇ ਆ ਅਤੇ ਇਫੈਕਟ ਕਿੱਥੇ ਆ, ਅਤੇ ਜੰਗ ਯੂਕਰੇਨ 'ਚ ਲੱਗੀ ਆ ਅਤੇ ਇਫੈਕਟ ਸ਼੍ਰੀਲੰਕਾ 'ਚ ਪਿਆ, ਅਤੇ 9 ਮਿਲੀਅਨ ਬੰਦਾ ਕਹਿੰਦੇ ਜੀ ਉਹ ਪਾਵਰਟੀ ਲਾਈਨ ਤੋਂ ਥੱਲੇ ਗਿਰ ਗਿਆ। ਮਸਾਂ ਹੀ ਉਹਨਾਂ ਨੇ ਵਿਚਾਰਿਆਂ ਨੇ ਮੱਛੀਆਂ ਮੁੱਛੀਆਂ ਇਕੱਠੀਆਂ ਕਰਕੇ ਖੜਾ ਖੜੂ ਕੇ ਫਿਸ਼ਿੰਗ ਬਿਜ਼ਨਸ ਦੇ ਨਾਲ ਉਹਨਾਂ ਨੇ 9 ਮਿਲੀਅਨ ਬੰਦਾ ਉੱਤੇ ਚੱਕਿਆ ਸੀ, ਅਤੇ ਹੁਣ ਪਤਾ ਲੱਗਾ ਵੀ ਉਹ 9 ਮਿਲੀਅਨ ਬੰਦਾ ਜਿਹੜਾ ਆ ਉਹ ਪਾਵਰਟੀ ਲਾਈਨ ਤੋਂ ਥੱਲੇ ਆ ਗਿਆ,
ਥੱਲੇ ਆ,
ਕਿਉਂਕਿ ਮੱਛੀਆਂ ਵੀ ਉੱਥੀ ਨੇ ਅਤੇ ਸਮੁੰਦਰ ਵੀ ਉੱਥੀ ਹੈ।
ਬਿਲਕੁਲ,
ਪਰ ਰੌਲਾ ਇਸ ਗੱਲ ਦਾ ਵੀ ਜੇ ਸਮੁੰਦਰ 'ਚ ਮੱਛੀਆਂ ਫੜਨ ਜਾਣਾ ਅਤੇ ਜਿਹੜੀ ਉਹ ਬੋਟ ਜਾਂਦੀ ਉਹ 'ਚ ਤੇਲ ਪੈਂਦਾ, ਤੇਲ ਲੈਣ ਜੋਗੇ ਪੈਸੇ ਹੈ ਨਹੀਂ, ਅਤੇ ਉਹ ਜਿਹੜੀਆਂ ਨੇ ਮੱਛੀਆਂ ਫੜਨ ਜਿਹੜਾ ਉਹ ਨਹੀਂ ਜਾ ਸਕਦਾ। ਤੋ ਕਈ ਵਾਰ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਜਿਹਨੂੰ ਸਮੁੰਦਰ ਨਹੀਂ ਲੱਗਦਾ, ਇਹ ਲੈਂਡ ਲੌਕਡ ਆ, ਇਹਦੇ ਪਾਕਿਸਤਾਨ ਬੈਠਾ ਸੱਜੇ ਪਾਸੇ, ਖੱਬੇ ਪਾਸੇ ਚੀਨ ਬੈਠਾ ਆ, ਥੱਲੇ ਭਾਰਤ ਬੈਠਾ ਆ, ਕੀ ਬਣੂਗਾ, ਕੀ ਹੋਊਗਾ। ਤੋ ਜਿਹੜੀਆਂ ਇੱਦਾਂ ਦੀਆਂ ਉਦਾਹਰਨਾਂ ਦੇ ਕੇ ਆਪ ਵੀ ਡਰੀ ਜਾਂਦੇ ਹਾਂ, ਲੋਕਾਂ ਨੂੰ ਵੀ ਡਰਾਈ ਜਾਂਦੇ ਹਾਂ, ਉਹਨਾਂ ਨੂੰ ਦੱਸੋ ਵੀ ਸਮੁੰਦਰ ਤਾਂ ਸ਼੍ਰੀਲੰਕਾ ਦਾ ਨਾ ਸਮੁੰਦਰੇ ਲੱਗਦਾ ਨਾ, ਅਤੇ ਇਹ ਵਿਚਾਰੇ ਕੋਲ ਇਹਨਾਂ ਦੇ 9 ਮਿਲੀਅਨ ਲੋਕ ਥੱਲੇ ਆ ਗਏ ਪਾਵਰਟੀ ਲਾਈਨ ਤੋਂ। ਅਤੇ ਜਦੋਂ ਰਾਜ ਦੀ ਕਾਇਮੀ ਦੀ ਗੱਲ ਚੱਲਦੀ ਆ ਵੀ ਜੀ ਸੱਜੇ ਪਾਸੇ ਪਾਕਿਸਤਾਨ ਬੈਠਾ, ਖੱਬੇ ਪਾਸੇ ਚੀਨ ਬੈਠਾ ਆ, ਉੱਤੇ ਥੱਲੇ ਭਾਰਤ ਬੈਠਾ ਆ, ਕੀ ਕਰਾਂਗੇ। ਅਤੇ ਜਦੋਂ ਰਾਜ ਕਾਇਮ ਹੋਇਆ ਸੀ, ਇੱਕ ਪਾਸੇ ਮੁਗਲ ਸਲਤਨਤ ਸੀ, ਇੱਕ ਪਾਸੇ ਅਫਗਾਨ ਸਲਤਨਤ ਸੀ, ਇੱਕ ਪਾਸੇ ਮਰਾਠਾ ਸਲਤਨਤ ਸੀ, ਦੁਨੀਆਂ ਦੀਆਂ ਵੱਡੀਆਂ ਤਾਕਤਾਂ ਸੀਗੀਆਂ, ਅਤੇ ਜੇ ਫਿਰ ਸਿੱਖ ਉਦੋਂ ਤੁਹਾਡੇ ਵਰਗੇ ਹੁੰਦੇ ਜਿਹੜੇ ਕਿ ਇਹ ਕਹਿੰਦੇ ਜੀ ਰਾਜ ਕਾਇਮ ਕਰਕੇ ਕੀ ਕਰਨਾ, ਤਾਂ ਫਿਰ ਉਦੋਂ ਵੀ ਉਹਨਾਂ ਕਰਦੇ ਛਿੱਤਰ ਖਾਈ ਜਾਂਦੇ,
ਹੋਣਾ ਹੀ ਨਹੀਂ ਸੀ ਅੱਜ ਅਸੀਂ,
ਹੈਂ
ਅੱਜ ਅਸੀਂ
ਐਗਜ਼ਿਸਟ ਹੋਣਾ ਹੀ ਨਹੀਂ ਸੀ ਜੇ ਉਦੋਂ ਰਾਜ ਨਾ ਕਾਇਮ ਹੁੰਦਾ, ਜੇ ਸਾਹ ਨਾ ਮਿਲਦਾ,
ਜਾਂ ਉਸ ਵੇਲੇ ਉਹ ਨਾ ਸਟੈਂਡ ਅਪ ਕਰਦੇ, ਤੇ ਅੱਜ ਜੇ ਤੁਸੀਂ ਅੱਜ ਨਹੀਂ ਕਰਦੇ ਤੇ ਫਿਊਚਰ ਵਾਲੇ ਤੁਸੀਂ ਆਪ ਸੋਚ ਸਕਦੇ।
ਬਿਲਕੁਲ ਜੀ, ਜਿਹੜਾ ਕੋਈ ਤੁਹਾਨੂੰ ਕਾਮਰੇਡ ਵਿਚਾਰਧਾਰਾ ਦਾ ਹੋਵੇ, ਕੋਈ ਤੁਹਾਨੂੰ ਭਾਰਤੀ ਵਿਚਾਰਧਾਰਾ ਦਾ ਹੋਵੇ, ਇਹ ਕਹਿੰਦਾ ਜੀ ਤੁਸੀਂ ਵੋਟ ਪਾਉਣ ਨਹੀਂ ਜਾਣੀ, ਆਪਣੇ ਰਾਜ ਦੀ ਗੱਲ ਰਾਜ ਦੀ ਗੱਲ ਨਹੀਂ ਕਰਨੀ, ਉਹਨਾਂ ਨੂੰ ਦੱਸ ਦਿਓ ਜੇ 17ਵੀਂ ਸਦੀ ਦੇ ਵਿੱਚ ਮਿਸਲਾਂ ਰਾਜ ਨਾ ਕਾਇਮ ਕਰਦੀਆਂ ਤਾਂ ਤੁਸੀਂ ਅੱਜ ਵਜੂਦ 'ਚ ਨਹੀਂ ਹੋਣਾ, ਵਜੂਦ 'ਚ ਨਹੀਂ ਹੋਣਾ ਸੀ ਜੇ ਤੁਸੀਂ ਅੱਜ ਆਪਣੇ ਰਾਜ ਦੀ ਗੱਲ ਨਾ ਕੀਤੀ ਤਾਂ ਤੁਹਾਡਾ ਜਿਹੜਾ ਰਹਿੰਦਾ ਖੁੰਹਦਾ ਵਜੂਦ ਆ ਨਾ ਇਹ ਵੀ ਮਿਟ ਜਾਣਾ ਆ। ਅਤੇ ਆਪਣੇ ਰਾਜ ਦੀ ਗੱਲ ਕਰੋ, ਕੋਈ ਤੁਹਾਨੂੰ ਟਕੂਏ ਗੰਡਾਸੇ ਤੋਪਾਂ ਚੱਕਣ ਨੂੰ ਨਹੀਂ ਕਹਿੰਦਾ, ਵੋਟ ਪਾਉਣ ਨੂੰ ਕਹਿੰਦਾ। ਅਤੇ ਜਿਹੜਾ ਤੁਹਾਨੂੰ ਵੋਟ ਪਾਉਣ ਤੋਂ ਰੋਕਦਾ ਅਤੇ ਉਹ ਤੁਸੀਂ ਦੇਖਣਾ ਫਿਰ ਉਹਨੂੰ ਕੀ ਕਹਿਣਾ ਹੈ। ਹੁਣ ਤੁਹਾਨੂੰ ਸਾਰਾ ਕੁਝ ਦੱਸ ਚੱਲੇ ਹਾਂ ਵੀ ਭਾਈ ਰਾਜਨੀਤਿਕ ਤੌਰ ਦੇ ਉੱਤੇ ਵੋਟ ਪਾਉਣਾ ਤੁਹਾਡਾ ਹੱਕ ਆ, ਭਾਵੇਂ ਤੁਸੀਂ ਨਾ ਚੋਂ, ਤੁਸੀਂ ਹਾਂ ਚੋਂ, ਤੁਸੀਂ ਸਹਿਮਤ ਹੋ, ਤੁਸੀਂ ਅਸਹਿਮਤ ਹੋ, ਡਜ਼ਨਟ ਮੈਟਰ, ਕਮ ਐਂਡ ਵੋਟ। ਜੀ ਭਵਿੰਦਰ ਜੀ,
ਇੱਕ ਵੋਟ ਦੇ ਸੰਦਰਭ ਦੇ ਵਿੱਚ ਕੱਲ੍ਹ 24 ਨੂੰ ਸਾਡੇ ਇੱਥੇ ਜਿਹੜੀਆਂ ਮਿਊਨਿਸਪਲ ਵੋਟਾਂ ਵੀ ਆ ਉਹਦੇ 'ਚ ਵੀ ਤੁਸੀਂ ਸੋਚ ਸਮਝ ਕੇ ਜਿਹਨੂੰ ਵੀ ਤੁਸੀਂ ਲਾਈਕ ਕਰਦੇ ਆ, ਜਿਹਨੂੰ ਵੀ ਤੁਸੀਂ ਚਾਹੁੰਦੇ ਆ ਵੀ ਹਾਂ ਮੈਂ ਇਹਨੂੰ ਵੋਟ ਕਰਨੀ ਆ, ਤੁਸੀਂ ਉਹਨੂੰ ਵੋਟ ਕਰੋ ਜਿਹੜਾ ਤੁਹਾਡੇ ਲਈ ਕੰਮ ਕਰਦਾ, ਤੁਸੀਂ ਤੁਹਾਡੇ ਕੋਲ ਉਹਦਾ ਮੈਨ ਉਹਨੂੰ, ਪਰ ਇੱਕ ਐਜੂਕੇਟਡ ਡਿਸੀਜਨ ਲਓ। ਕੋਈ
ਐਜੂਕੇਟਡ ਡਿਸੀਜਨ ਤੋਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਜੁਹਦੀ ਕਿੱਦਾਂ ਐਜੂਕੇਟਡ ਡਿਸੀਜਨ ਲੈਂਦੇ ਆ।
ਹਾਂਜੀ,
ਅਮਰੀਕਾ ਦੇ ਵਿੱਚ ਜੁਹਦੀ ਭਾਵੇਂ ਆਟੇ 'ਚ ਲੂਣ ਵੀ ਹੈ ਨਹੀਂ, ਪਰ ਜਿਹੜਾ ਵੀ ਕੈਂਡੀਡੇਟ ਖੜਦਾ ਉਹਨੂੰ ਸੱਦ ਲੈਂਦੇ ਆ।
ਹਾਂਜੀ,
ਉਹਨਾਂ ਦੀਆਂ ਬੜੇ ਥਿੰਕ ਟੈਂਕਸ ਨੇ ਸੱਦ ਲੈਂਦੇ ਆ ਅਤੇ ਉਹਨਾਂ ਨੂੰ ਕਹਿੰਦੇ ਆ ਬਈ ਜੇ ਤੁਸੀਂ ਸਾਡੀ ਸਪੋਰਟ ਲੈਣੀ ਆ, ਤੁਹਾਡੀ ਇਜ਼ਰਾਇਲ ਦੀ ਪੋਲੀਟੀਕਲ ਸਟੇਟਸ ਦੇ ਉੱਤੇ ਸਟੈਂਡਿੰਗ ਕੀ ਆ,
ਸਿੱਧੀ
ਤੁਹਾਡੀ ਇਜ਼ਰਾਇਲ ਦੇ ਉੱਤੇ ਤੁਹਾਡਾ ਮੰਨਣਾ ਕੀ ਆ, ਕੀ ਇਜ਼ਰਾਇਲ ਕੋਲ ਰਾਈਟ ਹੈਗਾ ਨਾ ਸਟੇਟ ਦਾ, ਤੁਸੀਂ ਉਹਦੀ ਉਹਦੇ ਨਾਲ ਸਹਿਮਤ ਹੋ, ਸਾਡੇ ਨਾਲ ਖੜੇ ਹੋ ਕਿ ਨਹੀਂ ਖੜੇ,
ਤੇ
ਉੱਥੇ ਸਾਰਿਆਂ ਨੂੰ ਕਹਿਣਾ ਪੈਂਦਾ ਜੀ ਖੜੇ ਹਾਂ,
ਖੜੇ ਹਾਂ,
ਕਿਉਂਕਿ ਉਹਨਾਂ ਦੀ ਲੌਬੀ ਤਕੜੀ ਆ। ਤੇ ਸਿੰਘੋ ਸੁਣਨ ਵਾਲੇ ਹੋ, ਤੁਸੀਂ ਵੋਟਾਂ ਪਾਉਣ ਜਾਣਾ, ਤੁਹਾਡੀ ਭੂਆ ਦਾ ਮੁੰਡਾ ਖੜਿਆ, ਤੁਹਾਡੀ ਮਾਸੀ ਦੀ ਕੁੜੀ ਖੜੀ ਆ, ਤੁਹਾਡਾ ਜਵਾਈ ਖੜਿਆ, ਤੁਹਾਡੀ ਅੱਗੇ ਨਣਦ ਦੀ ਕੁੜੀ ਖੜੀ ਆ, ਭੁੱਲ ਜਾਓ ਇਹ ਚੀਜ਼ਾਂ ਨੂੰ। ਤੁਸੀਂ ਪੁੱਛੋ ਵੀ ਜਿਹੜੇ ਤੁਹਾਡੇ ਆਪਣੇ ਨੇ ਕੀ ਉਹ ਪੰਜਾਬ ਦੇ ਰਾਜਨੀਤਿਕ ਪੋਲੀਟੀਕਲ ਸਟੇਟਸ ਦੇ ਉੱਤੇ ਉਹਨਾਂ ਦੀ ਰਾਏ ਹੈ ਵੀ ਪੰਜਾਬ ਆਜ਼ਾਦ ਹੋਣਾ ਚਾਹੀਦਾ ਡੈਮੋਕ੍ਰੈਟਿਕ ਵੇਸ ਦੇ ਨਾਲ। ਜੇ ਤਾਂ ਉਹ ਬੋਲਣ ਦਾ ਰੱਖਦੇ ਆ, ਉਹਨਾਂ ਦੇ ਵਿੱਚ ਰੀੜ ਦੀ ਹੱਡੀ ਦਾ ਕੋਈ ਮਣਕਾ ਬਚਿਆ ਤਾਂ ਵੋਟ ਪਾ ਦਿਓ। ਜੇ ਉਹ ਕਹਿੰਦਾ ਨੋ 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 ਦਿਸ ਇਜ਼ ਨੋਟ ਮਾਈ ਇਸ਼ੂ, ਦਿਸ ਇਜ਼ ਨੋਟ ਦੈਟ ਇਸ਼ੂ, ਅਮਰੀਕਾ 'ਚ ਪੈਣ ਵਾਲੀਆਂ ਵੋਟਾਂ ਦਾ ਨਹੀਂ ਇਸ਼ੂ ਹੁੰਦਾ ਵੀ ਇਜ਼ਰਾਇਲ ਜਿਹੜਾ ਕਿ 5000 ਕਿਲੋਮੀਟਰ ਦੂਰ ਆ ਵੀ ਉਹਦੀ ਐਗਜ਼ਿਸਟੈਂਸ ਦੇ ਉੱਤੇ ਉਹਨਾਂ ਦੀ ਸੇ ਕੀ ਆ, ਉਹ ਰੈਲੇਵੈਂਟ ਇਸ਼ੂ ਆ, ਇਰਰੈਲੇਵੈਂਟ ਇਸ਼ੂ ਆ।
ਠੀਕ ਹੈ ਜੀ,
ਵੀ ਅਮਰੀਕਾ 'ਚ ਕਾਂਗਰਸਮੈਨ ਵੋਟਾਂ ਦਾ ਖੜਿਆ ਤੇ ਉਹਨੂੰ ਕਹਿਣਾ ਪੈਂਦਾ ਵੀ ਰਾਜ ਇਜ਼ਰਾਇਲ ਦੀ ਹਮਾਇਤ 'ਚ ਹੈਗਾ ਕਿ ਨਹੀਂ ਹੈ, ਇਰਰੈਲੇਵੈਂਟ ਆ, ਇਜ਼ਰਾਇਲ ਬਹੁਤ ਦੂਰ ਆ। ਪਰ ਜੇ ਵੋਟਾਂ ਲੈਣੀਆਂ ਤਾਂ ਗੱਸ ਤੁਸੀਂ ਪੰਜਾਬ ਵਾਲੇ ਜਿਹੜਾ ਤੁਹਾਨੂੰ ਇੱਥੇ ਕਹੇ ਵੀ ਇੱਥੇ ਵੋਟ ਪਾਇਆ ਪਾਉਣ ਦੇ ਉੱਤੇ ਜੀ ਨਹੀਂ ਨਹੀਂ ਇਹ ਸਾਡਾ ਲੋਕਲ ਇਸ਼ੂ ਨਹੀਂ ਹੈਗਾ ਜੀ, ਇਹਦੇ 'ਤੇ ਮੈਂ ਬੋਲਣਾ ਨਹੀਂ, ਇਹਦਾ ਮਤਲਬ ਆ ਉਹ ਭਾਈ ਤੁਹਾਡੇ ਹੱਕ ਦਾ ਨਹੀਂ ਹੈ। ਸੋ ਜਿਹਨੂੰ ਤੁਸੀਂ ਵੋਟ ਪਾਉਣੀ ਹੈ, ਜਸਟ ਗੋ ਐਂਡ ਆਸਕ, ਈਮੇਲ ਦੈਮ ਐਂਡ ਟੈਲ ਦੈਮ ਵਟ ਯੂ, ਤੁਹਾਡੇ ਵਿਚਾਰ ਕੀ ਨੇ ਇਹਦੇ 'ਤੇ, ਪੰਜਾਬ ਦੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਤੁਹਾਡੀ ਸਹਿਮਤੀ ਹੈ ਕਿ ਨਹੀਂ ਹੈ।
ਉਹਦੇ ਵਿੱਚ ਜਿਹੜੇ ਵੀ ਕੈਂਡੀਡੇਟ ਨੇ ਤੁਹਾਡਾ ਉਸ ਇਸ਼ੂਸ ਦੇ ਉੱਪਰ ਜੇ ਕੁਛ ਕੀਤਾ ਆ, ਸੋ ਇਹ ਤੁਹਾਡੀ ਫ੍ਰੀ ਵਿਲ ਆ ਕਿ ਤੁਸੀਂ ਉਹਦੀ ਅਕਨੋਲਜਮੈਂਟ ਜਿਹੜੀ ਆ ਵੋਟ ਦੇ ਵਿੱਚ ਕਰੋ। ਸੋ ਚਾਹੇ ਉਹ ਪੈਟ੍ਰਿਕ ਬਰਾਊਨ ਆ, ਚਾਹੇ ਜਸਕਰਨ ਸੰਧੂ ਆ, ਜਿਹਨਾਂ ਨੂੰ ਮੈਂ ਜਾਤੀ ਤੌਰ 'ਤੇ ਦੇਖਿਆ ਇਸ ਇਸ਼ੂ ਦੇ ਉੱਪਰ, ਤਾਂ ਸਾਨੂੰ ਇਹਦੀ ਝਿਜਕ ਵੀ ਨਹੀਂ ਹੋਣੀ ਚਾਹੀਦੀ। ਜੇ ਉਹਨਾਂ ਨੇ ਸਾਡੀ ਸੈਲਫ ਪ੍ਰੈਜ਼ਰਵੇਸ਼ਨ ਦੀ ਜਾਂ ਸਾਡੀ ਸਿੱਖਾਂ ਦੀ ਆਪਣੀ ਜਾਨ ਬਚਾਉਣ ਦੀ ਜਿਹੜੀ ਗੇਮ ਇਸ ਵੇਲੇ ਚੱਲੀ ਹੈ, ਮੇਰੇ ਹਿਸਾਬ ਨਾਲ ਰੈਫਰੈਂਡਮ ਦੀ ਸੌਫਟ ਡਿਪਲੋਮੇਸੀ ਕਹਿ ਲਓ, ਜੇ ਉਹਦੇ ਵਿੱਚ ਡੈਮੋਕ੍ਰੈਟਿਕ ਪ੍ਰੋਸੈਸ ਵਿੱਚ ਸਾਡਾ ਸਾਥ ਦਿੱਤਾ ਆ, ਤਾਂ ਸਾਨੂੰ ਵੀ ਉਹ ਇੱਕ ਡਿਸੀਜਨ ਜਿਹੜਾ ਉੱਦਾਂ ਦਾ ਲੈਣਾ ਚਾਹੀਦਾ। ਹਾਂਜੀ
ਜੀ, ਬਿਲਕੁਲ ਜੀ। ਅਤੇ ਜਦੋਂ ਤੁਹਾਨੂੰ ਕੋਈ ਵੀ ਤੁਸੀਂ ਇਹ ਗੱਲ ਆਪਣੇ ਨੁਮਾਇੰਦਿਆਂ ਨੂੰ ਕਰੋ ਵੀ ਭਾਈ ਖਾਲਿਸਤਾਨ ਦੇ ਉੱਤੇ ਤੁਹਾਡੀ ਸਹਿਮਤੀ ਹੈ ਕਿ ਨਹੀਂ ਹੈ, ਜਦੋਂ ਤੁਹਾਨੂੰ ਇਹ ਕਹੇ ਜੀ ਇਹ ਇਰਰੈਲੇਵੈਂਟ ਆ, ਇਹ ਇਸ਼ੂ ਇੱਥੇ ਦਾ ਨਹੀਂ ਹੈ, ਅਤੇ ਉਹਨਾਂ ਨੂੰ ਦੱਸੋ ਵੀ ਭਾਈ ਸਾਨੂੰ ਇਹ ਸਮਝਾਓ ਵੀ ਪੂਰੇ ਨੌਰਥ ਅਮਰੀਕਾ ਦੇ ਵਿੱਚ, ਯੂਰਪ ਦੇ ਵਿੱਚ ਇਸ ਗੱਲ ਦੇ ਉੱਤੇ ਲੋਕਲ ਵੋਟਾਂ ਹੋਣ, ਵੱਡੀਆਂ ਵੋਟਾਂ ਹੋਣ, ਮਿਊਂਸੀਪਲ ਦੀਆਂ ਹੋਣ, MP ਹੋਣ, ਰਿਪ੍ਰੈਜੈਂਟੇਟਿਵ ਹੋਣ, ਕਾਂਗਰਸਮੈਨ ਹੋਣ, ਸੈਨੇਟਰਸ ਹੋਣ, ਗਵਰਨਰਸ ਹੋਣ, ਉਹ ਕਿਉਂ ਇਸ ਮਸਲੇ ਦੇ ਉੱਤੇ ਆ ਕੇ ਉਹਨਾਂ ਨੂੰ ਇਜ਼ਰਾਇਲ 'ਤੇ ਬੋਲਣਾ ਪੈਂਦਾ, ਜਦੋਂ ਕਿ ਇਜ਼ਰਾਇਲ ਦਾ ਇਸ਼ੂ ਅਮਰੀਕਾ ਦੇ, ਇਜ਼ਰਾਇਲ ਦੇ ਸਟੇਟਸ ਦਾ ਇਸ਼ੂ ਦੇ ਨਾਲ ਅਮਰੀਕਾ ਦੇ ਕਾਂਗਰਸਮੈਨ ਸੈਂਟਰ ਦੀ ਵੋਟਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ, ਪਰ ਉਹਨੂੰ ਬੋਲਣਾ ਪੈਂਦਾ। ਇਹ ਹੁਣ ਤੁਸੀਂ ਦੇਖਣਾ ਹੈ ਵੀ ਤੁਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ, ਪਰ 6 ਨਵੰਬਰ ਨੂੰ ਵੋਟਾਂ ਪਾਉਣ ਤੁਸੀਂ ਜ਼ਰੂਰ ਆਉਣਾ ਜੀ ਭੁਪਿੰਦਰ ਸਿੰਘ ਜੀ।
ਬਿਲਕੁਲ ਜੀ, ਸੈਲਫ ਪ੍ਰੈਜ਼ਰਵੇਸ਼ਨ, ਤੁਸੀਂ ਬੰਦੇ ਨੂੰ ਦੇਖ ਲਓ, ਸਾਨੂੰ ਮੜ ਜਾ ਟੈਂਪਰੇਚਰ ਹੋਵੇ, ਏਕ ਹੋਵੇ, ਅਸੀਂ ਗੋਲੀ ਲੈਂਦੇ ਹਾਂ, ਅਸੀਂ ਐਕਸਰਸਾਈਜ਼ ਕਰਦੇ ਹਾਂ, ਹਰਕਤ ਕਰਦੇ ਹਾਂ ਕਿ ਸਾਡੀ ਜਿਹੜੀ ਆ, ਇਸ ਤਰ੍ਹਾਂ ਹੀ ਕਮਿਊਨਿਟੀ ਦੀ ਵੀ ਇੱਕ ਪ੍ਰੈਜ਼ਰਵੇਸ਼ਨ ਆ, ਜਿਹੜੀ ਸਾਡੇ ਬਜ਼ੁਰਗਾਂ ਨੇ ਡਿਫਰੈਂਟ ਐਕਟਸ ਦੇ ਰਾਹੀਂ, ਜਿੱਦਾਂ ਰਾਜ ਬਣਾਇਆ, ਉਦੋਂ ਇਹ ਨਹੀਂ ਦੇਖਿਆ ਵੀ ਸੁਪਰ ਪਾਵਰ ਉਸ ਵੇਲੇ ਮੁਗਲ ਸੁਪਰ ਪਾਵਰ ਸਨ ਜਾਂ ਉੱਧਰਲੇ ਪਾਸੇ ਕੋਈ ਹੋਰ ਦੁਸ਼ਮਣ ਸੀ, ਉਸ ਵੇਲੇ ਵੀ ਉਸੇ ਵੇਲੇ ਡਿਸੀਜਨ ਐਡੇ ਬੜੇ ਘੱਲੂਕਾਰਿਆਂ ਤੋਂ ਬਾਅਦ, ਜੈਨੋਸਾਈਡ ਤੋਂ ਬਾਅਦ, ਜਿੱਦਾਂ ਹੁਣ ਤੁਹਾਡੀਆਂ ਵੀ ਵੋਟਾਂ ਜੈਨੋਸਾਈਡ ਵਾਲੇ ਦੇ ਨਹੀਂ ਹੋਣੀਆਂ 6 ਨਵੰਬਰ ਨੂੰ, ਜਿਹੜੀ ਨਵੰਬਰ ਦੀ ਨਸਲਕੁਸ਼ੀ ਵਾਲੇ ਦਿਨ, ਉਹ ਡਿਸੀਜਨ ਉਹਨਾਂ ਨੇ ਝਟਪਟ ਲਏ ਅਤੇ ਅੱਜ ਅਸੀਂ ਬਚੇ ਹਾਂ। ਇਸੇ ਤਰੀਕੇ ਦੇ ਨਾਲ ਕਮਿਊਨਿਟੀ ਦੀ ਜਿਹੜੀ ਸੈਲਫ ਪ੍ਰੈਜ਼ਰਵੇਸ਼ਨ ਆ, ਉਹਦੇ ਲਈ ਡੈਮੋਕ੍ਰੈਟਿਕ ਨੋਨ ਵਾਇਲੈਂਟ ਜਿਹੜੇ ਮੈਥਡਸ ਆ, ਜਿਹੜੇ ਤੁਸੀਂ ਇਹਨਾਂ ਕੰਟਰੀਆਂ 'ਚ ਰਹਿੰਦੇ ਹੋਏ, ਪੰਜਾਬ ਤੋਂ ਦੂਰ ਜਿਹੜਾ ਬੰਦਾ ਵੀ ਤੁਹਾਡੀ ਉਹਦੇ 'ਚ ਮਦਦ ਕਰਦਾ, ਜਿਹੜਾ ਖੁਦ ਸਿੱਖਾਂ ਦੀ ਸੈਲਫ ਪ੍ਰਜ਼ਰਵੇਸ਼ਨ ਦੇ ਵਿੱਚ, ਸਿੱਖ ਕੌਮ ਦੀ, ਧਰਮ ਦੀ, ਪੰਜਾਬ ਦੇ ਖਿੱਤੇ ਦੀ, ਜੋ ਵੀ ਤੁਸੀਂ ਕਹਿਣਾ ਚਾਹੁੰਦੇ ਆ, ਤੁਹਾਡੀ ਆਪਣੀ ਚੋਇਸ ਆ, ਉਹ ਤਾਂ ਹੀ ਆ ਜੇ ਤੁਸੀਂ ਇਸ ਉੱਦਮ ਨੂੰ ਗਾਂਹ ਲਿਜਾਂਦੇ ਆ, ਵੋਟ ਪਾਉਂਦੇ ਆ। ਇਹਦੇ ਵਿੱਚ ਜਿਹੜੇ ਬੰਦੇ ਤੁਹਾਡੀ ਸਪੋਰਟ ਕਰਦੇ ਪੋਲੀਟੀਸ਼ੀਅਨ, ਜਦੋਂ ਤੁਹਾਡੇ ਕੋਲ ਆਉਂਦੇ, ਉਹਨਾਂ ਨੂੰ ਇਹ ਸਵਾਲ ਕਰਦੇ ਆ, ਜਿੱਦਾਂ ਇਹਨਾਂ ਨੇ ਕਿਹਾ ਆਪਣੇ ਭਾਈ ਸਾਹਿਬ ਨੇ ਯਹੂਦੀਆਂ ਵਾਲੀ ਗੱਲ ਦਾ, ਤਾਂ ਤੁਸੀਂ ਜਿਹੜੇ ਆ ਉਹਦੇ ਵਿੱਚ ਇੱਕ ਐਕਟਿਵ ਪਾਰਟੀਸਪੈਂਟ ਹੈ। ਹਾਂਜੀ ਭਾਜੀ
ਜੀ, ਬਿਲਕੁਲ ਜੀ। ਸੋ ਉਹਦੇ ਨਾਲ ਨਾਲ ਇੱਕ ਮੈਂ ਖਬਰ ਦੇਣੀ ਹੋਰ ਦੇਣੀ ਚਾਹੁੰਦਾ, ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਵੀ ਜਪਾਨ ਦੁਬਾਰੇ ਫਿਰ ਹਥਿਆਰ ਬਣਾਉਣ ਲਈ ਅੰਡਰਟੇਕ ਕਰਨ ਲੱਗਾ ਹੈ। ਦੁਬਾਰੇ ਫਿਰ ਜਪਾਨ ਸਰਪੰਚ ਦੀ ਕਿਤੇ ਨਾ ਕਿਤੇ ਸਹਿਮਤੀ ਹੋਣੀ ਵੀ ਚੱਕ ਦੇ ਦੁਬਾਰੇ ਫਿਰ, ਜਿਹੜਾ ਵਰਲਡ ਵਾਰ ਟੂ ਤੋਂ ਪਹਿਲਾਂ ਜਿਸ ਤੇਰੀ ਸਪੀਡ ਦੇ ਨਾਲ ਤੂੰ ਵਾਰਸ਼ਿਪ ਬਣਾਉਂਦਾ ਸੀ, ਜਿਸ ਸਪੀਡ ਨਾਲ ਤੇਰਾ ਸਮਾਨ ਚੱਲਦਾ ਹੁੰਦਾ ਸੀ, ਅਤੇ ਦੁਬਾਰੇ ਫਿਰ ਤਕੜਾ ਹੋ, ਅਤੇ ਜਪਾਨ ਵਿਲ ਟੇਕ ਬਿਗੈਸਟ ਆਰਮ ਜਿਹੜਾ ਬਿਲਡਅਪ, ਇਹ ਅੱਜ ਦੀ ਖਬਰ ਆ। ਸੋ ਇਹਦੇ ਨਾਲ ਦੋਨੇ ਕੋਰੀਆ, ਨੌਰਥ ਕੋਰੀਆ, ਸਾਊਥ ਕੋਰੀਆ ਅਤੇ ਚੀਨ ਦਾ ਕਿਤੇ ਨਾ ਕਿਤੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਜਿਹੜੀ ਉਹ ਪਈ ਆ, ਕਿਉਂਕਿ ਸੰਧੀ ਜਿਹੜੀ ਅਮਰੀਕਾ ਦੇ ਨਾਲ ਵੈਸਟਰਨ ਅਲਾਈਜ਼ ਦੇ ਨਾਲ ਸੀਗੀ, ਵੀ ਭਾਈ ਤੂੰ ਜਿਹੜਾ ਆ ਡਿਫੈਂਸ ਫੋਰਸ ਭਾਵੇਂ ਰੱਖੀ ਹੋਈ ਆ, ਨਾਂ ਦੇ ਥੱਲੇ ਕਿੰਨੀ ਕੁ ਰੱਖੀ ਹੋਈ ਆ, ਉਹਨਾਂ ਦੀ ਮਰਜ਼ੀ ਸੀ, ਅਤੇ ਹੁਣ ਖੁੱਲ੍ਹੀ ਛੁੱਟੀ ਮਿਲ ਗਈ ਆ। ਭਾਵੇਂ ਸੰਧੀ ਅਮਰੀਕਾ ਦੇ ਨਾਲ ਹੋਈ ਸੀ, ਪਰ ਹੁਣ ਪੋਲੀਟੀਕਲ ਜਿਹੜਾ ਸਨੈਰੀਓ ਬਦਲ ਗਿਆ, ਜਿਹੜੀਆਂ ਪੋਲੀਟੀਕਲ ਇੰਟਰਸਟ ਬਦਲ ਗਏ ਨੇ। ਸੋ ਹੁਣ ਦੁਬਾਰੇ ਫਿਰ ਜਿਹੜਾ ਆ ਜਪਾਨ ਦੁਬਾਰੇ ਹੋ ਰਿਹਾ, ਪਰ ਰੌਲਾ ਇਸ ਗੱਲ ਦਾ ਵੀ ਇੱਕ ਪਾਸੇ ਕੋਰੀਆ ਜਿਹੜਾ ਕਿ ਸਾਊਥ ਅਤੇ ਨੌਰਥ ਆ, ਉੱਥੇ ਜੈਨੋਸਾਈਡ ਜੈਪਨੀਜ਼ ਵੱਲੋਂ ਉਹਨਾਂ ਦੋ ਖਿੱਤਿਆਂ ਦੀ ਲੋਕਾਂ ਦੀ ਕੀਤੀ ਗਈ ਸੀ, ਚੀਨੀਆਂ ਦੀ ਵੀ ਜੈਨੋਸਾਈਡ ਜਿਹੜੀ ਹੈ ਵੱਡੇ ਪੱਧਰ ਦੇ ਉੱਤੇ ਜੈਪਨੀਜ਼ ਵੱਲੋਂ ਕੀਤੀ ਗਈ ਸੀ, ਅਤੇ ਇੱਕ ਪਾਸੇ ਤਾਂ ਜੈਪਨੀਜ਼ ਅਤੇ ਚਾਈਨੀਜ਼ ਹੁਣ ਜੈਨੋਸਾਈਡ ਵਾਲਾ ਪਾਠ ਵੀ ਦੇਖਦੇ ਪਏ ਨੇ, ਪਰ ਇੱਕ ਪਾਸੇ ਅਮਰੀਕਾ ਵੀ ਖੜ੍ਹਿਆ, ਇੱਕ ਪਾਸੇ ਕੋਰੀਆ ਆਪਣੀ ਜੈਨੋਸਾਈਡ ਦੀ ਗੱਲ ਵੀ ਕਰਦਾ, ਪਰ ਦੂਜੇ ਪਾਸੇ ਉਹਨੂੰ ਚੀਨ ਤੋਂ ਵੀ ਬਚਣਾ, ਅਤੇ ਜਪਾਨ ਆਰਮ ਹੁੰਦਾ ਜਿੱਥੇ ਉਹਨੂੰ ਆਪਣੀ ਜੈਨੋਸਾਈਡ ਦਾ ਖਤਰਾ ਜਿਹੜਾ ਜੋ ਹੋਇਆ ਉਹ ਦਿਖ ਰਿਹਾ ਆ, ਅਤੇ ਉੱਥੇ ਉਹ ਜਿਹੜਾ ਇਨਬੈਲੈਂਸ ਬਣੀ ਹੋਈ ਆ, ਜਪਾਨ ਦੀ ਆਰਮ ਹੋਣਾ ਦੁਬਾਰੇ ਫਿਰ, ਜਪਾਨ ਵੱਲੋਂ ਵੱਡੇ ਪੱਧਰ ਦੇ ਉੱਤੇ ਮਿਲਟਰਾਈਜ਼ ਹੋਣਾ, ਜਿੱਥੇ ਚੀਨ ਦੇ ਮੁਕਾਬਲੇ ਇਸ ਗੱਲ ਦੇ ਉੱਤੇ ਰਾਹਤ ਆ ਵੀ ਕੰਪੀਟ ਕਰਾਂਗੇ, ਚੀਨ ਨੂੰ ਬਰਾਬਰ ਦਾ ਮੁਕਾਬਲਾ ਦੇਵਾਂਗੇ, ਉੱਥੇ ਡਰ ਕੋਰੀਆ ਨੂੰ ਇਹ ਖਾਂਦਾ ਪਿਆ ਵੀ ਭਾਈ ਇਹਨਾਂ ਨੇ ਮੇਰੀ ਨੈਸਲ ਕੁਸ਼ੀ ਵੀ ਪਹਿਲਾਂ ਕੀਤੀ ਸੀ, ਕਿਤੇ ਹਾਲਾਤ ਦੁਬਾਰੇ ਫਿਰ ਉੱਦਾਂ ਦੇ ਨਾ ਬਣ ਜਾਣ।
ਸੋ ਡਿਫੀਟਡ ਪਾਵਰ ਸੀਗੀ ਇਹ ਐਕਸਿਸ ਪਾਵਰਸ, ਜਰਮਨੀ, ਇਟਲੀ ਅਤੇ ਜਪਾਨ, ਇਹਨਾਂ ਦਾ ਕੌਂਸਟੀਟਿਊਸ਼ਨ ਵੀ ਪੈਸੇਫਿਸਟ ਕੌਂਸਟੀਟਿਊਸ਼ਨ ਆ। ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਕਿ ਜਿਹੜੀ ਵਿਨਿੰਗ ਪਾਵਰ ਸੀ ਉਹਦੇ ਵਿੱਚ ਰਸ਼ੀਆ, ਜਿਹੜਾ ਸੋਵੀਅਤ ਰਸ਼ੀਆ ਵੀ ਸੀਗਾ ਇੱਕ ਹਿੱਸਾ, ਇਹਨਾਂ ਨੂੰ ਜੇ ਕੋਈ ਵੀ ਇਹਨਾਂ ਨੇ ਬਹੁਤ ਵੱਡੀ ਤਬਦੀਲੀ ਕਰਨੀ, ਕਿਉਂਕਿ ਅਮਰੀਕਾ ਦੀ ਤਕਰੀਬਨ 30,000 ਦੀ ਨਫਰੀ ਜਾਂ 30-35,000 ਦੀ ਨਫਰੀ 'ਚ ਅਮਰੀਕਾ ਦੀ ਫੌਜ ਉੱਥੇ ਹਮੇਸ਼ਾ ਰਹਿੰਦੀ ਆ। ਸੋ ਇਹ ਜਿਹੜਾ ਤੁਸੀਂ ਬਿਲਕੁਲ ਸਹੀ ਕਿਹਾ, ਕੋਰੀਆ ਨੌਰਥ ਕੋਰੀਆ ਦਾ ਝਗੜਾ ਹੀ ਇਸ ਕਰਕੇ ਆ ਕਿਉਂਕਿ ਉਹ ਕਲੋਨੀ ਸੀ, ਜਿੰਨਾ ਕੁ ਰੂਸ ਨੇ ਛਡਾ ਲਿਆ ਉਹ ਨੌਰਥ ਕੋਰੀਆ ਬਣ ਗਿਆ। ਸੋ ਜਿਹੜਾ ਮਨਚੂਰੀਆ ਸੀ, ਚਾਈਨੀਜ਼ ਮਨਚੂਰੀਆ ਜਿਹਨੂੰ ਕਹਿੰਦੇ, ਉਹ ਵੀ ਅੱਧਾ ਚਾਈਨਾ ਵੀ ਤਕਰੀਬਨ ਚੱਪਕ ਚੀਨ ਦੀ, ਆਪਣੇ ਜਪਾਨ ਦੀ ਫੌਜ ਥੱਲੇ ਸੀਗਾ, ਨੈਨਕਿੰਗ ਦਾ ਮੈਸੇਕਰ, ਇੱਦਾਂ ਦੇ ਕਈ ਮੈਸੇਕਰ ਜਿਹਦੀ ਅਕਾਊਂਟੇਬਿਲਟੀ ਉਹ ਮੰਨਦੇ ਆ, ਪਰ ਸੋਚਣ ਵਾਲੀ ਗੱਲ ਇਹ ਆ ਕਿਉਂਕਿ ਇਹ ਖਿੱਤਾ ਹੁਣ ਆਪਣਾ ਇੰਡੋ ਪੈਸੇਫਿਕ ਆ ਗਿਆ। ਸੋ ਇਹਦੇ ਵਿੱਚ ਜੇ ਇਹ ਇੱਕ ਪੁਰਾਣੀ ਪਾਵਰ, ਪੈਸੇਫਿਸਟ ਪਾਵਰ ਆ, ਜੇ ਉਹ ਦੁਬਾਰਾ ਰੀਆਰਮ ਹੁੰਦੀ ਆ, ਉਹ ਸਰਪੰਚ ਦੀ ਬਿਨਾਂ ਸਹਿਮਤੀ ਤੋਂ ਨਹੀਂ ਹੋ ਸਕਦੀ, ਪਰ ਉਹਦੇ ਨਾਲ ਹੀ ਸੋਵੀਅਤ ਰਸ਼ੀਆ ਵੀ ਜਿਹੜਾ ਇੱਕ ਪਾਵਰ ਸੀਗਾ ਜਿਹੜਾ ਜਿੱਤਿਆ ਸੀਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਉਸ ਖਿੱਤੇ ਦੇ ਵਿੱਚ ਸੁਜ਼ੂਕੀ ਗੱਡੀ ਵੀ ਸਭ ਤੋਂ ਪਹਿਲਾਂ ਮਨਮੋਹਨ ਸਿੰਘ ਦੀ ਓਪਨਿੰਗ ਤੋਂ ਪਹਿਲਾਂ ਰਾਜੀਵ ਗਾਂਧੀ ਇੰਟਰੋਡਿਊਸ ਕਰ ਚੁੱਕਾ ਸੀ, ਉਹ ਜੈਪਨੀਜ਼ ਸੀਗੀ। ਸੋ ਜਪਾਨ ਵੀ ਚਾਈਨਾ ਦੇ ਇਨਫਲੂਐਂਸ ਨੂੰ ਕੰਟੇਨ ਕਰਨ ਲਈ, ਕਿਉਂਕਿ ਉਹਦਾ ਜਿਹੜਾ ਸਾਰਾ ਸਮੁੰਦਰੀ ਰੂਟ ਆ, ਰੋ ਮਟੀਰੀਅਲ ਆ, ਉਹ ਸਾਰਾ ਡਿਪੈਂਡੈਂਟ ਆ, ਛੋਟਾ ਕੰਟਰੀ ਆ ਬਹੁਤ। ਸੋ ਉਹ ਵੀ ਮੰਗਦਾ ਹੋਣਾ ਵੀ ਮੈਨੂੰ ਵੀ ਕੋਈ ਨਾ ਕੋਈ ਵਧਾਓ, ਪਰ ਇਹਦਾ ਸਾਰਾ ਜਿਹੜਾ ਰਾਹ ਆ ਇਹ ਕਿੱਧਰ ਨੂੰ ਪੁਆਇੰਟ ਕਰੂਗਾ ਹੁਣ ਇੰਡੀਆ ਦੇ ਨਾਲ ਉਹਦੀ ਕਨਫਰੰਟੇਸ਼ਨ ਦੇ ਵਿੱਚ ਚਾਈਨਾ ਦੇ ਨਾਲ, ਕੀ ਇਹ, ਕਿਉਂਕਿ ਕੰਪੈਟੀਟਿਵ ਇਕਨੋਮਿਕਸ ਦੀ ਸਾਰੀ ਇਹ ਕੰਪੈਟੀਟਿਵਨੈਸ ਆ, ਉਹਨੂੰ ਮੇਕ ਸ਼ੋਰ ਕਰਨ ਦੇ ਲਈ ਹਰ ਮੁਲਕ ਨੂੰ ਥੋੜ੍ਹੀ ਬਹੁਤ ਫੋਰਸ ਚਾਹੀਦੀ ਹੁੰਦੀ ਆ। ਪਰ ਹਾਂ, ਇਹ ਤੁਹਾਡੀ ਗੱਲ ਸਹੀ ਆ ਵੀ ਇਹਦਾ ਅਸਰ ਬਿਲਕੁਲ ਇੰਡੋ ਪੈਸੇਫਿਕ ਵਿੱਚ ਪਊਗਾ, ਅਤੇ ਸਰਪੰਚ ਵੀ ਚਾਹੁੰਦਾ ਮੇਰੇ ਖਿਆਲ ਡਿਸੇਬਿਲਿਟੀ ਜਿਹੜੀ ਆ, ਚਾਹੇ ਤਾਇਵਾਨ ਵਾਲੀ ਵੀ ਆ, ਇਹ ਥੋੜ੍ਹੀ ਜਿਹੀ ਹੋਵੇ ਤਾਂ ਕਿ ਚਾਈਨਾ ਵੀ ਜਿਹੜਾ ਕਾਫੀ ਪੜ ਰਿਹਾ ਹੁਣ।
ਬਿਲਕੁਲ ਜੀ, ਸਾਡੇ ਕੋਲ ਮਿੰਟ ਦੋ ਨੇ, ਪਰ ਇਹਦੇ ਨਾਲ ਪੰਜਾਬੀਆਂ ਨੂੰ ਮੈਂ ਜਾਣਦਿਆਂ ਗੱਲ ਦੱਸਣਾ ਚਾਹੁੰਦਾ ਵੀ ਜੰਗਾਂ 'ਚੋਂ ਮੁਲਕ ਨਿਕਲਦੇ ਹੁੰਦੇ ਨੇ,
ਬਿਲਕੁਲ
ਜੰਗਾਂ 'ਚੋਂ ਦੇਸ਼ ਬਣਦੇ ਹੁੰਦੇ ਨੇ। ਜੇ ਤੀਜੀ ਸੰਸਾਰ ਜੰਗ ਲੱਗਦੀ ਆ, ਜਿਹਦੇ 'ਚ ਆਲਰੇਡੀ ਲੱਗ ਚੁੱਕੀ ਆ, ਉਹ ਵੱਖਰੀ ਗੱਲ ਆ ਵੀ ਜੰਗ ਹੁਣ ਭਾਰਤ ਦੇ ਬਾਰਡਰ ਦੇ ਉੱਤੇ ਚੀਨ ਦੇ ਨਾਲ ਭਾਵੇਂ ਚਪੇੜੋਂ ਚਪੇੜੀ ਵਾਲੀ ਹੋਈ ਵੀ ਆ, ਉਹ ਵਧਣੀ ਆ, ਅਤੇ ਉਹ ਵਧਣ ਤੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ ਵੀ ਵਰਲਡ ਵਾਰ ਟੂ ਤੋਂ ਬਾਅਦ ਜੇਤੂ ਧਿਰ ਬ੍ਰਿਟਿਸ਼ ਆਪਣੇ ਉਹ ਇਲਾਕਿਆਂ ਦੇ ਉੱਤੇ ਕਬਜ਼ਾ ਨਾ ਰੱਖ ਸਕੀ, ਭਾਵੇਂ ਜੇਤੂ ਧਿਰ ਨਿਕਲੀ,
ਬਿਲਕੁਲ
ਦੂਜੀ ਸੰਸਾਰ ਜੰਗ ਵੇਲੇ ਬ੍ਰਿਟਿਸ਼ ਜੇਤੂ ਧਿਰ ਸੀ, ਪਰ ਸਾਊਥ ਏਸ਼ੀਆ ਨੂੰ ਕੰਟਰੋਲ ਨਾ ਰੱਖ ਸਕੀ, ਛੱਡ ਕੇ ਚਲੇ ਗਈ। ਇਸ ਤੀਜੀ ਵਰਲਡ ਵਾਰ ਦੇ ਵਿੱਚ ਜਿੱਥੇ ਭਾਰਤ ਇਸ ਜੰਗ ਦਾ ਹਿੱਸਾ ਬਣਨ ਦਾ ਦਿਖਦੇ ਆ, ਕਿਉਂਕਿ ਕੁਆਡ 'ਚ ਚਲ ਜਾ ਚੁੱਕਾ ਆ, ਅਮਰੀਕਾ ਨੂੰ ਆਪਣੇ ਨੇਵਲ ਬੇਸ ਅੰਡੇਮਾਨ ਨਿਕੋਬਾਰ ਦੇ ਤੇਲ ਭਰਨ ਨੂੰ ਦੇ ਦਿੱਤੇ ਨੇ, ਤੇ ਉੱਥੇ ਲੱਗਣ ਵਾਲੀ ਆਉਣ ਵਾਲੀ ਜੰਗ ਦੇ ਵਿੱਚ ਭਾਰਤ ਕਿਤੇ ਨਾ ਕਿਤੇ ਹਾਰ ਵਾਲੀ ਧਿਰ ਜਿਹੜੀ ਦਿਖਦੀ ਪਈ ਆ
ਨਾਲੇ
ਜਿਹੜੀ ਕਿ ਹਾਰਨ ਵਾਲੀ ਆ ਤੇ ਮੈਂ ਇਹ ਕਹਿ ਕੇ ਗਿਆ ਵੀ ਜੰਗਾਂ ਦੇ ਵਿੱਚ ਜਿੱਤਣ ਵਾਲੀਆਂ ਧਿਰਾਂ ਨੂੰ ਇਲਾਕੇ ਛੱਡਣੇ ਪੈਂਦੇ ਨੇ ਤੇ ਹਾਰਨ ਵਾਲੀ ਧਿਰ ਕੀ ਕਰੂਗੀ ਸੋ ਤੁਹਾਡਾ ਜਿਹੜਾ ਦਾਅਵਾ ਆ 6 ਨਵੰਬਰ ਨੂੰ ਇਕੱਲੀਆਂ ਵੋਟਾਂ ਨਹੀਂ ਹੈਗੀਆਂ ਇਹ ਆਉਣ ਵਾਲੇ ਉਹ ਸਮਾਂ 1947 ਵਾਲਾ ਜਦੋਂ ਤੁਹਾਨੂੰ ਦੁਬਾਰੇ ਫਿਰ ਇੱਕ ਮੌਕਾ ਮਿਲਣਾ ਹੈ ਅਤੇ ਉਹਦੇ ਲਈ ਤੁਹਾਡਾ ਰਾਹ ਪੱਕਾ ਹੋ ਰਿਹਾ ਤੁਹਾਡਾ ਦਾਅਵਾ ਪੱਕਾ ਹੋ ਰਿਹਾ ਅਤੇ ਤੁਸੀਂ ਆਪਣੇ ਬੱਚਿਆਂ ਦੇ ਨਾਲ ਆਪਣੇ ਬਜ਼ੁਰਗਾਂ ਦੇ ਨਾਲ 6 ਨਵੰਬਰ ਨੂੰ ਖਾਲਿਸਤਾਨ ਦੀਆਂ ਵੋਟਾਂ ਪੌਲ ਕਾਫਰੀਨਾ ਡੈਰੀ ਦੇ ਗੋਰਵੇ ਦੇ ਉੱਤੇ ਜ਼ਰੂਰ ਪਾਉਣ ਜਾਣੀਆਂ
ਜੀ ਕਾਰ ਰੈਲੀ ਵੀ 29 ਵਾਲੀ 'ਚ ਤੁਸੀਂ ਹੁੰਮ ਹੁੰਮ ਆ ਕੇ ਪਹੁੰਚਣਾ ਸਾਰਿਆਂ ਨੇ ਅਤੇ ਨਾਲ ਹੀ ਕੱਲ੍ਹ ਨੂੰ ਜਿਹੜਾ ਡੈਡਲਾਈਨ ਆ ਫਰੀ ਟ੍ਰੇਡ ਐਗਰੀਮੈਂਟ ਜਿਹੜਾ ਇੰਗਲੈਂਡ ਦਾ ਅਤੇ ਭਾਰਤ ਦਾ ਹੋ ਰਿਹਾ ਸੀ ਟ੍ਰੇਡ ਦੇ ਕਿਸੇ ਦੇ ਬੋਧ ਨਹੀਂ ਉਹ ਵੀ ਸ਼ਾਇਦ ਹੋ ਜਾਏ ਅਤੇ ਐਕਸਰਸਾਈਜ਼ ਵੀ ਚੱਲ ਰਹੀ ਆ ਸਰਪੰਚ ਦੇ ਨਾਲ 14 ਅਕਤੂਬਰ ਤੋਂ ਲੈ ਕੇ 30 ਅਕਤੂਬਰ ਤਾਈਂ ਚੀਨ ਦੇ ਬਾਰਡਰ 'ਤੇ ਸੋ ਖਿੱਤੇ ਤੁਹਾਡੇ ਹਾਲ ਸਾਰੇ ਗਰਮ ਨੇ ਤੁਸੀਂ ਗਰਮ ਹੋਵੋ 29 ਨੂੰ ਪਹੁੰਚੋ
ਅਤੇ 6 ਨੂੰ ਕਰੋ ਤੁਸੀਂ ਗਰਮ ਅਤੇ ਵੋਟਾਂ ਪਾਉਣੀਆਂ ਨੇ ਜੀ ਸਾਡੇ ਕੋਲ ਸਾਡੀ ਤਕਰੀਬਨ ਕੋਈ 1.5 ਮਿੰਟ ਦਾ ਸਮਾਂ ਜਿਹੜਾ ਹਜੇ ਬਾਕੀ ਪਿਆ ਆ ਸੋ ਤੁਸੀਂ ਖਿਆਲ ਰੱਖਣਾ ਹੈ ਵੀ ਜਿੱਥੇ ਤੁਹਾਨੂੰ ਸ਼ਾਇਦ ਸਮਝ ਨਾ ਲੱਗੇ ਜਾਂ ਤੁਹਾਨੂੰ ਜਿਹੜੇ ਤੁਸੀਂ ਰੇਡੀਓ ਸੁਣਦੇ ਹਾਂ ਟੀ ਵੀ ਦੇਖਦੇ ਹਾਂ ਉੱਥੇ ਆਟੇ ਦੀਆਂ ਬੋਰੀਆਂ ਦੀ ਗੱਲਾਂ ਹੋਈ ਜਾਂਦੀਆਂ ਨੇ ਉੱਥੇ ਤੁਹਾਨੂੰ ਬੋਲੀ ਸੁਣਾ ਦਿਉ ਗੱਲਾਂ ਸੁਣਾ ਦਿਉ ਕਹਾਣੀ ਸੁਣਾ ਦਿਉ ਇੱਦਾਂ ਦੀਆਂ ਗੱਲਾਂ ਕਰ ਕਰਕੇ ਤੁਹਾਡਾ ਜਿਹੜਾ ਆ ਉਹ ਟਾਈਮ
ਪਰਸੈਪਸ਼ਨ ਮੈਨੇਜਮੈਂਟ ਬ੍ਰੇਨ
ਮੈਨੇਜਮੈਂਟ ਤੁਹਾਨੂੰ ਬਣਾ ਰਹੇ ਨੇ ਤੁਹਾਨੂੰ ਘਸਿਆਰੇ ਬਣਾ ਰਹੇ ਨੇ ਪਰ ਅਸੀਂ ਨਹੀਂ ਚਾਹੁੰਦੇ ਤੁਹਾਡਾ ਘੰਟੇ ਦਾ ਸਮਾਂ ਲਈਏ ਤਾਂ ਤੁਹਾਨੂੰ ਅਸੀਂ ਉਹੀ ਆਟੇ ਦੀਆਂ ਬੋਰੀਆਂ ਫਰੀ ਪੀਜੇ 'ਚ ਬਿਜ਼ੀ ਕਰ ਰੱਖੀ ਅਸੀਂ ਚਾਹੁੰਦੇ ਹਾਂ ਤੁਹਾਨੂੰ ਗਾਹ ਕਰੀਏ ਤੀਜੀ ਸੰਸਾਰ ਜੰਗ ਲੱਗ ਚੁੱਕੀ ਆ ਉਹ ਵੱਖਰੀ ਗੱਲ ਆ ਉਹ ਘੁੰਮ ਘੁੰਮਾ ਕੇ ਭਾਰਤ ਵਾਲੇ ਬਾਰਡਰ 'ਤੇ ਕਦੋਂ ਆਉਂਦੀ ਆ ਅਤੇ ਇਸ ਦੇ ਵਿੱਚ ਤੁਸੀਂ ਹਰ ਇੱਕ ਦੇਸ਼ ਦੇਖਦਾ ਆ ਤੁਸੀਂ ਵੀ ਦੇਖਣਾ ਵੀ ਕਿਸੇ ਇੱਕ ਘੜੀ ਦਾ ਫਾਇਦਾ ਕਿੱਦਾਂ ਚੱਕਣਾ ਅਤੇ ਇੱਕ ਘੜੀ ਦੇ ਨੁਕਸਾਨ ਤੋਂ ਬਚਣਾ ਕਿੱਦਾਂ ਆ ਸੋ ਇਹ ਅਸੀਂ ਦੇਖਣਾ ਸੀ ਪੰਜਾਬ ਦਾ ਫਾਇਦਾ ਕਿੱਦਾਂ ਕਰਨਾ ਅਤੇ ਪੰਜਾਬ ਨੂੰ ਨੁਕਸਾਨ ਤੋਂ ਬਚਾਉਣਾ ਕਿੱਦਾਂ ਆ 47 ਵਾਲਾ ਮਾਹੌਲ ਫਿਰ ਬਣਦਾ ਪਿਆ ਜਿੱਥੇ ਨਵੀਆਂ ਲਾਈਨਾਂ ਖਿੱਚੀਆਂ ਜਾਣੀਆਂ ਨੇ ਨਵੇਂ ਲਾਈਨ ਡਰਾ ਹੋਣੇ ਨੇ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਵੀ ਤੁਸੀਂ ਪੋਲੀਟੀਕਲੀ ਸਮਾਰਟ ਹੈਗੇ ਹੋ ਕਿ ਨਹੀਂ ਹੈਗੇ
ਕਿ ਉਹੀ ਗੱਲ ਕਰਨੀ ਫਿਰ
ਤੁਹਾਡੀ ਵੋਟ ਤੁਹਾਡੀ ਪੋਲੀਟੀਕਲ ਸਮਾਰਟਨੈਸ ਨੂੰ ਦੱਸਦੀ ਆ ਕਮ ਐਂਡ ਵੋਟ ਔਨ ਨਵੰਬਰ 6 ਐਟ ਪੌਲ ਕਾਫੀਰੀਨਾ ਡੈਰੀ ਐਂਡ ਗੋਰਵੇ ਆਪਣੇ ਆਉਣ ਵਾਲੇ ਸਮੇਂ ਨੂੰ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਲਈ ਆਪਣੇ ਫਿਊਚਰ ਨੂੰ ਸਿਕਿਓਰ ਕਰਨ ਦੇ ਲਈ ਆਓ ਆਪਣੀ ਵੋਟ ਪਾਓ ਆਪਣੇ ਪੋਤੇ ਪੋਤੀਆਂ ਦੀ ਦੋਹਤੇ ਦੋਹਤੀਆਂ ਦੇ ਰਾਜ ਦੀ ਕਾਇਮੇ ਦੇ ਲਈ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਰਾਜ ਕਾਇਮ ਕਰਨ ਦੇ ਲਈ ਤੁਸੀਂ ਨੇ ਇਹ ਵੋਟ ਪਾਉਣ ਜ਼ਰੂਰ ਆਉਣੀ ਹੈ ਵੇ ਇਹ ਵੋਟਾਂ ਬਹੁਤ ਜ਼ਰੂਰੀ ਨੇ ਮਤ ਕੋਈ ਤੁਹਾਨੂੰ ਕਹੇ ਜੀ ਪਾਉਣ ਨਾਲ ਕੀ ਹੁੰਦਾ ਪੋਲੀਟੀਕਲੀ ਨਾਈਵਨੈਸ ਅਸੀਂ 47 'ਚ ਵੀ ਦਿਖਾਈ ਸੀ ਲੈਟਸ ਨਾਟ ਰਿਪੀਟ ਇਟ ਅਗੇਨ ਇਨ 2022 ਆਓ ਉਹਨੂੰ ਰੀਕਰੈਕਟ ਕਰੀਏ ਪੰਜਾਬ ਨੂੰ ਰੀਸਟੈਬਲਿਸ਼ ਕਰਨ ਦੇ ਲਈ ਪੰਜਾਬ ਦੀ ਆਜ਼ਾਦੀ ਦੀਆਂ ਵੋਟਾਂ ਪਾਉਣੀਆਂ ਨੇ ਜੀ ਧੰਨਵਾਦ ਸਾਡਾ ਸਮਾਂ ਸਮਾਪਤ ਆ ਅਗਲੇ ਸ਼ਨੀਵਾਰ ਫਿਰ ਮੁਲਾਕਾਤ ਹੋਊਗੀ ਸ਼ਾਮ ਨੂੰ 5 ਤੋਂ 6 ਅਤੇ ਐਤਵਾਰ ਨੂੰ 1 ਤੋਂ 2 ਪੋਲੀਟਿਕਸ ਪੰਜਾਬ ਰੇਡੀਓ ਦੇ ਉੱਤੇ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ
ਫਤਿਹ ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ
The views expressed on the preceding program may not necessarily be those of the owner or management of WTOR radio station.
ਲਓ ਜੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਸੋਢੀ ਫਰਨੀਚਰ ਰੈਨੋਵੇਟ ਹੋਣ ਲੱਗਿਆ ਜਿਸ ਕਰਕੇ ਫਸਟ ਟਾਈਮ ਇਨ ਸੋਢੀ ਫਰਨੀਚਰ ਹਿਸਟਰੀ ਲੋਐਸਟ ਫਿਕਸ ਪ੍ਰਾਈਸਿਸ ਸੇਲ ਲੱਗ ਚੁੱਕੀ ਹੈ ਕੋਈ ਵੀ ਫਰਨੀਚਰ ਸਟੋਰ ਵਿੱਚ ਨਾ ਰਹੇ ਇਸ ਕਰਕੇ ਸਾਰਾ ਫਰਨੀਚਰ ਹੈ ਲੋਐਸਟ ਫਿਕਸ ਪ੍ਰਾਈਸਿਸ ਤੇ
ਆਪਣੇ ਰੈਜ਼ੀਡੈਂਸ਼ੀਅਲ ਫਰਨੀਚਰ ਦੀ ਖਰੀਦ ਤੋਂ ਪਹਿਲਾਂ ਸੋਢੀ ਫਰਨੀਚਰ ਦੇ ਸ਼ੋਰੂਮ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ 142 ਕੈਨੇਡੀ ਰੋਡ ਸਾਊਥ ਬ੍ਰੈਂਟਨ ਕਾਲ 9058747171
ਪਟਾਕਾ.com ਸਿਰਫ ਟੋਰਾਂਟੋ ਚ ਨਹੀਂ ਕੈਨੇਡਾ ਦੀਆਂ ਹੋਰ ਵੀ ਬਥੇਰੀਆਂ ਲੋਕੇਸ਼ਨਸ ਨੇ ਤਾਂ ਐਤਕੀ ਪਟਾਕੇ ਪਟਾਕਾ.com ਤੋਂ ਤੇ ਦੀਵਾਲੀ ਇੰਡੀਆ ਸਟਾਈਲ ਪਟਾਕਾ.com ਦੇ ਨਾਲ
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ ਜਿਹੜਾ ਕਿ ਡੈਰੀ ਅਤੇ ਗੋਰਵੇ 'ਤੇ ਸਥਿਤ ਹੈ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669
ਪੌਲ ਆ ਗਿਆ 30 ਸੈਕਿੰਡ ਦਾ ਸਮਾਂ ਥੋੜ੍ਹਾ एक लंबी सूची सुनान लई कि ओंटारियो विच इस फॉल सीजन विच तुसी की कर सकते हो। लंबी सैर, खूबसूरत फॉल्स, फसलां दी कटाई, कॉन्सर्ट, आर्ट गैलरीज ते वाइन टेस्टिंग, जां फिर पतझड़ च डिगे हुए पत्तियां नूं निहारन लई एक लॉन्ग ड्राइव दा मजा लै सकते हो। क्यों ना एक छोटे ट्रिप नूं थोड़ा होर लंबा कीता जाए। 30 सेकंड दा समां घट है ते फॉल दा मौसम भी। मिस ना करो ओंटारियो स्टेकेशन ते 20% बैक लैण दा मौका। एक प्लान बनाउण दा समां है। विजिट करो destinationontario.com।
Encyclomedia ते नशरी फिल्म्स दी पेशकश। The Legend of Mola Jatt।
मैदान जित सिर झुका के माफी मंगने वाले दिन है, सिर उठा के कजाना नहीं दिया।
The Legend of Mola।